ਵਾਹ ਨੀ ਭੈਣੇ ਵਾਹ, ਮਖਮਲਾ ਵਿਛੀਆਂ ਪਈਆਂ ਮਖਮਲਾ। ਇੰਨੀ ਸੋਹਣੀ ਕਾਰਪੇਟ ਕਿੱਥੋਂ ਪਵਾਈ ਆ?
ਸੋਹਣੀ ਵੀ ਤੇ ਸਸਤੀ ਵੀ। ਇਹ ਕਾਰਪੇਟ ਅਸੀਂ ਪਵਾਈ ਹੈ ਮੈਨੂਫੈਕਚਰਸ ਕਾਰਪੇਟ ਵਾਲਿਆਂ ਵੱਲੋਂ, ਜੋ ਪਿਛਲੇ 30 ਸਾਲਾਂ ਤੋਂ ਵਿਨੀਪੈਗ ਸਿਟੀ ਦੇ ਵਿੱਚ ਇਹ ਸੇਵਾਵਾਂ ਦੇ ਰਹੇ ਨੇ। ਸੋਹਣੀ ਅਤੇ ਸਸਤੀ ਕਾਰਪੇਟ ਤੋਂ ਇਲਾਵਾ ਤੁਸੀਂ ਇਹਨਾਂ ਕੋਲੋਂ ਏਰੀਆ ਰੱਗ, ਹਾਰਡਵੁੱਡ ਲੈਮੀਨੇਟ, ਸਿਰਾਮਿਕ ਟਾਈਲਸ ਤੇ ਵਾਟਰਪ੍ਰੂਫ ਵਾਈਨਲ ਪਲੈਂਕ ਵੀ ਖਰੀਦ ਸਕਦੇ ਹੋ। ਫ੍ਰੀ ਐਸਟੀਮੇਟ ਲਈ ਕਾਲ ਕਰੋ ਸੈਮ ਪੰਧੇਰ ਜੀ ਨੂੰ 204-229-2028 ਤੇ 204-229-2028 ਤੇ, ਜਾਂ ਫਿਰ ਪਹੁੰਚੋ 1069 ਨੋਟਰ ਡੈਮ ਐਵੇਨਿਊ, ਵਿਨੀਪੈਗ, ਮੈਨੀਟੋਬਾ। ਮੈਨੂਫੈਕਚਰਸ ਕਾਰਪੇਟ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਰੇਡੀਓ ਚੰਨ ਪਰਦੇਸੀ ਦੇ ਸਤਿਕਾਰਤ ਸਰੋਤਿਆਂ ਲਈ ਇੱਕ ਸੂਚਨਾ।
ਰੇਡੀਓ ਚੰਨ ਪਰਦੇਸੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਖ ਵੱਖ ਮਹਿਮਾਨ ਸ਼ਖਸੀਅਤਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਪੇਸ਼ ਕੀਤੇ ਜਾਂਦੇ ਵਿਚਾਰਾਂ ਨਾਲ ਰੇਡੀਓ ਚੰਨ ਪਰਦੇਸੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ।
ਉਹ ਹੋਰ ਵੀ ਦਵਿੰਦਰਾ, ਕੀ ਹਾਲ ਹੈ ਤੇਰਾ?
ਯਾਰ ਹਾਲ ਕੀ ਦੱਸਾਂ ਤੈਨੂੰ, ਟਰੱਕ ਦੀ ਇੰਸ਼ੋਰੈਂਸ ਕਰਵਾਉਣ ਵਾਲੀ ਪਈ ਹੈ ਤੇ ਮਾਰਕੀਟ ਬਹੁਤ ਅਪ ਚੱਲ ਰਹੀ ਹੈ, ਸਮਝ ਹੀ ਨਹੀਂ ਆ ਰਿਹਾ ਵੀ ਕਿੱਥੋਂ ਕਰਵਾਵਾਂ।
ਲੈ ਯਾਰ, ਇਹ ਵੀ ਕੋਈ ਟੈਨਸ਼ਨ ਵਾਲੀ ਗੱਲ ਹੈ, ਤੂੰ ਗ੍ਰੀਨਵੁੱਡ ਇੰਡੀਆਨਾ ਵਾਲੇ ਵਿਦੇਸ਼ਾ ਜੀ ਨੂੰ ਕਾਲ ਕਰ ਲਾ, ਤੇਰਾ ਕੰਮ ਸਸਤੇ ਚ ਹੋਜੂਗਾ। ਤੇ ਕੱਲੀ ਇੰਸ਼ੋਰੈਂਸ ਨਹੀਂ, ਟਰੱਕ ਦੇ ਪੇਪਰ, DOT ਆਡਿਟ ਤੇ ਟਰੱਕ ਦੀਆਂ ਪਲੇਟਾਂ, ਤੇ ਹਾਂ SBA ਲੋਨ ਵੀ ਉਹ ਕਰਦੇ ਹੈ।
ਜੇਕਰ ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਹੈਲਥ ਇੰਸ਼ੋਰੈਂਸ ਕਰਵਾਉਣੀ ਹੈ, ਜਾਂ ਫਿਰ SBA ਲੋਨ ਕਰਵਾਉਣਾ ਚਾਹੁੰਦੇ ਹੋ, ਇੱਥੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਇੱਕੋ ਛੱਤ ਥੱਲੇ ਮਿਲਦੀਆਂ ਨੇ। ਤਾਂ ਅੱਜ ਹੀ ਕਾਲ ਕਰੋ ਗ੍ਰੀਨਵੁੱਡ ਇੰਡੀਆਨਾ ਵਾਲੇ ਦੀਪ ਸਿੰਘ ਬਦੇਸ਼ਾ ਜੀ ਨੂੰ 317-408-2697 ਤੇ।
317-408-2697 ਗ੍ਰੀਨਵੁੱਡ ਇੰਡੀਆਨਾ।
ਡਿਸਪੈਚ ਲਈ ਪਿੰਦਰ ਬਦੇਸ਼ਾ ਜੀ ਨੂੰ ਕਾਲ ਕਰੋ 317-868-6604।
ਬਾਈ ਬਹੁਤ ਭੁੱਖ ਲੱਗੀ ਆ,
ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ।
ਬਾਈ ਉੱਥੇ ਕੀ ਖਾਸ ਇਹ ਜਾ?
ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ।
ਬਾਈ ਪਹਿਲਾਂ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ।
ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ।
ਚਲੋ ਬਾਈ ਚੱਲੀਏ ਫਿਰ ਆਪਾਂ।
ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022। 317-786-1022।
ਪਰਦੇਸੀ ਦੇ ਪ੍ਰੋਗਰਾਮ ਪੰਜਾਬੀ ਸੱਥ ਨਾਲ ਜੁੜ ਬੈਠੇ ਦੁਨੀਆ ਭਰ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਗੁਰਪ੍ਰੀਤ ਸਿੰਘ ਚਾਹਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਉਮੀਦ ਕਰਦਾ ਜਿੱਥੇ ਵੀ ਦੁਨੀਆ ਦੇ ਵਿੱਚ ਇਸ ਟਾਈਮ ਰੇਡੀਓ ਚੰਨ ਪਰਦੇਸੀ ਦੇ ਨਾਲ ਜੁੜ ਬੈਠੇ ਹੋ, ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਮੈਂ ਬਿਨਾਂ ਕਿਸੇ ਦੇਰੀ ਤੋਂ ਨਾਲ ਬੈਠੇ ਆਪਣੇ ਬਾਈ ਸੰਦੀਪ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ। ਸੰਦੀਪ ਬਾਈ ਜੀ ਸਵਾਗਤ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸੋ ਨਾਲ ਦੀ ਨਾਲ ਅਸੀਂ ਸਵਾਗਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਸਾਡੇ ਟੀਮ ਮੈਂਬਰ ਬਰਨਾਲਾ ਤੋਂ ਸਰਦਾਰ ਜਗਸੀਰ ਸਿੰਘ ਸੰਧੂ ਸਾਹਿਬ, ਵੀ ਸਾਡੇ ਨਾਲ ਜੁੜ ਚੁੱਕੇ ਨੇ। ਸੰਧੂ ਸਾਹਿਬ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਹਾਡਾ ਵੀ ਸਵਾਗਤ, ਰੇਡੀਓ ਚੰਨਪੁਰ ਦੇਸੀ ਦੇ ਪ੍ਰੋਗਰਾਮ ਪੰਜਾਬੀ ਸੱਤ ਦੇ ਨਾਲ ਸਾਂਝ ਬਣਾਉਣ ਦੇ ਲਈ ਤੁਹਾਡਾ ਧੰਨਵਾਦ।
ਮਿਹਰਬਾਨੀ ਜੀ ਕਾਲ ਸਾਹਿਬ, ਰੇਡੀਓ ਚੰਨਪੁਰ ਦੇਸੀ ਨੂੰ ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਸਲਾਮ। ਬਾਈ ਸੰਦੀਪ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜੀ, ਤੇ ਮਾਛੀਵਾੜਾ ਸਾਹਿਬ ਦੀ ਧਰਤੀ ਨੂੰ ਸੌ ਸੌ ਵਾਰ ਨਮਸਕਾਰ ਕਰਦੇ ਜੀ।
ਵੈਲਕਮ। ਸੋ ਇਹ ਜਿਹੜੀ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ, ਸੋ ਜਿੱਥੇ ਗੁਰੂ ਸਾਹਿਬ ਜਿਹਨਾਂ ਹਾਲਾਤਾਂ ਦੇ ਵਿੱਚ ਆਏ ਸੀ, ਖੈਰ ਅਸੀਂ ਉਸੇ ਤਰ੍ਹਾਂ ਤਾਂ ਕਦੇ ਵੀ ਨਹੀਂ ਲੋਚਾਂਗੇ। ਸੋ ਬਹੁਤ ਜਿਹੜੇ ਮਾੜੇ ਹਾਲਾਤ ਸੀ ਉਸ ਟਾਈਮ ਕੌਮ ਦੇ, ਤੇ ਜਿਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਨੇ ਮਾਛੀਵਾੜਾ ਸਾਹਿਬ ਦੀ ਫੇਰੀ ਪਾਈ ਸੀ, ਪਰ ਉਸ ਫੇਰੀ ਦੇ ਨਾਲ ਮਾਛੀਵਾੜਾ ਸਾਹਿਬ ਜਿਹੜਾ ਪੂਰੀ ਦੁਨੀਆਂ ਦੇ ਵਿੱਚ ਚਰਚਾ ਦੇ ਵਿੱਚ ਹੈ, ਤੇ ਜਿੱਥੇ ਚਰਚਾ ਮਾਛੀਵਾੜਾ ਸਾਹਿਬ ਦੀ ਹੁੰਦੀ ਹੈ ਤੇ ਉੱਥੇ ਰੋੜਾਂ ਤੇ ਸੁੱਤੇ ਕਲਗੀਧਰ ਪਾਤਸ਼ਾਹ ਦੀ ਚਰਚਾ ਹੁੰਦੀ ਹੈ, ਤੇ ਉੱਥੇ ਨਾਲ ਦੀ ਨਾਲ ਚਰਚਾ ਇਹ ਵੀ ਹੁੰਦੀ ਹੈ ਕਿ ਇਨਸਾਨ ਨੂੰ ਹਰ ਹਾਲਾਤ ਦੇ ਵਿੱਚ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ। ਸੋ ਇਹ ਮਾਛੀਵਾੜਾ ਸਾਹਿਬ ਦੀ ਧਰਤੀ ਜਿਹੜੀ ਹੈ ਉਹ ਬਹੁਤ ਸਾਰੀਆਂ ਘਟਨਾਵਾਂ ਦਾ, ਬਹੁਤ ਸਾਰੇ ਲੋਕਾਂ ਨੂੰ ਹੌਸਲੇ ਦੇਣ ਵਾਲੇ ਜਿਹੜੇ ਅੱਜ ਚੱਲ ਰਹੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦਾ ਇੱਕ ਧੁਰਾ ਬਣਿਆ। ਸੋ ਮਾਣ ਆ ਸਾਨੂੰ ਕਿ ਅਸੀਂ ਇਸ ਧਰਤੀ ਦੇ ਉੱਤੇ ਜਿਹੜੇ ਆ ਗੁਰੂ ਸਾਹਿਬ ਨੇ ਜਨਮ ਦਿੱਤਾ। ਸੋ ਬਹੁਤ ਨਮਸਕਾਰ ਜਿਹੜਾ ਅਸੀਂ ਵੀ ਇਸ ਧਰਤੀ ਨੂੰ ਕਰਦੇ ਹਾਂ। ਸੋ ਮੈਂ ਕਈ ਵਾਰੀ ਸਰੋਤੇ ਸਾਡੇ ਜਿਹੜੇ ਨੇ ਜਿਹੜੇ ਇਸ ਇਲਾਕੇ ਦੇ ਨਾਲ ਜੁੜੇ ਹੋਏ ਨੇ, ਵੱਖ ਵੱਖ ਦੁਨੀਆਂ ਦੇ ਕੋਨਿਆਂ ਦੇ ਵਿੱਚ ਬੈਠੇ ਨੇ, ਤੇ ਉਹ ਕਹਿੰਦੇ ਨੇ ਵੀ ਸਾਨੂੰ ਜਦੋਂ ਮਾਛੀਵਾੜਾ ਸਾਹਿਬ ਦੀ ਜਦੋਂ ਗੱਲ ਸੁਣੀ ਦੀ ਹੈ ਤੇ ਸਿਰ ਝੁਕਦਾ। ਸੋ ਇਸੇ ਤਰ੍ਹਾਂ ਪੰਜਾਬੀ ਭਾਰਤੀ ਤੁਸੀਂ ਜਿੱਥੇ ਵੀ ਬੈਠੇ ਹੋ, ਸੋ ਇਹ ਧਰਤੀ ਹੈ ਜਿਹੜੀ ਗੱਲ ਕਿ ਪੂਰਾ ਪੰਜਾਬ ਸਾਡਾ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ। ਸੋ ਇੱਥੇ ਬੇਸ਼ੱਕ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਰਾਜਨੀਤੀ ਨੇ ਆਪਣੇ ਕੰਡੇ ਬੀਜੇ ਸੀ, ਤੇ ਖੈਰ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ, ਤੇ ਆ ਜਿਹੜਾ ਵੱਡਾ ਅੰਦੋਲਨ ਹੈ ਕਿਸਾਨੀ ਦਾ ਇਹ ਜਾ ਰਿਹਾ, ਬੇਸ਼ੱਕ ਕਿਸੇ ਪਾਸੇ ਜਾਵੇ ਜਾਂ ਕੀ ਬਣਦਾ ਇਹਦਾ ਅੱਗੇ ਚੱਲ ਕੇ ਕੀ ਨਹੀਂ ਬਣਦਾ, ਉਹ ਇੱਕ ਭਵਿੱਖ ਦੇ ਗਰਭ ਦੇ ਵਿੱਚ ਛੁਪਿਆ ਹੋਇਆ ਸੱਚ ਹੈ, ਪਰ ਜੋ ਕੁਛ ਬਣ ਚੁੱਕਿਆ ਉਹ ਆਪਣੇ ਸਭ ਦੇ ਸਾਹਮਣੇ ਹੱਥਾਂ ਤੇ ਸਰੋਂ ਜਮਾਉਣ ਦੇ ਬਰਾਬਰ ਹੈ ਕਿ ਇਹਨੇ ਜਾਤਾਂ ਮਜ਼ਹਬਾਂ ਧਰਮਾਂ ਹੱਦ ਬੰਦੀਆਂ ਦੇ ਵਿੱਚ ਵੰਡਿਆ ਹੋਇਆ ਸਾਡਾ ਜਿਹੜਾ ਭਾਈਚਾਰਾ ਉਹਨੂੰ ਇੱਕਜੁੱਟ ਇੱਕ ਮੁੱਠ ਕਰਨ ਦਾ ਜਿਹੜਾ ਕੰਮ ਕੀਤਾ। ਸੋ ਇਹ ਆਪਣੇ ਆਪ ਦੇ ਵਿੱਚ ਲਾ ਮਿਸਾਲ ਹੈ। ਸੋ ਸੰਧੂ ਸਾਹਿਬ ਗੱਲ ਕਰੀਏ ਆਪਾਂ ਸਾਡੇ ਪੰਜਾਬ ਦੀ ਤੇ ਸੋਹਣੇ ਵਤਨ ਪੰਜਾਬ ਦੀ, ਤੇ ਨਵੀਂ ਸਰਕਾਰ ਬਣਾਈ ਸੀ ਆਪਾਂ ਨੇ ਕਾਂਗਰਸ ਦੀ ਅੱਜ ਤੋਂ ਚਾਰ ਸਾਢੇ ਚਾਰ ਕੁ ਸਾਲ ਪਹਿਲਾਂ, ਤੇ ਉਹ ਇਸ ਉਮੀਦ ਦੇ ਨਾਲ ਕਿ ਪੰਜਾਬ ਦੇ ਜਿਹੜੇ ਹਾਲਾਤ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਇੱਥੇ ਹਰ ਇੱਕ ਤਰ੍ਹਾਂ ਦਾ ਮਾਫੀਆ ਜਿਹੜਾ ਪਣਪ ਨਹੀਂ ਸੀ ਰਿਹਾ, ਤੇ ਵੱਡਾ ਹੋ ਗਿਆ ਸੀ, ਜਵਾਨ ਹੋ ਗਿਆ ਸੀ, ਵਧੀਆ ਘਰ ਬਣਾ ਕੇ ਆਪਣਾ ਜਿਹੜਾ ਨਾ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਿਹਾ ਸੀਗਾ। ਸੋ ਮੈਂ ਮਾਫੀਆਂ ਦੇ ਨਾਂ ਲੈਣ ਲੱਗ ਜਾਵਾਂ, ਕਈ ਮਾਫੀ ਮੇਰੇ ਨਾਲ ਨਾਰਾਜ਼ ਨਾ ਹੋ ਜਾਣ ਕਿਉਂਕਿ ਛੁੱਟ ਜਾਣਗੇ ਮੇਰੇ ਕੋਲ ਨਾਮ ਲੈਂਦੇ ਲੈਂਦੇ, ਪ੍ਰੋਗਰਾਮ ਛੋਟਾ ਪੈ ਜਾਣ। ਤੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪੈਰ ਪਸਾਰ ਚੁੱਕਿਆ ਸੀ ਤੇ ਪੰਜਾਬੀਆਂ ਦੇ ਨੱਕ ਤੋਂ ਉੱਪਰ ਤੱਕ ਪਾਣੀ ਪਹੁੰਚ ਚੁੱਕਿਆ ਸੀਗਾ, ਤੇ ਪੰਜਾਬੀ ਜਦੋਂ ਹੱਥ ਪੈਰ ਮਾਰਦੇ ਸੀਗੇ ਉਸ ਟਾਈਮ ਤੇ ਇਹਨਾਂ ਨੂੰ ਫਿਰ ਪਾਣੀਆਂ ਦਾ ਰਾਖਾ ਕਹਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਦਿਸਿਆ ਸੀਗਾ, ਤੇ ਉਹ ਕਹਿੰਦਾ ਸੀ ਮੈਂ ਤੁਹਾਡੀ ਬਾਂਹ ਫੜਦਾ, ਤੁਹਾਨੂੰ ਮੈਂ ਕੱਢਦਾ, ਤੁਸੀਂ ਮਾੜਾ ਜਿਹਾ ਇੰਤਜ਼ਾਰ ਕਰੋ। ਤੇ ਉਹ ਆਪਣੇ ਇੱਕ ਕਹਾਵਤ ਯਾਦ ਆਉਂਦੀ ਹੈ, ਤੇ ਜਦੋਂ ਕੋਈ ਕਹਿੰਦੇ ਗਟਰ ਦੇ ਵਿੱਚ ਗਿਰੇ ਹੁੰਦੇ ਨੇ ਤਿੰਨ ਚਾਰ ਬੰਦੇ, ਤੇ ਉੱਥੇ ਇੱਕ ਲੀਡਰ ਆਉਂਦਾ, ਫਿਰ ਉਹ ਪਹਿਲਾਂ ਕਹਿੰਦੇ ਭਾਸ਼ਣ ਦਿੰਦਾ ਵੀ ਇਹ ਗਟਰ ਦੇ ਵਿੱਚ ਬੰਦੇ ਗਿਰੇ ਨੇ, ਇਹਦੀ ਕਿਹਦੀ ਜ਼ਿੰਮੇਵਾਰੀ ਆ, ਫਲਾਨਾ ਧਿਮਕਾ, ਤੇ ਉਹ ਫਿਰ ਜਦੋਂ ਕੱਢਦੇ ਕਢਾਉਂਦੇ ਲੰਬੀਆਂ ਚੌੜੀਆਂ, ਇਹ ਜੀ ਮਿਊਨਸੀਪਲ ਕਮੇਟੀ ਦੀ ਜ਼ਿੰਮੇਵਾਰੀ ਹੈ, ਇਹ ਜੀ ਸਿਹਤ ਮਹਿਕਮਾ ਜ਼ਿੰਮੇਵਾਰ ਹੈ ਜੀ, ਇਹਦੇ ਲਈ ਸਟੇਟ ਜ਼ਿੰਮੇਵਾਰ ਹੈ, ਉਹ ਕਰਦੇ ਕਰਾਉਂਦੇ ਜਾਂਚ ਹੋਣੀ ਚਾਹੀਦੀ ਹੈ, ਜਨ ਉਹ ਥੱਲੇ ਬੈਠੇ ਕੰਮ ਤੋੜ ਜਾਂਦੇ ਨੇ। ਸੋ ਉਹ ਹਾਲਾਤ ਉਸ ਟਾਈਮ ਪੰਜਾਬ ਦੇ ਬਣੇ ਹੋਏ ਸੀਗੇ। ਕੈਪਟਨ ਅਮਰਿੰਦਰ ਸਿੰਘ ਨੇ ਜਿਸ ਤਰ੍ਹਾਂ ਵਾਅਦੇ ਕੀਤੇ ਵੀ ਮੈਂ ਤੁਹਾਨੂੰ ਇਹਨਾਂ ਸਾਰੇ ਮਾਫੀਆਂ ਤੋਂ ਵਾਅਦਾ ਕਰਦਾ ਵੀ ਉਹਨਾਂ ਤੁਹਾਨੂੰ ਮਹੀਨਿਆਂ ਸਾਲਾਂ ਚ ਨਹੀਂ ਹਫ਼ਤਿਆਂ ਦੇ ਵਿੱਚ ਮੈਂ ਛੁਟਕਾਰਾ ਦਵਾਉਣਾ ਤੁਹਾਨੂੰ, ਤੇ ਅਸੀਂ ਪੰਜਾਬੀਆਂ ਨੇ ਯਕੀਨ ਕਰ ਲਿਆ ਕਿਉਂਕਿ ਮਰਦਾ ਕੀ ਨਹੀਂ ਕਰਦਾ। ਸੋ ਅਸੀਂ ਉਹਦੇ ਤੇ ਭਰੋਸਾ ਕਰਿਆ, ਪਰ ਅੱਜ ਚਾਰ ਸਾਲ ਸੰਧੂ ਸਾਹਿਬ ਇਸ ਕੰਮ ਨੂੰ ਹੋ ਗਏ ਨੇ, ਤੇ ਵਾਅਦੇ ਬੜੇ ਵੱਡੇ ਸੀਗੇ, ਸਾਡੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਸੀਗਾ, ਅਸੀਂ ਭੁੱਖੇ ਮਰਦੇ ਸੀਗੇ, ਤੇ ਬੱਚੇ ਜਿਹੜੇ ਸਾਡੇ ਸੀਗੇ ਉਹ ਸਭ ਕੁਛ ਵੇਚ ਵੱਟ ਕੇ ਅਸੀਂ ਚਾਹੁੰਦੇ ਸੀ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੀ ਫਾਈਲ ਲੱਗ ਜਾਵੇ, ਜਾਂ ਤਾਂ ਇਹ ਬੈਂਡ ਲੈ ਲਵੇ ਪੰਜ ਸੱਤ, ਤੇ ਜਾਂ ਕੋਈ ਧੀ ਧਿਆਣੀ ਲੱਭੀਏ ਜਿਹਦੇ ਬੈਂਡ ਹੋਣ, ਤੇ ਬਾਕੀ ਵੇਚ ਕੇ ਜਿਹੜਾ ਇਹਨਾਂ ਦੋਹਾਂ ਨੂੰ ਜਿਹੜਾ ਇੱਥੋਂ ਕੱਢ ਦਈਏ, ਚਲੋ ਇਹਨਾਂ ਬੱਚਿਆਂ ਦਾ ਤਾਂ ਫਿਊਚਰ ਅਸੀਂ ਬਚਾ ਲਈਏ, ਕਿਉਂਕਿ ਹਰ ਇੱਕ ਬੰਦਾ ਆਪਣੀ ਔਲਾਦ ਦੇ ਲਈ ਫਿਕਰਮੰਦ ਹੁੰਦਾ। ਸੋ ਉਹ ਦਿਨ ਸੀ ਪੰਜਾਬ ਦੇ, ਤੇ ਖੁਦ ਆਪਣੇ ਇਸ ਮੰਚ ਦੇ ਉੱਤੇ ਆ ਕੇ ਇਸ ਗੱਲ ਨੂੰ ਡਾਕਟਰ ਤਾਰਾ ਸਿੰਘ ਸੰਧੂ, ਜਿਹੜੇ ਸਵਰਗੀ ਹੁਣ ਡਾਕਟਰ ਤਾਰਾ ਸਿੰਘ ਸੰਧੂ ਨੇ, ਉਹ ਗੱਲ ਕਹਿੰਦੇ ਸੀਗੇ ਵੀ 100 ਕਰੋੜ ਦੇ ਆਸ ਪਾਸ ਰੁਪਈਆ ਸਾਡਾ ਹਰ ਇੱਕ ਸਾਲ ਪੰਜਾਬ ਦਾ ਵਿਦੇਸ਼ਾਂ ਨੂੰ ਜਾ ਰਿਹਾ, ਤੇ ਉਹਨੂੰ ਮੋੜਨ ਦੀ ਗੱਲ ਸੀਗੀ, ਤੇ ਉਹਨੂੰ ਕਿਸ ਤਰ੍ਹਾਂ ਮੋੜਨਾ ਸੀ, ਪੰਜਾਬ ਦੇ ਵਿੱਚ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ, ਤੇ ਹੋਰ ਬੜੇ ਬੜੇ ਵਾਅਦੇ ਸੀ ਪੰਜਾਬ ਨੂੰ ਨਸ਼ਾ ਮੁਕਤ, ਹੋਰ ਪਤਾ ਨੀ ਕੀ ਕੀ ਕਰਨਾ ਸੀਗਾ। ਸੋ ਸੰਧੂ ਸਾਹਿਬ ਮੈਂ ਨੀ ਗੱਲ ਨੂੰ ਤੋੜਦਾ, ਗੱਲ ਹੁਣ ਤੁਸੀਂ ਸਿਰੇ ਲਾ ਦਿਓ, 4 ਸਾਲ ਕੈਪਟਨ ਸਰਕਾਰ।
ਬਿਲਕੁਲ ਜੀ, ਗੱਲ ਆਪਾਂ 4 ਸਾਲ ਕੈਪਟਨ ਸਰਕਾਰ ਦੇ ਕਰੀਏ ਜਾਂ 25 ਸਾਲ ਬਾਦਲ ਕੈਪਟਨ ਦੀ ਕਰੀਏ,
ਮੈਂ ਉੱਥੇ ਵੀ ਆਵਾਂਗੇ। ਪਹਿਲਾਂ ਹੁਣ ਇਸੇ 4 ਸਾਲ ਚ ਪੇਜ ਫਸ ਗਿਆ, ਪਹਿਲਾਂ ਇਸੇ 4 ਸਾਲ ਚੋਂ ਕੱਢੀਏ, ਫਿਰ ਆਪਾਂ ਆਉਣੇ ਆ 25 ਸਾਲਾਂ ਤੇ ਵੀ।
ਹਾਂ, ਗੱਲ ਤਾਂ ਇਹ ਆ ਵੀ 4 ਸਾਲ ਦੇ, ਤੁਹਾਡੀ ਗੱਲ ਬਿਲਕੁਲ ਹੈ, ਜਿਸ ਤਰ੍ਹਾਂ ਤੁਸੀਂ ਸੰਧੂ ਸਾਹਿਬ ਦੀ ਗੱਲ ਕੀਤੀ, ਉਹ ਪਿਛਲੇ ਉਹਨਾਂ ਨੇ ਗੱਲ ਬਿਲਕੁਲ ਦਰੁਸਤ ਕੀਤੀ ਸੀ। ਪਿਛਲੇ ਸ਼ਾਇਦ ਬਜਟ ਤੁਹਾਡੇ ਯਾਦ ਹੋਊਗਾ, ਸਾਡੇ ਵਿੱਤ ਮੰਤਰੀ ਸਾਹਿਬ ਨੇ ਵੀ ਇਹ ਮਨਪ੍ਰੀਤ ਜੀ ਨੇ ਇੱਕ ਬਜਟ ਦੇ ਵਿੱਚ ਰੱਖਿਆ ਸੀਗਾ ਵੀ ਅਸੀਂ 3700 ਕਰੋੜ ਰੁਪਇਆ ਬਾਹਰਲੇ ਵਸੀਲਿਆਂ ਤੋਂ ਜੁਟਾਵਾਂਗੇ, ਪਰ ਹੋ ਰਿਹਾ ਉਲਟਾ ਵੀ 2700 ਕਰੋੜ ਰੁਪਇਆ ਸਾਡਾ ਹਰ ਸਾਲ ਜਾਣ ਲੱਗ ਗਿਆ
ਵਿਆਜ ਦੇ ਵਿੱਚ,
ਮੈਂ ਜੀ ਫੀਸਾਂ ਦੇ ਰੂਪ ਚ ਜਿਹੜਾ ਕਹਿੰਦੇ ਅਸੀਂ ਬਾਹਰੋਂ ਲਿਆਵਾਂਗੇ, ਤੇ ਅੱਗੇ ਮਤਲਬ ਜਿਹੜਾ ਕੋਈ NRI ਵੀਰ ਸੀ ਉਹ ਕੋਈ 4 ਪੈਸੇ ਵੀ ਲਾ ਜਾਂਦਾ, ਜਿੱਥੇ ਕੋਈ ਕੋਈ ਹੋਰ ਕੋਈ ਕਰਦਾ ਸੀ ਮਾੜਾ ਮੋਟਾ, ਕੋਈ ਨਾ ਕੋਈ ਇਹਨੇ ਕੋਠੀ ਪਾਰੀ, ਕਿਸੇ ਨੇ ਕੁਛ ਹੋਰ ਕਰਦਾ, ਜ਼ਮੀਨ ਵੇਚ ਲਈ, ਉਹ ਮੈਨੂੰ ਲੱਗਦਾ ਵੀ ਇਹਦਾ ਠੇਕਾ ਵੀ ਬਾਹਰ ਲੱਗ ਗਿਆ, ਤੇ ਜ਼ਮੀਨ ਵੇਚ ਕੇ ਵੀ ਲੋਕ ਇਹੋ ਜਿਹਾ ਹਾਲਾਤ ਬਣੇ ਪਿਆ ਵੀ ਪੰਜਾਬ ਚੋਂ ਬਾਹਰ ਜਾ ਰਿਹਾ, ਜਿਹੜਾ ਠੇਕਾ ਰਹਿੰਦਾ ਉਹ ਤਾਂ ਬਾਹਰ ਲੱਗ ਹੀ ਰਿਹਾ। ਪੰਜਾਬ ਦੇ ਵਿੱਚ ਆਉਣ ਦੀ ਬਜਾਏ ਪੰਜਾਬ ਦੇ ਵਿੱਚੋਂ ਜਿਹੜਾ ਜਾਣ ਵਾਲਾ ਸਿਸਟਮ ਆ, ਉਹ ਜਿੱਥੇ ਤੁਸੀਂ ਪਹਿਲਾਂ ਕਿਹਾ ਵੀ ਪਹਿਲਾਂ ਮਾਫ਼ੀ ਨੇ ਖਾ ਲਿਆ ਹੋਰ ਖਾ ਲਿਆ, ਤੇ ਹੁਣ ਸਾਡੇ NRI ਜਿਹੜੇ ਮਤਲਬ ਲਾਉਂਦੇ ਸੀ 4 ਪੈਸੇ ਉਹ ਵੀ ਹੱਥ ਪੁੱਟ ਗਏ ਹੈਗੇ ਪੰਜਾਬ ਦੇ ਵਿੱਚੋਂ, ਉਹ ਵੀ ਹੁਣ ਆਪਦਾ ਦੇਖ ਲਿਆ ਉਹਨਾਂ ਨੇ ਹਾਲਾਤ ਇੱਥੋਂ ਦੇ ਕਿਹੋ ਜਿਹੇ ਨੇਗੇ, ਉਹ ਵੀ ਆਪਦੇ ਕਾਰੋਬਾਰ ਕਿਤੇ ਨਾ ਕਿਤੇ ਬਾਹਰ ਖੜੇ ਕਰਨੇ ਸ਼ੁਰੂ ਕਰ ਦਿੱਤੇ ਆ। ਸੋ ਜਿਹੜੀ 4 ਸਾਲ ਪਿਛਲੀ ਕਾਰਗੁਜ਼ਾਰੀ ਕਰਦੇ ਆ, ਮਤਲਬ ਸਰਕਾਰ ਦੀ ਬਾਕੀ ਤਾਂ ਛੱਡ ਦਿਓ, ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਸੀਗੀਆਂ ਵੀ ਅਸੀਂ ਬਾਹਰੋਂ ਪੈਸਾ ਲਿਆਵਾਂਗੇ ਜਾਂ ਬਾਹਰੋਂ ਕੋਈ 4 ਪੈਸੇ ਪੰਜਾਬ ਚ ਲਵਾ ਦਿਆਂਗੇ, ਉਹੀ ਵਿਆਹੇ ਉਲਟਾ ਪੰਜਾਬ ਦੇ ਵਿੱਚੋਂ ਮਾਇਆ ਬਾਹਰ ਜਾਣ ਲੱਗ ਗਿਆ। ਤੇ ਜੇ ਆਪਾਂ ਹੁਣ ਇੱਧਰ ਗੱਲ ਕਰੀਏ ਸਾਡੇ ਅਸੀਂ ਕਿਸਾਨੀ ਅੰਦੋਲਨ ਤੇ, ਇਹਦੇ ਤੇ ਪਤਾ ਨੀ ਕਿੰਨਾ ਪੈਸਾ ਪੰਜਾਬ ਦਾ, ਮਤਲਬ 1000 ਕਰੋੜ ਰੁਪਇਆ ਮਤਲਬ ਪਿਛਲੇ ਸਮੇਂ ਦੌਰਾਨ ਜਿਹੜਾ ਪੰਜਾਬ ਦਾ ਲੱਗ ਚੁੱਕਿਆ ਇਹਦੇ ਤੇ ਵੀ।
ਬਿਲਕੁਲ,
ਤੇ ਸੋ ਆਪਾਂ ਗੱਲ ਸ਼ੁਰੂ ਕੀਤੀ ਹੈ ਸਰਕਾਰ ਦਾ ਇਹ ਆਖਰੀ ਸਾਲ, ਕਿਉਂਕਿ ਕੈਪਟਨ ਸਾਹਿਬ ਦੀ ਸਰਕਾਰ ਤੁਸੀਂ ਪਹਿਲਾਂ ਵਾਲੀ ਵੀ ਦੇਖੀ ਹੈ, ਆਪਾਂ ਪਾਣੀਆਂ ਦਾ ਰਾਖਾ ਤੁਸੀਂ ਕਿਹਾ ਵੀ ਦੁਬਾਰੇ ਲਿਆਇਆ, ਕਿਉਂਕਿ ਉਹੀ ਪ੍ਰਸ਼ਾਂਤ ਕਿਸ਼ੋਰ ਇਹਨਾਂ ਨੇ ਦੁਬਾਰੇ ਹਾਇਰ ਕਰ ਲਿਆ, ਇਸ ਤਰ੍ਹਾਂ ਦੇ ਗੱਪ ਦੁਬਾਰੇ ਮਾਰੇ ਜਾਣਗੇ, ਹੁਣ ਪਤਾ ਨੀ ਕਿੱਡੇ ਕਿੱਡੇ ਗੱਪ ਛੱਡੇ ਜਾਣਗੇ, ਇਹਨੇ ਪਹਿਲਾਂ ਮਾਰ ਕੇ ਸਰਕਾਰ ਬਣਾਈ ਹੈ। ਸੋ ਉਸ ਸਮੇਂ ਵਾਕਈ ਲੋਕਾਂ ਨੂੰ ਆਸ ਵੀ ਕਰਨੀ ਚਾਹੀਦੀ ਵੀ ਕੈਪਟਨ ਸਾਹਿਬ ਤੇ ਭਰੋਸਾ ਕਰਦਾ, ਪਰ ਪਿਛਲੀ ਸਰਕਾਰ ਨੂੰ ਜਦੋਂ ਦੇਖਦੇ ਆ ਨਾ, ਉਦੋਂ ਵੀ ਇਹਨਾਂ ਨੇ 4 ਸਾਲ ਪੱਖ ਨੀ ਜੀਤਿਆ, ਤੇ 5ਵੇਂ ਸਾਲ ਵਿਕਾਸ ਯਾਤਰਾ ਲੈ ਕੇ ਨਿਕਲੇ ਸੀਗੇ, ਤੇ ਹੁਣ ਵੀ ਮਤਲਬ ਹਾਲਾਤ ਇਹ ਲੱਗਦੇ ਵੀ ਹੁਣ ਜਿਵੇਂ ਉਹ ਕਹਿੰਦੇ ਹੁੰਦੇ ਇੱਕ ਆਮ ਸਾਡੀ ਪੰਜਾਬੀ ਦੀ ਕਹਾਵਤ ਆ ਵੀ ਪਿੰਡ ਪਿੰਡ ਨੇੜੇ ਆ ਕੇ ਜੋੜੇ ਲਾ ਲੈਂਦੇ ਆ, ਤੇ ਹਾਂ ਹੁਣ ਥੋੜਾ ਬਹੁਤ ਕਰਨਗੇ ਮਤਲਬ ਆਪਣੇ ਆਪ ਲਈ ਰਾਹਤ ਦੇਣ ਦੀ, ਪਰ ਇਹਨਾਂ ਇਹਨਾਂ 4 ਸਾਲਾਂ ਦੇ ਵਿੱਚ ਜਿੰਨਾ ਮਤਲਬ ਇੱਕ ਤਾਂ ਉੱਪਰ ਵਾਲੇ ਬਾਬਿਆਂ ਵੱਲੋਂ ਤੇ ਇਹਨਾਂ ਨੇ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਆ ਪੰਜਾਬ ਦੇ ਵੀ ਆਰਥਿਕ ਤੌਰ ਤੇ ਕੱਖ ਵੀ ਦੀਦਾ ਨੀ ਹੈ ਪੰਜਾਬ ਕੋਲੇ, ਹੁਣ ਇਸ ਵੇਲੇ ਆਰਥਿਕ ਤੌਰ ਤੇ ਇੱਕ ਤਰ੍ਹਾਂ ਕੰਗਾਲੀ ਦੇ ਕੰਗਾਰ ਤੇ ਚਲਾ ਗਿਆ ਪੰਜਾਬ, ਨਾ ਸਰਕਾਰ ਕੋਲੇ ਪੈਸਾ ਤੇ ਹਾਲ ਲੋਕਾਂ ਦਾ ਵੀ ਕੋਈ ਬਹੁਤਾ ਵਧੀਆ ਨੀ ਹੈਗਾ।
ਸੰਧੂ ਸਾਹਿਬ ਬਾਕੀ ਲਕੀਰ ਖਿੱਚਤੀ ਤੁਸੀਂ, ਤੇ ਦੂਜੀ ਗੱਲ ਜਿਹੜੀ ਲਾਸਟ ਦੇ ਵਿੱਚ ਕਰੀ ਨਾ ਕਿ ਆਰਥਿਕ ਤੌਰ ਦੇ ਉੱਤੇ ਇਹ ਖੁਦ ਵੀ ਜ਼ਿੰਮੇਵਾਰ ਨੇ ਤੇ ਉੱਪਰਲਿਆਂ ਨੇ ਜਿਸ ਤਰ੍ਹਾਂ ਇਹਨਾਂ ਨੂੰ GST ਦੇ ਵਿੱਚ ਹੋਰ ਵੱਡੇ ਵੱਡੇ ਸਿਸਟਮਾਂ ਚ ਲਿਜਾਇਆ ਹੋਇਆ ਨਾ, ਤੇ BJP ਜਿਹੜੀ ਕਹਿੰਦੀ ਸੀ 2023 ਦੇ ਵਿੱਚ ਕੱਲੇ ਝੋਣ ਲੜਾਂਗੇ ਤੇ ਕੱਲੇ ਸਰਕਾਰ ਬਣਾਵਾਂਗੇ।
ਜੀ ਜੀ, ਉਹ ਵੀ ਗੱਲਾਂ ਮਤਲਬ ਉਹ ਗੱਲਾਂ ਜਿਹੜੀਆਂ ਤੁਸੀਂ ਗੱਲ ਕਰਦੇ ਨਾ ਜੀ, ਉਹ BJP ਦਾ ਨੁਕਸਾਨ ਮਤਲਬ ਮੈਨੂੰ ਨੀ ਲੱਗਦਾ ਵੀ ਇੱਥੇ ਕੋਈ ਵਿਰੋਧੀ ਧਿਰ ਇਕੱਠੇ ਹੋਇਆ, ਇਹ ਕਿਸਾਨੀ ਅੰਦੋਲਨ ਨੇ ਹੀ ਉਹਨੂੰ ਇਸ ਆਨੇ ਵਾਲੀ ਥਾਂ ਤੇ ਲੈ ਆਉਂਦਾ ਗਾ ਜੇ ਕਹੀਏ ਤਾਂ,
ਲੀਹ ਤੋਂ ਲਾਦਾ ਕਹਿ ਦਈਏ।
ਹਾਂ ਬਿਲਕੁਲ, ਜਿਹੜੀ ਮਤਲਬ BJP ਸਾਹਿਬ ਦਾ ਏਜੰਡਾ ਹੀ ਇਹ ਸੀਗਾ ਵੀ ਉਹਨੇ ਸਦਾ ਪਾਠਕ ਪਾ ਕੇ ਰਾਜ ਕੀਤਾ, ਸਦਾ ਪਾਠਕ ਪਾ ਕੇ ਰਾਜਨੀਤੀ ਕੀਤੀ ਆ, ਕਿਤੇ ਹਿੰਦੂ ਸਿੱਖ ਲੜਾ ਤੇ, ਕਿਤੇ ਮਤਲਬ
ਮੁਸਲਮਾਨ ਹਿੰਦੂ ਲੜਾ ਤੇ,
ਕਦੇ ਹਿੰਦੂ ਲੜਾ ਤੇ, ਕਿਤੇ ਗੁੱਜਰ ਮੀਨੇ ਲੜਾ ਤੇ, ਕਿਤੇ ਕਿਤੇ ਜਾਟ ਤੇ ਹੋਰ ਜਾਤ ਲੜਾਤੀ, ਇਸ ਤਰ੍ਹਾਂ ਦਾ ਸੀਗਾ,
ਤੇ ਕਦੇ ਸਿੱਖ ਨਾਲੇ ਸਿੱਖ ਲੜਾਤਾ, ਇਹ ਵੀ ਕਿਉਂ ਭੁੱਲੀ ਜਾਂਦੇ ਆ।
ਹਾਂ ਬਿਲਕੁਲ, ਸਾਡੇ ਤਾਂ ਦੰਗਾ ਤਾਂ ਇਹਨਾਂ ਨੇ ਗੁਰੂ ਤੋਂ ਮੰਗਿਆ ਸਾਡੇ ਲੜਨੇ ਦਾ ਜੀ। ਉਹ ਦੂਜੀ ਗੱਲ ਇਹ ਆ ਵੀ ਮਤਲਬ ਕਮਾਲ ਦੀ ਗੱਲ ਤੁਸੀਂ ਇਹ ਦੇਖੋ ਵੀ ਉਹ ਸਾਰੇ ਦਾ ਸਾਰਾ ਏਜੰਡਾ, ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਕਹਿ ਦਿੱਤਾ, ਉਹ ਸਾਰੇ ਦਾ ਸਾਰਾ ਕਿਸਾਨੀ ਅੰਦੋਲਨ ਨੇ ਫੇਲ ਕਰਤਾ, ਹੋਰ ਕਿੰਨੀ ਪ੍ਰਾਪਤੀ ਹੁੰਦੀ ਹੈ ਬਾਅਦ ਚ ਦੇਖਾਂਗੇ। ਪਰ ਇਹਨਾਂ ਦਾ ਜਿਹੜਾ ਹਿੰਦੂ ਦਾ ਵਾਲਾ ਪੱਤਾ ਸੀ ਨਾ, ਜਿਹੜਾ ਉਹ ਪਾਠਕ ਪਾਉਣ ਵਾਲਾ ਫਿਰਕੂ ਪੱਤਾ ਸੀ, ਉਹ ਕਿਸਾਨੀ ਅੰਦੋਲਨ ਨੇ ਪੂਰੀ ਤਰ੍ਹਾਂ ਫੇਲ ਕਰਤਾ, ਕੱਲਾ ਪੰਜਾਬ ਚ ਨੀ ਆਪਾਂ ਤਾਂ ਪੰਜਾਬ ਦੀ ਗੱਲ ਤੁਸੀਂ ਕਹਿੰਦੇ ਵੀ 22 ਚ ਇਹਦਾ ਨੁਕਸਾਨ 22 ਚ ਪਤਾ ਨੀ ਕਿੱਥੇ ਕਿੱਥੇ ਉਠਾਉਣਾ ਪਊਗਾ ਜੀ ਉਹਦਾ।
ਸੰਧੂ ਸਾਹਿਬ ਆਪਾਂ ਇੱਕ ਚੀਜ਼ ਹੋਰ ਆ, ਇਹਨੇ ਸਿਆਸੀ ਲੋਕ ਇਹਨਾਂ ਕੋਲ ਨੇ ਸਿਆਸੀ ਚਸ਼ਮੇ ਤੇ ਤੁਹਾਨੂੰ ਕੀ ਲੱਗਦਾ ਬੀਜੇਪੀ ਨੂੰ ਪਤਾ ਨੀ ਹੋਊਗਾ ਪੰਜਾਬ ਦੇ ਵਿੱਚ ਫੱਟੀ ਪੋਚੀ ਗਈ ਹੈ, ਤੁਹਾਨੂੰ ਨੀ ਪਤਾ ਵੀ ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਕਿਉਂ ਲੱਗੇ ਨੇ, ਤੁਹਾਨੂੰ ਨੀ ਪਤਾ ਵੀ ਬੰਗਾਲ ਦੇ ਵਿੱਚ ਕਿੱਥੇ ਸਿੱਧਮ ਸਿੱਧਾ ਉਹ ਮਮਤਾ ਬੈਨਰਜੀ ਨੂੰ ਘੇਰਦੇ ਸੀਗੇ ਤੇ ਹੁਣ ਉਹ ਕਾਂਟੇ ਦੀ ਟੱਕਰ ਦੇ ਵਿੱਚ ਆਪਣੇ ਆਪ ਨੂੰ ਕਹਾਉਂਦੇ ਨੇ, ਤੇ ਹਾਲਾਤ ਕੀ ਨੇ ਬੰਗਾਲ ਦੇ ਵਿੱਚ ਤੇ ਬਾਕੀ ਸਟੇਟਾਂ ਜਿਹਨਾਂ ਚ ਚੋਣਾਂ ਹੋਣੀਆਂ ਨੇ, ਉਹ ਆਉਣ ਵਾਲਾ ਸਮਾਂ ਦੱਸੂਗਾ। 2 ਮਈ ਨੂੰ ਜਿਹੜੀ ਗਿਣਤੀ ਹੋਣੀ ਆ ਉਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ, ਸੋ ਉਸ ਟਾਈਮ ਦੇ ਉੱਤੇ ਆਪਾਂ ਵੀ ਜਦੋਂ ਚਰਚਾ ਕਰਾਂਗੇ ਤੇ ਈਵੀਐਮ ਜਿਹੜਾ ਇੱਕ ਵੱਡਾ ਫੈਕਟਰ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਵੀ ਬਣ ਕੇ ਅੱਗੇ ਆ ਸਕਦਾ।
ਚੱਲ ਸਾਹਿਬ ਇਹਨਾਂ ਨੂੰ ਪੰਜਾਬ ਤੱਕ ਕੋਈ ਬਹੁਤਾ ਮਤਲਬ ਨੀ, ਕਿਉਂਕਿ ਪੰਜਾਬ ਦਾ ਜਦੋਂ ਮਤਲਬ ਮੋਦੀ ਸਾਹਿਬ ਦੀ ਪੂਰੇ ਮੋਦੀ ਮੋਦੀ ਹੋ ਰਹੀ ਸੀ ਪੂਰੇ ਮੁਲਕ ਦੇ ਵਿੱਚ 2 ਵਾਰ, ਪੰਜਾਬ ਚ ਤਾਂ ਉਦੋਂ ਵੀ ਕੁਛ ਨੀ ਪੱਲੇ ਪਿਆ ਇਹਨਾਂ ਦੇ। ਹਾਂ ਇਹਨਾਂ ਤਾਂ ਰਾਜ ਪੰਜਾਬ ਤਾਂ ਪਰੇ ਛੱਡਿਆ ਹੋਇਆ ਸੀਗਾ ਸ਼ਾਇਦ, ਉਹ ਜਿਹੜਾ ਮਤਲਬ ਪੰਜਾਬ ਚੋਂ ਉੱਠੀ ਹੋਈ ਇਸ ਲਹਿਰ ਨੇ ਨੁਕਸਾਨ ਕੀਤਾ ਗਾ, ਉਹਦਾ
ਉਹ ਜਿਹੜਾ ਜਿਹੜਾ ਡੈਂਟ ਵੱਡਾ ਪਾਤਾ ਨਾ ਉਹਦੀ ਭਰਪਾਈ ਦੇ ਲਈ ਬੜਾ
ਕਿਆ ਕਰਾਈਆਂ ਵੀ ਨੀ ਸੀ ਸ਼ਾਇਦ, ਇਹਨਾਂ ਨੂੰ ਲੱਗਦਾ ਨੀ ਸੀਗਾ ਵੀ ਇਹ ਜਿਹੜੀ ਇੱਥੋਂ ਤੱਕ ਮਾਰ ਕਰ ਜੂ ਪੰਜਾਬ ਚ ਉੱਠਿਆ ਹੋਇਆ ਅੰਦੋਲਨ, ਇਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਤਾਂ ਮਤਲਬ ਪੰਜਾਬ ਤੇ ਤਾਂ ਕਿਸੇ ਤੋਂ ਵੀ ਰਾਜ ਕਰਾ ਲਾਂਗੇ ਚੰਗੇ ਟੇਢੇ ਢੰਗ ਨਾਲ, ਕਿਉਂਕਿ ਪਹਿਲਾਂ
ਚਾਹੇ ਕੈਪਟਨ ਦੇ ਡੋਰੇ ਪਾ ਦਾਂਗੇ ਕਿਹੜਾ ਭੱਜਣ ਲੱਗਿਆ ਵੀ ਆਪਣਾ ਆਪਣਾ ਹੀ ਬੰਦਾ ਇਹ।
ਹਾਂ ਜਿਵੇਂ ਕਹਿੰਦੇ ਹੁੰਦੇ ਸੀ ਘਰ ਦੀ ਬਿੱਲੀ ਆ ਕਿੱਧਰ ਜਾਂਦੇ ਆ ਇਹ, ਹਨਾ ਉਸ ਇਹਨਾਂ ਨੂੰ ਸੀਗੀ ਆਪਣੇ ਆਪ ਦੇ ਵਿੱਚ, ਪਰ ਉਹ ਜਿਹੜਾ ਇਸ ਅੰਦੋਲਨ ਨੇ ਮਤਲਬ ਉੱਤਰੀ ਭਾਰਤ ਦਾ ਪੂਰਾ ਹਿਲਾ ਕੇ ਰੱਖਤਾ ਨਾ, ਉਹ ਮਤਲਬ ਉਹਦੇ ਨਾਲ ਹਿੱਲੇ ਹੋਏ ਨੇਗੇ।
ਬਿਲਕੁਲ ਸੰਧੂ ਸਾਹਿਬ ਗੱਲ ਤੁਸੀਂ ਵਾਕਈ ਬੜੇ ਪਤੇ ਦੀ ਕਹੀ ਆ, ਸੋ ਇਹ ਜਿਹੜੀਆਂ ਜੜਾਂ ਨੇ ਨਾ ਇਹ ਪੰਜਾਬ ਨੇ ਹਿਲਾਈਆਂ ਨੇ, ਤੇ ਸਬੱਬ ਦੇ ਨਾਲ ਪੰਜਾਬ ਬੰਗਾਲ ਕੇਰਲ ਇਹ 3 ਐਸੀਆਂ ਸਟੇਟਾਂ ਨੇ ਤੇ ਜਿੱਥੋਂ ਕਿਤੇ ਉੱਠੀ ਹੋਈ ਚੰਗਿਆੜੀ ਉਹ ਭਾਰਤ ਨੂੰ ਆਜ਼ਾਦੀ ਵੀ ਦਵਾ ਦਿੰਦੀ ਹੈ, ਇਹ ਸਾਡੇ ਰਹਿਣ ਦੇ ਵਿੱਚ ਹੋਣਾ ਚਾਹੀਦਾ। ਇਤਿਹਾਸ ਕੋਈ ਬਾਹਲਾ ਪੁਰਾਣਾ ਨੀ, 70-75 ਸਾਲ ਪਹਿਲਾਂ ਦੀਆਂ ਗੱਲਾਂ ਨੇ, ਤੇ ਕੀ ਤੁਹਾਨੂੰ ਲੱਗਦਾ ਪੰਜਾਬ ਨੇ ਆਪਣਾ ਕੰਮ ਕਰਤਾ ਸਮੇਤ ਹਰਿਆਣਾ, ਕਿਉਂਕਿ ਉਹ ਪੰਜਾਬ ਦਾ ਹਿੱਸਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ, ਤੇ ਹੁਣ ਬੰਗਾਲ ਦੇ ਵਿੱਚ ਤੇ ਕੇਰਲਾ ਵਗੈਰਾ ਦੇ ਵਿੱਚ ਇੱਧਰ ਸਾਊਥ ਦੀ ਗੱਲ ਕਰੀਏ ਉੱਧਰ ਵੀ ਇਲੈਕਸ਼ਨਾਂ ਦਾ ਦੌਰ ਜਾਣਾ, ਤੇ ਲੱਗਦਾ ਤੁਹਾਨੂੰ ਕਿ ਬੀਜੇਪੀ ਨੂੰ ਜ਼ਮੀਨ ਜਿਹੜੀ ਆ ਸਿਆਸੀ ਤੌਰ ਦੇ ਉੱਤੇ ਇਹ ਸਟੇਟਾਂ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਣਗੀਆਂ?
ਬਿਲਕੁਲ ਜੀ, ਉਹ ਤਾਂ ਹੁਣ ਜਿਹੜਾ ਤੁਸੀਂ ਆਪਾਂ ਕਹਿੰਦੇ ਸੀ ਹੁਣ ਪਹਿਲਾਂ ਗੱਲ ਇਹ ਕਰੀ ਹੈ ਜੀ ਚੱਲ ਸਾਹਿਬ ਵੀ ਬੀਜੇਪੀ ਕਹਿ ਰਹੀ ਹੈ ਵੀ ਹੁਣ ਕਾਂਟੇ ਦੀ ਟੱਕਰ ਹੈਗੀ, ਉਹ ਤਾਂ ਮੀਡੀਆ ਇਹਦਾ ਮਤਲਬ ਮੀਡੀਆ ਇਹਨੂੰ ਕਦੇ ਆਪਾਂ ਦਿਖਾਉਣ ਵਾਲਾ ਸੀ, ਜਿਹੜਾ ਮੀਡੀਆ ਦਾ ਆਪਦਾ ਉਹ ਵੀ ਹੁਣ ਕਾਂਟੇ ਦੀ ਟੱਕਰ ਚ ਕਹਿ ਰਿਹਾ ਫਿਲਹਾਲ, ਹਜੇ ਜਿਹੜੇ ਮਤਲਬ ਜ਼ਮੀਨੀ
ਉਹ ਸਹੀ ਕਹਿ ਰਿਹਾ ਸੰਧੂ ਸਾਹਿਬ, ਸਮਝੇ ਨੀ ਤੁਸੀਂ, ਕਾਂਟਾ ਜਿਹੜੇ ਲੋਕਾਂ ਦੇ ਕਾਂਟੇ ਚ ਵਾਹੇ ਹੋਏ ਨੇ ਨਾ ਉਹ ਕਾਂਟੇ ਦੀ ਟੱਕਰ ਚ, ਉਹ ਕਾਂਟਾ ਲੋਕਾਂ ਦੇ ਝਵੋ ਤਾਂ ਰਹੇ ਨੇ ਦਿੱਲੀ ਦੇ ਉੱਤੇ ਕਿੱਲ ਕੱਟੇ ਹੋਏ ਨੇ, ਤੇ ਬਾਕੀ ਤੁਹਾਡੇ ਰੋਜ਼ ਕਾਂਟੇ ਚੋਂ ਵੀ ਤਾਂ ਰਹੇ ਨੇ, ਸਵੇਰੇ ਉੱਠ ਕੇ ਆਈ ਡੀ ਹੁਣ ਗੈਸ ਜਲਾਈ ਸੀ ਤੇ ਅੱਜ ਤੋਂ 15-20 ਦਿਨ ਮਹੀਨਾ ਪਿੱਛੇ ਚੱਲੋ, ਤੇ ਹੁਣ ਜਦੋਂ ਨਵਾਂ ਸਿਲੰਡਰ ਭਰਾਉਣਾ ਪੈਣਾ ਤੇ ਉਦੋਂ ਪਤਾ ਲੱਗਣਾ ਕਾਂਟੇ ਤਾਂ ਰੋਜ਼ ਚੁੱਕਦੇ ਨੇ ਤੁਹਾਡੇ, ਕਾਂਟੇ ਦੀ ਟੱਕਰ ਚ ਹੈਗੇ ਆ, ਸੱਚ ਕਹਿੰਦਾ ਉਹ ਮੀਡੀਆ,
ਕਾਂਟਾ ਲਗਾ ਰਹੀ
ਕਾਂਟਾ ਲਗਾ ਸੰਦੀਪ ਹੱਸ ਰਿਹਾ ਤੇ ਬੈਠਾ ਕਹਿੰਦਾ ਸੰਧੂ ਸਾਹਿਬ ਹਿੰਦੀ ਬੋਲਣ ਲੱਗ ਗਏ ਅੱਜ,
ਉਹ ਮੈਨੂੰ ਸਮਝ ਨਹੀਂ ਆਈ ਹੈਗੀ ਉਹਦਾ ਕਾਂਟਾ ਲਗਾ ਰਹੀ, ਕੱਲ ਮੈਂ ਦੇਖਿਆ ਉਹ ਹੱਥ ਕਿਤੇ ਹੋਰ ਹੀ ਧਰੀ ਜਾਵੇ,
ਉਹ ਮਨ ਉਹ ਮਾਲਵੇ ਵਾਲੇ, ਉਹ ਮਾਲਵੇ ਵਾਲੇ ਤੁਸੀਂ ਸਿਰਫ ਦਦਾਰ ਸੰਧੂ ਇਹ ਸੁਣ ਜਾਣਦੇ ਹੋ, ਤੁਸੀਂ ਨਾ ਪੰਗੇ ਲਿਆ ਕਰੋ ਇਹਨਾਂ ਚੀਜ਼ਾਂ ਦੇ,
ਮਹਾ ਭਾਈ ਕਾਂਡਾ ਦਾ ਪੈਰ ਤੋਂ ਫਾਇਦਾ ਹੁੰਦਾ ਇੱਥੇ ਕਿਵੇਂ ਬਸ,
ਉਹ ਤੁਸੀਂ ਸੰਦੀਪ ਦੱਸੋ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਉੱਥੇ ਕਾਂਟਾ ਕਿਵੇਂ ਵੱਜਦਾ, ਨਾਲੇ ਤੁਹਾਨੂੰ ਸੰਦੀਪ ਨੇ ਜਿਹੜਾ ਸਵਾਲ ਪੁੱਛਿਆ ਸੀ ਉਹ ਅਧੂਰਾ ਹਾਲੇ ਉਹ, ਤੇ ਉਹਦੇ ਉਹ ਪ੍ਰੋਗਰਾਮ ਤੋਂ ਬਾਅਦ ਚਰਚਾ ਹੋਣੀ ਆ, ਜਾਣ ਨੀ ਅਸੀਂ ਤੁਹਾਨੂੰ ਦੇਣਾ ਹੈਗਾ ਤਾਂ
ਜੀ ਜੀ ਜੀ।
ਤੇ ਸੰਧੂ ਸਾਹਿਬ ਗੱਲ ਕਰੀਏ ਆਪਾਂ ਫੇਰ ਉਹੀ ਗੱਲ ਤੇ ਆਉਂਦੇ ਹਾਂ ਕਿ ਇਹ ਜਿਹੜਾ ਪੰਜਾਬ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀਗਾ ਇਹਦੇ ਕੀ ਸਿੱਟੇ ਆਉਣਗੇ, ਇਹ ਆਉਣ ਵਾਲਾ ਸਮਾਂ ਦੱਸੂ। ਸੰਧੂ ਸਾਹਿਬ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ, ਰਾਸ਼ਟਰੀ ਪਾਰਟੀ ਬੀਜੇਪੀ ਆ, ਰਾਸ਼ਟਰੀ ਪਾਰਟੀ ਕਾਮਰੇਡ ਵੀ ਨੇ, ਰਾਸ਼ਟਰੀ ਪਾਰਟੀਆਂ ਹੋਰ ਬਹੁਤ ਸਾਰੀਆਂ ਨੇ, ਇਹਨਾਂ ਤੋਂ ਇਲਾਵਾ ਕਾਂਗਰਸ ਵੀ ਇੱਕ ਵੱਡੀ ਧਿਰ ਹੈ ਜਿਹਨੇ ਮੁਲਕ ਦੇ ਉੱਤੇ 50-60 ਸਾਲ ਰਾਜ ਵੀ ਕਰਿਆ, ਤੇ ਬੀਜੇਪੀ ਨੂੰ ਛੱਡ ਦਿਓ ਇੱਕ ਪਾਸੇ ਅੱਜ ਦੇ ਦਿਨਾਂ ਦੇ ਵਿੱਚ, ਬਾਕੀ ਸਾਰੀਆਂ ਸਿਆਸੀ ਪਾਰਟੀਆਂ ਖਾਸ ਤੌਰ ਦੇ ਉੱਤੇ ਵੱਡੀ ਪਾਰਟੀ ਕਾਂਗਰਸ ਪਾਰਟੀ ਹੈ ਜਿਹੜੀ ਕਿਸੇ ਟਾਈਮ ਦੀ, ਅੱਜ ਜੋ ਹਾਲਾਤ ਨੇ ਉਹ ਸਾਡੇ ਸਾਹਮਣੇ ਨੇ ਇਹਦੇ, ਪਰ ਇਸ ਪਾਰਟੀ ਦੇ ਵਿੱਚ ਤੁਸੀਂ ਇਹ ਦੇਖੋ ਇਹਦੇ ਜਿਹੜੇ ਆਗੂ ਨੇ ਹੁਣ ਵੀ ਤੇ ਥੋੜਾ ਜਿਹਾ ਪਿੱਛੇ ਵੀ ਅਗਰ ਝਾਤੀ ਮਾਰ ਲਾਂਗੇ ਨਾ ਤਾਂ ਜਿਹੜੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਨੇ ਉਹ ਪੰਜਾਬ ਦੀ ਗੱਲ ਕਰਨਗੇ, ਹਰਿਆਣੇ ਦੇ ਨੇ ਉਹ ਹਰਿਆਣੇ ਦੀ ਗੱਲ ਕਰਨਗੇ, ਚਾਹੇ ਪਾਣੀਆਂ ਦੇ ਮੁੱਦੇ ਤੇ ਅਸੀਂ ਸਭ ਆਹਮੋ ਸਾਹਮਣੇ ਖੜ ਕੇ ਇੱਕ ਦੂਜੇ ਨਾਲ ਬਹਿਸਦੇ ਰਹੇ ਨੇ ਲੋਕ, ਪਰ ਸਦਕੇ ਜਾਈਏ ਬੀਜੇਪੀ ਦੀ ਭਗਤੀ ਦੇ, ਇਹਨਾਂ ਦਾ ਚਾਹੇ ਉਹ ਬੰਗਾਲ ਦਾ MP ਹੋਵੇ, ਚਾਹੇ ਬਿਹਾਰ ਦਾ ਹੋਵੇ, ਚਾਹੇ ਹਰਿਆਣੇ ਦਾ ਤੇ ਚਾਹੇ ਪੰਜਾਬ ਦਾ, ਇਹਨਾਂ ਨੂੰ ਕਹਿਣ ਦੀ ਲੋੜ ਨੀ ਪੈਣੀ, ਇਹਨਾਂ ਨੇ ਤਾਂ ਇੱਕੋ ਸੁਰ ਲਾਪਣਾ, ਤੇ ਉਹ ਸਵਾਰ ਹੈ ਚਾਹੇ ਇਹਨਾਂ ਦੀ ਸਟੇਟ ਦੇ ਖਿਲਾਫ ਹੀ ਜਾਵੇ, ਤੇ ਸ਼ਵੇਦ ਮਲਿਕ ਉਹਨਾਂ ਨੇ ਕੱਲ ਇਸ ਚੀਜ਼ ਦਾ ਸੇਕ ਚੱਕਿਆ ਵੀ ਆ ਅੰਮ੍ਰਿਤਸਰ ਦੇ ਵਿੱਚ, ਉਹ ਵਿਜੇ ਸਾਂਪਲਾ ਦੇ ਨਾਲ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਸੀਗੇ, ਸੋ ਜਿੱਦਾਂ ਦੋਹਾਂ ਲੀਡਰਾਂ ਦਾ ਜਿਹੜਾ ਵਿਰੋਧ ਹੋਇਆ ਕਿਸਾਨਾਂ ਵੱਲੋਂ, ਸੋ ਉਹ ਆਪਣੇ ਆਪ ਦੇ ਵਿੱਚ ਲਾ ਮਿਸਾਲ ਸੀ। ਸੋ ਇਹਦੇ ਉੱਤੇ ਕੀ ਕਹੋਗੇ?
ਬੀਜੇਪੀ ਦੇ ਹਾਲਾਤ ਵਿਚਾਰਿਆਂ ਦੇ ਬਹੁਤ ਮਾੜੇ ਨੇ, ਪੰਜਾਬ ਵਾਲਿਆਂ ਦੇ ਬਾਹਰ ਲੋਕ ਨੀ ਨਿਕਲਣ ਦਿੰਦੇ, ਅੰਦਰ ਵੀਡੀਓ ਵਾਲੇ ਨੀ ਬਹਿਣ ਦਿੰਦੇ।
ਬਾਹਰ
ਕੱਪੜੇ ਨੀ ਪਾਉਣ ਦਿੰਦੇ, ਅੰਦਰ ਲਾਉਣ ਨੀ ਦਿੰਦੇ ਹੈਗੇ। ਉਹਨਾਂ ਦੇ ਇੰਨੇ ਹਾਲਾਤ ਮਾੜੇ ਨੇ ਬੀਜੇਪੀ ਵਾਲਿਆਂ ਦੇ, ਉਹ ਮੈਨੂੰ ਨੀ ਲੱਗਦਾ ਵੀ ਕਦੇ ਕਿਸੇ ਪਾਰਟੀ ਦੇ ਪੰਜਾਬ ਚ ਹੋਏ ਹੋਣ। ਪਰ ਮਾਂ ਦੇ ਪੁੱਤ ਮਨ ਵਾਕਾ ਹੀ ਮੰਨ ਗਏ ਜੀ, ਵੀ ਇਹੋ ਜਿਹਾ ਪੁਰਜਾ ਫੱਟਾ, ਪਰ ਦੇਸ਼ ਭਗਤੀ ਉਹਨੇ ਅੰਦਰ
ਹੁਣ ਕਹੋ ਸਲਾਮ ਕਰਨੀ ਬਣਦੀ ਹੈ?
ਬਣਦੀ ਹੈ ਜੀ, ਬਣਦੀ ਹੈ। ਇਹੋ ਜਿਹੀ ਦੇਸ਼ ਭਗਤੀ ਜਿਹੜੀ ਉਹਨਾਂ ਦੇ ਚੜੀ ਵੀ ਹੈ, ਜਿਹੜਾ ਰਾਸ਼ਟਰੀਵਾਦ ਉਹਨਾਂ ਨੇ ਚੜਿਆ ਹੋਇਆ, ਪਰ ਉਹ ਵਾਕਈ ਤੁਹਾਡੀ ਗੱਲ ਦਰੁਸਤ ਹੈ ਵੀ ਉਹ ਚਾਹੇ ਕਿਤੋਂ ਬੰਗਾਲ ਦਾ, ਚਾਹੇ ਕਿਤੋਂ ਦਾ, ਚਾਹੇ ਉਹਨਾਂ ਦਾ ਐਮਪੀ ਕਿਸੇ ਇਲਾਕੇ ਦਾ, ਇਕੱਲੇ ਪੰਜਾਬ ਵਾਲਿਆਂ ਦੀ ਗੱਲ ਨੀ ਕਰਦੇ ਹੈਗੇ। ਉਹਨਾਂ ਦਾ ਸੂਬਾ ਚਾਹੇ ਜਮਾਂ ਮਤਲਬ ਖਤਮ ਕਿਉਂ ਹੁੰਦਾ ਹੋਵੇ, ਪਰ ਉਹ ਕਦੇ ਵੀ ਆਪਦੇ ਧਰਤੀ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਗੇ, ਆਪਦੀ ਮਾਂ ਬੋਲੀ ਜਾਂ ਬੋਲ ਜਾਣ। ਇਹ ਵਾਕਈ ਤੁਹਾਡੀ ਗੱਲ ਹੈ ਵੀ ਇਹ ਬਹੁਤ ਵੱਡੀ ਕੁਰਬਾਨੀ ਵਾਲੀ ਗੱਲ ਹੈ ਜੀ।
ਸੰਧੂ ਸਾਹਿਬ ਜਿਵੇਂ ਉਹ ਕੇਦੀਪ ਨੀ ਸੀ ਕਹਿੰਦਾ ਵੀ ਕਹਿੰਦਾ ਬਿੱਛੂ ਵੇਚਦਾ ਸੀਗਾ ਕੋਈ ਬੈਠਾ, ਤੇ ਉਹ ਕਹਿੰਦਾ ਵੀ ਆਹ ਬਿੱਛੂ ਕਿੰਨੇ ਦਾ? ਕਹਿੰਦਾ ਛੋਟਾ। ਕਹਿੰਦਾ ਹਾਂ। ਕਹਿੰਦਾ ਇਹ ਵੀ 50 ਰੁਪਏ ਦਾ? ਕਹਿੰਦਾ ਆਹ ਬੜਾ। ਕਹਿੰਦਾ ਇਹ ਵੀ 50 ਦਾ? ਇੱਕ ਵਿਚਾਲ ਲਾ ਜਾ ਉੱਥੇ ਅਸੀਂ ਕਹਿੰਦਾ ਹੈ। ਕਹਿੰਦਾ ਇਹ ਵੀ 50 ਦਾ? ਕਹਿੰਦਾ ਯਾਰ ਸਾਰਿਆਂ ਦੇ ਰੇਟ ਇੱਕੋ ਹੀ ਨੇ। ਉਹ ਕਹਿੰਦਾ ਤੂੰ ਹੱਥ ਲਾ ਕੇ ਦੇਖ, ਡਾਂਗੇ ਕੋ ਜਿਹਾ ਮਾਰਨਗੇ।
ਹਾਂ ਬਿਲਕੁਲ ਜੀ,
ਉਹ ਹਾਲਾਤ ਇਹਨਾਂ ਦੇ ਨੇ। ਸੋ ਖੈਰ ਸਿਆਸੀ ਸੋਚ ਆਪੋ ਆਪਣੀ ਹੈ। ਸੰਧੂ ਸਾਹਿਬ ਇੱਕ ਚੀਜ਼ ਨੂੰ ਮੰਨ ਲਈ ਕਿ ਕਿਸਾਨ ਅੰਦੋਲਨ ਚੱਲ ਰਿਹਾ, ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਕੋਈ ਪਰਵਾਹ ਨੀ। 13 ਸੀਟਾਂ ਨੇ, ਬੇਸ਼ੱਕ 13 ਦੀਆਂ 13 ਹਾਰ ਜਾਣ, 117 ਵਿਧਾਨ ਸਭਾ ਦੀਆਂ ਨੇ, ਇਹਨੂੰ ਕੋਈ ਪਰਵਾਹ ਨੀ ਅੱਗੇ ਵੀ ਕਿਹੜਾ ਸਰਕਾਰ ਬਣਾਈ ਹੈ ਮੰਨ ਲਓ। ਪਰ ਹਰਿਆਣਾ ਦੇ ਵਿੱਚ ਬੇਭਰੋਸਗੀ ਦਾ ਮਤਾ ਕਾਂਗਰਸ ਲੈ ਕੇ ਆਈ, ਇਹਦੇ ਤੇ ਆਪਾਂ ਚਰਚਾ ਅੱਗੇ ਚੱਲ ਕੇ ਕਰਦਾ ਮੈਂ। ਬਾਕੀ ਜਿਹੜੀਆਂ 5 ਸਟੇਟਾਂ ਦੇ ਵਿੱਚ ਇਸ ਟਾਈਮ ਵਿਧਾਨ ਸਭਾ ਦੀਆਂ ਚੋਣਾਂ ਨੇ, ਕਿਉਂਕਿ ਸਰਕਾਰ ਦਾ ਆਪਣਾ ਤੰਤਰ ਹੈ, CID ਤੰਤਰ ਹੈ, ਜਿਹੜਾ ਕਿ ਸਰਕਾਰ ਨੂੰ ਪਲ ਪਲ ਦੀ ਰਿਪੋਰਟ ਦਿੰਦਾ ਵੀ ਕਿੱਥੇ ਕੀ ਹੋਣ ਵਾਲਾ, ਕਿਉਂਕਿ ਥੋੜੇ ਬਹੁਤੇ ਡੈਮੇਜ ਨੂੰ ਕੰਟਰੋਲ ਕੀਤਾ ਜਾ ਸਕਦਾ
ਜੀ।
ਹਰ ਹੀਲੇ ਦਾ ਭਾਵ ਸਾਰੇ ਸਰੋਤੇ ਸਮਝ ਚੁੱਕੇ ਨੇ ਵੀ ਕਿਸੇ ਵੀ ਹੀਲੇ ਨਾਲ ਉਹਨੂੰ ਡੈਮੇਜ ਨੂੰ ਕੰਟਰੋਲ ਕੀਤਾ ਜਾ ਸਕਦਾ, ਪਰ ਜਿੱਥੇ ਪੂਰਾ ਸਿਸਟਮ ਉਲਟ ਹੋ ਜਾਵੇ ਉੱਥੇ ਫਿਰ ਕਿਤੇ ਨਾ ਕਿਤੇ ਸਿਆਸੀ ਦਲਾਂ ਨੂੰ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਨੇ, ਤੇ ਫਿਰ ਸਭ ਕੁਛ ਦਾਅ ਤੇ ਵੀ ਲੱਗ ਜਾਂਦਾ। ਤੇ ਕੀ ਵੈਸੇ ਤਾਂ ਸੰਭਾਵਨਾਵਾਂ ਬਹੁਤ ਘੱਟ ਨੇ, ਪਰ ਕੀ ਤੁਹਾਨੂੰ ਲੱਗਦਾ ਹੈ ਕਿ ਜੇ 5 ਰਾਜਾਂ ਦੇ ਵਿੱਚ ਬੀਜੇਪੀ ਨੂੰ ਲੱਗਿਆ ਵੀ ਸੂਪੜਾ ਸਾਫ਼ ਹੋ ਜਾਣਾ, ਤਾਂ ਕਿਤੇ ਐਂ ਨਾ ਕਹਿ ਦੇਣ ਵੀ ਲੋਕ ਕਿਸਾਨ ਜਿਹੜੇ ਬਿੱਲ ਨੇ ਇਹਨਾਂ ਨੂੰ ਰੱਦ ਕੀਤਾ, ਤੇ ਇਹਨਾਂ ਦੇ ਉੱਤੇ ਅਗਲੀ ਜਿਹੜੀ ਚਰਚਾ ਉਹ ਕਿਸਾਨਾਂ ਨਾਲ ਸਹਿਮਤੀ ਤੋਂ ਬਾਅਦ ਬਿੱਲ ਬਣਾਵਾਂਗੇ, ਦਿਨ ਦੇਖ ਸਕਦੇ ਹਾਂ ਅਸੀਂ ਇਹਨਾਂ ਦਿਨਾਂ ਦੇ ਵਿੱਚ, ਜਾਂ ਇਹ ਕਲਪਨਾਵਾਂ ਹੀ ਨੇ ਸਾਡੀਆਂ?
ਦੇਖੋ ਹੋ ਤਾਂ ਸਾਰਾ ਕੁਛ ਸਕਦਾ, ਕਿਉਂ ਨੀ ਹੋ ਸਕਦਾ ਜੀ, ਲੋਕਾਂ ਦੇ ਸਿੱਟੇ ਆ, ਜੇ ਲੋਕ ਮਤਲਬ ਸੀਸਾ ਦਿਖਾ ਰਹੇ ਨੇ। ਸਰਕਾਰ ਐਡੀ ਕੀ ਗੱਲ ਹੈਗੀ, ਸਰਕਾਰਾਂ ਅੱਗੇ ਕਿੰਨੀਆਂ ਆਈਆਂ ਜੀ, ਕਿੰਨੀਆਂ ਮਤਲਬ ਇੰਦਰਾ ਗਾਂਧੀ ਦੀ ਸਰਕਾਰ ਕਿੱਡੇ ਕਿੱਡੇ ਬਹੁਮਤ ਚ ਰਹੀ ਹੈਗੀ ਇੱਥੇ, ਹਨਾ, ਇੱਕ ਪਾਰਟੀ ਦੀਆਂ ਸਰਕਾਰਾਂ ਦੇਖੀਆਂ ਨੇ ਆਪਾਂ, ਇੱਕ ਪਾਰਟੀ ਦੀਆਂ ਸਰਕਾਰਾਂ ਵੀ ਹੈ, ਪਰ ਉਹ ਵੀ ਕਿਵੇਂ ਗਈਆਂ ਨੇ, ਫਿਰ ਉਹ ਵੀ ਸਾਡੇ ਸਾਹਮਣੇ ਨੇਗੀਆਂ, ਲੋਕ ਕੁਛ ਵੀ ਕਰ ਸਕਦੇ ਆ। ਪਰ ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਜੇ ਸਭ ਤੋਂ ਵੱਡਾ ਗੱਲ ਇਹ ਹੈ, ਜਿਹੜਾ ਇਕੱਲੇ ਕਿਸਾਨ ਬਿੱਲਾਂ ਤੱਕ ਨਾ ਤੁਸੀਂ ਰੁਕੋ, ਜੇ ਮਤਲਬ ਇਸ ਤਰ੍ਹਾਂ ਦਾ ਰਿਜ਼ਲਟ ਆਉਂਦੇ ਆ ਤਾਂ ਉਹ ਫੈਡਰਲ ਢਾਂਚੇ ਦੇ ਲਈ ਵੀ ਮਤਲਬ ਮਜ਼ਬੂਤੀ ਦੇ ਲਈ
ਚੰਗੇ ਸੰਕੇਤ ਹੋ ਸਕਦੇ ਨੇ,
ਸੰਕੇਤ ਨੇ ਬਈ ਭਾਰਤ ਬਸਦਾ ਰਹਿ ਜੂਗਾ ਜੇ ਇਸ ਤਰ੍ਹਾਂ ਦੇ ਆਉਂਦੇ ਆ, ਤੇ ਨਹੀਂ ਤਾਂ ਫਿਰ ਹਾਲਾਤ ਸਾਨੂੰ ਦਿਸਦੇ ਆ। ਇਕੱਲੇ ਮਤਲਬ ਉਹ ਕਿਸਾਨੀ ਬਿੱਲਾਂ ਤੇ ਨੀ, ਉਹ ਤਾਂ ਮਤਲਬ ਮੁਲਕ ਦੀ ਹੋਂਦ ਤੇ ਖੜੀ ਆ ਗੱਲ ਹੋਣਾ ਇਸ ਵੇਲੇ, ਜੇ ਮੁਲਕ ਦੀ ਹੋਂਦ ਬਚਾਉਣੀ ਆ ਤਾਂ ਫੈਡਰਲ ਢਾਂਚਾ ਬਚਾਉਣਾ ਪਊਗਾ, ਜੇ ਫੈਡਰਲ ਢਾਂਚਾ ਨਹੀਂ ਬਚਦਾ ਤਾਂ ਇਹ ਮੁਲਕ ਵੀ ਨੀ ਬਚਣਾ ਹੈਗਾ। ਇਹਦਾ ਕੁਛ ਵੀ ਹੋ ਸਕਦਾ, ਮਤਲਬ ਕਿਹੋ ਜਿਹੇ ਹਾਲਾਤ ਵੀ ਪੈਦਾ ਹੋ ਸਕਦੇ ਨੇ ਇੱਥੇ, ਜੇ ਇਸੇ ਪਾਸੇ ਇਸੇ ਤਰ੍ਹਾਂ ਗੱਲ ਤੁਰੀ ਗਈ, ਕਰਸੇ ਬੰਨ ਕੇ ਤੁਸੀਂ ਤੋਰਦੇ ਰਹੇ ਤਾਂ ਇਹ ਬੜੀ ਮੁਸ਼ਕਲ ਹੈਗੀ। ਮਤਲਬ ਹੁਣ ਤੁਸੀਂ ਕਮਾਲ ਦੀ ਗੱਲ ਆ, ਮੈਂ ਨਾ ਇੱਕ ਵਾਰ ਇੱਕ ਮਿੰਨੀ ਕਹਾਣੀ ਲਿਖੀ ਸੀ, ਬਹੁਤ ਪੁਰਾਣੀ ਗੱਲ ਆ, ਵੀ ਨਵਾਂ ਵਕਤ ਤੇ ਪੁਰਾਣਾ ਵਕਤ ਇਕੱਠੇ ਹੋ ਗਏ ਕਿਤੇ, ਉਹ ਜਿਹੜਾ ਪੁਰਾਣਾ ਵਕਤ ਸੀ ਉਹ ਨਵੇਂ ਨੂੰ ਕਹਿੰਦਾ ਵੀ ਸੁਣਾ ਕੀ ਹਾਲ ਚਾਲ ਹੈ, ਉਹ ਨਵਾਂ ਵਕਤ ਕਹਿੰਦਾ ਯਾਰ ਲੋਕ ਤੇਰੀ ਬੜੀ ਸਿਫਤ ਕਰਦੇ ਆ ਵੀ ਪੁਰਾਣਾ ਵਕਤ ਬੜਾ ਚੰਗਾ ਹੁੰਦਾ ਜੀ, ਪੁਰਾਣੇ ਵੇਲੇ ਬੜੇ ਚੰਗੇ ਹੁੰਦੇ ਜੀ, ਪਰ ਮੈਨੂੰ ਤਾਂ ਸਾਰੇ ਨਿੰਦੇ ਹੀ ਕਰਦੇ ਆ। ਉਹ ਪੁਰਾਣਾ ਵਕਤ ਕਹਿੰਦਾ ਵੀ ਮੇਰੇ ਸਮੇਂ ਦਾ ਕੰਮ ਗੱਲ ਹੀ ਹੋਰ ਸੀਗੀ, ਵੀ ਉਦੋਂ ਤਾਂ ਲੋਕ ਵੱਡੇ ਵੱਡੇ ਘਰ ਦੇ ਪਰਿਵਾਰਾਂ ਚ ਰਹਿੰਦੇ ਸੀ, ਕਬੀਲਿਆਂ ਚ ਰਹਿੰਦੇ ਸੀ, ਆਪਦੇ ਇੱਕ ਬੰਦੇ ਦਾ ਕਹਿਣਾ ਮੰਨਦੇ ਸੀ। ਉਹ ਨਵਾਂ ਵਕਤ ਕਹਿੰਦਾ ਪਰ ਭਰਾਵਾ ਇੱਥੇ ਤਾਂ ਹੁਣ ਹਾਲਾਤ ਹੀ ਇਹ ਵੀ ਮੁੰਡਾ ਵਿਆਹੁਣ ਤੋਂ ਪਹਿਲਾਂ ਹੀ ਆਪਦਾ ਕਮਰਾ ਅੱਡ ਕਰ ਲੈਂਦਾ ਸੀ, ਮੇਰੇ ਵਰੀ ਤਾਂ ਹੁਣ ਹਾਲਾਤ ਇਹ
ਸਾਡੇ ਟਾਈਮ ਤਾਂ ਸਾਂਝੀਆਂ ਸੰਗਾਤਾਂ ਸੀਗੀਆਂ।
ਹਾਂ, ਉਹ ਕਹਿੰਦਾ ਭਾਈ ਫਿਰ ਇੱਥੇ ਤਾਂ ਮਾਰ ਖਾਧੀ ਆ ਨਾ ਪੁਰਾਣਾ ਵਕਤ ਨੂੰ, ਬੰਦੇ ਨੂੰ ਕਹਿੰਦਾ ਵੀ ਤੂੰ ਜਦੋਂ ਘਰਾਂ ਚ ਤਾਂ ਹਾਲ ਹੈ, ਤੂੰ ਇੰਨੀਆਂ ਕੌਮਾਂ ਇੰਨੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਇੱਕ ਰਸੇ ਚ ਬੰਨਣ ਨੂੰ ਫਿਰਦਾ ਤੇ ਮਾੜਾ ਹੀ ਬਣੇਗਾ। ਜਿਹੜਾ ਸਮਾਜ ਹੈ ਉਹ ਤੁਹਾਨੂੰ ਘਰਾਂ ਉਹਦੀ ਪਹਿਲੀ ਇਕਾਈ ਘਰ ਹੈ ਜੀ, ਉਹਨੂੰ ਪਰਿਵਾਰ ਤੋਂ ਦੇਖੋ, ਪਰਿਵਾਰ ਤੋਂ ਅੱਜ ਹਰ ਬੰਦਾ ਹਰ ਫਰੀਡਮ ਚਾਹੁੰਦਾ, ਖੁਦ ਮੁਖਤਿਆਰੀ ਚਾਹੁੰਦਾ, ਬੱਚਾ ਜੰਮਣ ਸਾਰ ਕਹਿੰਦਾ ਵੀ ਮੈਂ ਆਪਦੇ ਆਪ ਆਪਣੀ ਜ਼ਿੰਦਗੀ
ਦੀ ਮੈਂ ਕਿੱਥੇ ਖੜਾ, ਇਹ ਪੁੱਛਦਾ ਮੈਂ ਕਿੱਥੇ ਖੜਾ ਮੈਨੂੰ ਦੱਸੋ।
ਅਸੀਂ ਇੰਨੀਆਂ ਕੌਮਾਂ ਨੂੰ ਇਕੱਠੇ ਕਰਨ ਲੱਗੇ ਹਾਂ ਜੀ, ਇੰਨਾ ਸਿਸਟਮ ਕਹਿੰਦੇ ਹਾਂ ਵੀ ਅਸੀਂ ਤਾਂ ਜੀ ਇੱਕ ਰਾਸ਼ਟਰ ਬਣਾ ਲਿਆਂਗੇ, ਇੱਕ ਬੋਲੀ ਬਣਾ ਲਿਆਂਗੇ, ਪਤਾ ਨੀ ਕਿਹੜੇ ਯੁੱਗ ਚ ਆ ਰਹੇ ਹਾਂ,
ਜੀ ਸੋ ਸੰਤ ਸਾਹਿਬ ਆਪਾਂ ਆਪਣੀ ਗੱਲਬਾਤ ਨੂੰ ਹੋਰ ਅੱਗੇ ਵਧਾਵਾਂਗੇ ਤੇ ਇੱਕ ਇੱਥੇ ਬ੍ਰੇਕ ਦਾ ਸਮਾਂ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਵੀ ਇਹ ਚਰਚਾ ਇਸੇ ਤਰ੍ਹਾਂ ਜਾਰੀ ਰਹਿਣੀ ਹੈ। ਮੈਂ ਧੰਨਵਾਦ ਕਰਦਾ ਬਹੁਤ ਸਾਰੇ ਸਰੋਤਿਆਂ ਦਾ, ਪ੍ਰਿਤਪਾਲ ਵਿਰਕ ਸਾਹਿਬ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਤੇ ਆਪਣੇ ਰਮੇਲ ਧਾਲੀਵਾਲ ਸਾਹਿਬ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਪਸੰਦ ਕਰ ਰਹੇ ਨੇ। ਸੋ ਇਸ ਤੋਂ ਇਲਾਵਾ ਰਾਕੇਸ਼ ਬਾਈ ਜੀ ਪਰਥ ਆਸਟ੍ਰੇਲੀਆ ਤੋਂ, ਉਹ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ, ਪਸੰਦ ਕਰ ਰਹੇ ਨੇ। ਸੋ ਬਾਕੀ ਸਰੋਤਿਆਂ ਦਾ ਜ਼ਿਕਰ ਸੁਨੇਹੇ ਆ ਕੇ ਆਪਾਂ ਸਾਂਝ ਕਰ ਪਾਉਂਦੇ ਹਾਂ। ਸੋ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ।
ਜਸੀ ਆ ਕੀ, ਅਸੀਂ ਪਹੁੰਚ ਵੀ ਗਏ, ਤੁਸੀਂ ਹਜੇ ਤਿਆਰ ਨਹੀਂ ਹੋਏ? ਜਾਣਾ ਨੀ ਜਸਮੀਤ ਹੋਰਾਂ ਦੀ ਪਾਰਟੀ ਚ?
ਤਿਆਰ ਕੀ ਹੋਵਾਂ, ਪ੍ਰੀਤ ਦੇ ਪਾਪਾ ਤਾਂ ਆਏ ਨੀ।
ਕਿਉਂ, ਕੀ ਹੋ ਗਿਆ?
ਹੋਣਾ ਕੀ ਆ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨੀ, ਜਦੋਂ ਦੇਖੋ ਖਰਾਬ ਹੀ ਰਹਿੰਦਾ।
ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨੀ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲੱਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-509-2000 ਜਾਂ ਫਿਰ ਕਾਲ ਕਰੋ 204-770-0460।
ਰੇਡੀਓ ਚੰਨ ਪਰਦੇਸੀ ਦਾ ਨਾਂ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ। ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਰੇਡੀਓ ਚੰਨ ਪਰਦੇਸੀ ਦੇ ਸਤਿਕਾਰਤ ਸਰੋਤਿਆਂ ਲਈ ਇੱਕ ਸੂਚਨਾ।
ਰੇਡੀਓ ਚੰਨ ਪਰਦੇਸੀ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੱਖ ਵੱਖ ਮਹਿਮਾਨ ਸ਼ਖਸੀਅਤਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਪੇਸ਼ ਕੀਤੇ ਜਾਂਦੇ ਵਿਚਾਰਾਂ ਨਾਲ ਰੇਡੀਓ ਚੰਨ ਪਰਦੇਸੀ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ।
ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ। ਤੁਸੀਂ ਸੁਣ ਰਹੇ ਹੋ ਰੇਡੀਓ ਚੰਨ ਪਰਦੇਸੀ।
ਫਾਰ ਐਡਵਰਟਾਈਜ਼ਿੰਗ ਇਨਕੁਆਇਰੀ ਕੰਟੈਕਟ ਦਰਸ਼ਨ ਬਸਰਾਓ ਐਟ 815-557-4991 ਔਰ ਸਾਵਨ ਟਿਵਾਣਾ ਐਟ 219-670-4579
ਔਰ ਈਮੇਲ ਐਟ sales@channpardesi.com।
ਸਵਾਗਤ ਜੀ ਬ੍ਰੇਕ ਤੋਂ ਬਾਅਦ ਸਰੋਤੇ, ਫਿਰ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਪੰਜਾਬੀ ਸੱਥ ਦੇ ਨਾਲ ਤੁਸੀਂ ਜੁੜੇ ਹੋ। ਸੋ ਮੇਰੇ ਨਾਲ ਬਾਈ ਸੰਦੀਪ ਸਿੰਘ ਤੇ ਜਗਸੀਰ ਸੰਧੂ ਸਾਹਿਬ ਵੀ ਪ੍ਰੋਗਰਾਮ ਦਾ ਹਿੱਸਾ ਨੇ। ਸੋ ਆਪਾਂ ਚਰਚਾ ਜਿਹੜੀ ਆ ਆਪਣੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੋ ਬਹੁਤ ਸਾਰੇ ਸਰੋਤੇ ਜਿਹੜੇ ਆਪਣੇ ਨਾਲ ਜੁੜੇ ਨੇ ਉਹਨਾਂ ਦਾ ਜ਼ਿਕਰ ਨਾਲ ਦੀ ਨਾਲ ਕਰਦੇ ਹੈ। ਜਗਦੀਪ ਬਾਈ ਜੀ ਸਵਾਗਤ ਤੁਹਾਡਾ ਵੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਤੇ ਪਰਮਜੀਤ ਪੰਡੋਰੀ ਸਾਹਿਬ ਨਿਊਯਾਰਕ ਤੋਂ ਪ੍ਰੋਗਰਾਮ ਦੇ ਨਾਲ ਸਾਂਝ ਬਣਾ ਰਹੇ ਨੇ, ਬਹੁਤ ਧੰਨਵਾਦ। ਤੇ ਇਸ ਤੋਂ ਇਲਾਵਾ ਜਿਹੜੇ ਹੋਰ ਸਰੋਤੇ ਸਾਡੇ ਨਾਲ ਵੱਖ ਵੱਖ ਮਾਧਿਅਮਾਂ ਰਾਹੀਂ ਜੁੜ ਰਹੇ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਸੰਜੀਤ ਸਾਦਿਕ ਤੋਂ, ਸੰਜੀਤ ਬਾਈ ਜੀ ਬਜਾਜ ਸਾਹਿਬ ਸਾਦਿਕ ਤੋਂ, ਜਸਪਾਲ ਸਿੰਘ ਰਾਜਸਥਾਨ ਵਾਲੇ, ਸਵਾਗਤ ਤੁਹਾਡਾ ਵੀ ਜੀ ਆਇਆਂ ਨੂੰ। ਤੇ ਗੱਲ ਕਰੀਏ ਸਾਡੇ ਨਾਲ ਬਾਬੂ ਸਿੰਘ ਮਾਨ ਸਾਹਿਬ, ਸਵਾਗਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਣ ਦੇ ਲਈ ਧੰਨਵਾਦ ਸਾਰੇ ਸਰੋਤਿਆਂ ਦਾ। ਤੇ ਸੰਤ ਸਾਹਿਬ ਗੱਲ ਕਰੀਏ ਆਪਾਂ, ਪਿਛਲੇ ਜਿਹੜਾ ਆਪਣੀ ਗੱਲਬਾਤ ਜਿਹੜੀ ਚੱਲ ਰਹੀ ਸੀ ਕਿ ਇਹ ਜਿਹੜਾ ਸਿਸਟਮ ਹੈ ਕਿਸਾਨੀ ਅੰਦੋਲਨ ਹੈ, ਇਹਨੇ ਬੇਸ਼ੱਕ ਹਾਲੇ ਇਹਦੇ ਵਿੱਚ ਆਪਾਂ ਬਹੁਤ ਦੂਰ ਆ, ਜਿਹੜੀ ਜਿਹਨੂੰ ਜਿੱਤ ਕਹਿ ਸਕਦੇ ਹਾਂ, ਕਿਉਂਕਿ ਇਹ ਗੱਲ ਅਸੀਂ ਨੀ ਕਿਸਾਨ ਆਗੂ ਵੀ ਕਹਿੰਦੇ ਆ ਰਹੇ ਨੇ, ਤੇ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਤੋਂ ਲੱਗ ਵੀ ਇਸੇ ਤਰ੍ਹਾਂ ਰਿਹਾ, ਜੋ ਸੁਨੈਰੀ ਸਾਹਮਣੇ ਆ ਰਿਹਾ। ਤੇ ਸੰਤ ਸਾਹਿਬ ਗੱਲ ਕਰੀਏ ਕਿ ਇਹ ਅੰਦੋਲਨ ਦੇ ਵਿੱਚ ਉਤਰਾਅ ਚੜਾਅ ਬੜੇ ਆਏ ਨੇ, ਆਉਣੇ ਵੀ ਨੇ, ਤੇ ਅੰਦੋਲਨ ਦੇ ਰੰਗ ਵੀ ਬੜੇ ਨੇ, ਚਾਹੇ ਉਹ ਪੰਜਾਬ ਦੇ ਵਿੱਚ ਟੋਲ ਪਲਾਜੇ ਘੇਰੇ ਨੇ ਫਿਰ ਹਰਿਆਣੇ ਦੀ ਗੱਲ ਆ ਜੀ, ਤੇ ਉਸ ਤੋਂ ਇਲਾਵਾ ਹੋਰ ਵੱਖ ਵੱਖ ਸਿਆਸੀ ਆਗੂਆਂ ਦੇ, ਖਾਸ ਤੌਰ ਦੇ ਉੱਤੇ BJP ਦੇ ਆਗੂਆਂ ਦੇ ਜਿਹੜੇ ਘਰ ਘੇਰੀ ਬੈਠੇ ਨੇ, ਤੇ ਇਸ ਤੋਂ ਇਲਾਵਾ ਬਹੁਤ ਵੱਡੇ ਵੱਡੇ ਜਿਹੜੇ ਮਾਲ ਨੇ ਅਡਾਨੀ ਅੰਬਾਨੀਆਂ ਦੇ, ਤੇ ਉਹ ਘੇਰੇ ਹੋਏ ਨੇ। ਤੇ ਉਹਦੇ ਨਾਲ ਦੀ ਨਾਲ ਜਿਹੜਾ ਅੰਦੋਲਨ ਨੂੰ ਹਮੇਸ਼ਾ ਵੱਖਰਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਯੁਕਤ ਮੋਰਚੇ ਵੱਲੋਂ ਜਿਹੜਾ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀਗਾ ਕਿ 6 ਮਾਰਚ ਨੂੰ ਭਾਵ ਅੱਜ 11 ਵਜੇ ਤੋਂ ਲੈ ਕੇ 4 ਵਜੇ ਤੱਕ ਕੇ ਐਮ ਪੀ ਜਿਹੜਾ ਦਿੱਲੀ ਦਾ ਮੇਨ ਜਿਹੜਾ ਹਾਈਵੇ ਆ ਬਾਹਰਲਾ ਜਿਹੜਾ ਇਹਨੂੰ ਜੋੜਦਾ ਵੱਖ ਵੱਖ ਸਟੇਟਾਂ ਦੇ ਨਾਲ ਉਹਨੂੰ ਜਿਹੜਾ 5 ਘੰਟੇ ਲਈ ਜਾਮ ਕੀਤਾ ਜਾਣਾ ਤੇ ਨਾ ਦਿੱਲੀ ਤੋਂ ਕਿਸੇ ਨੂੰ ਬਾਹਰ ਆਉਣ ਦੇਣਾ ਤੇ ਨਾ ਕਹਿੰਦੇ ਦਿੱਲੀ ਦੇ ਅੰਦਰ ਜਾਣ ਦੇਣਾ। ਸੋ ਇਹ ਜਿਹੜਾ ਅੰਦੋਲਨ ਦਾ ਇੱਕ ਹਿੱਸਾ ਤੇ ਓਵਰਆਲ ਦਿੱਲੀ ਅੰਦੋਲਨ ਦੀ ਅਗਰ ਆਪਾਂ ਗੱਲ ਕਰੀਏ ਤੇ ਦਿੱਲੀ ਅੰਦੋਲਨ ਇਸ ਟਾਈਮ ਖੜਾ ਕਿੱਥੇ ਆ ਤੁਹਾਨੂੰ ਸਾਹਿਬ?
ਦਿੱਲੀ ਅੰਦੋਲਨ ਚਲੋ ਪੂਰਾ ਬਾਤ ਗਿਆ, ਜਿਹੜੀਆਂ ਕੁਝ ਪਿਛਲੇ ਦਿਨਾਂ ਦੀਆਂ ਸਾਡੇ ਕਿਸਾਨ ਆਗੂਆਂ ਦੀਆਂ ਸਪੀਚਾਂ ਨੇ ਗੀਆਂ, ਕਿਸਾਨ ਆਗੂਆਂ ਦੇ ਭਾਸ਼ਣ ਨੇ ਜੀ, ਉਹਨਾਂ ਨੂੰ ਦੇਖ ਕੇ ਕਿਤੇ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਵੀ ਜਿਹੜਾ ਇਹ ਅੰਦੋਲਨ ਹੈ ਇਹ ਆਪਦੇ ਮੁਕਾਮ ਵੱਲ ਵੱਧ ਰਿਹਾ, ਨੇੜੇ ਪਹੁੰਚ ਰਿਹਾ ਲਗਾਤਾਰ, ਕਿਉਂਕਿ ਪਿਛਲੇ ਦਿਨ ਰਾਜੇਵਾਲ ਸਾਹਿਬ ਨੇ ਕਿਹਾ ਵੀ ਮੈਂ ਇਸ ਸਮੇਂ ਤੁਹਾਨੂੰ ਮੇਰੇ ਤੇ ਕੋਈ ਪਾਬੰਦੀਆਂ ਨੇ ਦੱਸ ਨੀ ਸਕਦਾ, ਪਰ ਤੁਸੀਂ ਜਿੱਤ ਦੇ ਬਹੁਤ ਨੇੜੇ ਪਹੁੰਚ ਚੁੱਕੇ ਹੁੰਦੇ। ਇੱਕ ਉਹਨਾਂ ਦਾ ਪਿਛਲੇ ਦਿਨ ਤੁਸੀਂ ਵੀ ਸੁਣਿਆ ਉਹਨਾਂ ਦਾ,
ਬਿਲਕੁਲ
ਉਹਨਾਂ ਨੇ ਇਹ ਵੀ ਕਿਹਾ ਵੀ ਇਸ ਮੋਰਚੇ ਦੇ ਵਿੱਚੋਂ ਜੋ ਕੁਛ ਪ੍ਰਾਪਤ ਕਰ ਲਿਆ ਉਹਨੂੰ ਅਸੀਂ ਬੰਨ ਕੇ ਰੱਖਣਾ, ਉਹਨੂੰ ਗਵਾਉਣਾ ਨੀ ਹੈਗਾ, ਜੋ ਕੁਛ ਇੱਥੋਂ ਲੈ ਕੇ ਜਾ ਰਹੇ ਹੈਗੇ ਉਹਨੂੰ ਬਹੁਤ ਵੱਡੀਆਂ ਪ੍ਰਾਪਤੀਆਂ ਹੋਣਗੀਆਂ ਸਾਡੀਆਂ, ਜੋ ਕੁਛ ਇੱਥੋਂ ਲੈ ਕੇ ਜਾ ਰਹੇ ਹਾਂ ਉਹਨੇ ਸਭ ਵੀ ਵਰਤਿਆ ਗਾ। ਤੇ ਇਹ ਵੀ ਕਿਹਾ ਉਹਨਾਂ ਦੇ ਨਾਲ ਵੀ ਜਿੰਨਾ ਤੁਸੀਂ ਪ੍ਰਾਪਤ ਕੀਆ ਉਹਨੂੰ ਹੋਰ ਵਧਾਉਣਾ, ਘਟਾਉਣਾ ਨੀ ਉਹਨੂੰ ਇਤਿਹਾਸ ਦੇ ਵਿੱਚ। ਤੇ 13 ਤਰੀਕ ਤੇ ਉਹਨਾਂ ਨੇ ਵੱਡੇ ਇਕੱਠ ਦੀ ਗੱਲ ਵੀ ਕੀਤੀ ਹੈ, 6 ਤਰੀਕ ਨੂੰ ਭਾਵ ਅੱਜ ਦੇ ਦਿਨ ਤੇ ਜਿਹੜਾ ਉਹ ਹੈ। ਤੇ ਇਹਦੇ ਨਾਲ ਨਾਲ ਕੁਛ ਸੰਕੇਤ ਇਸ ਤਰ੍ਹਾਂ ਦੇ ਵੀ ਆਏ ਨੇ ਗੇ, ਬਲਦੇਵ ਸਿੰਘ ਸਰਸਾ ਦਾ ਇੱਕ ਬਿਆਨ ਦੇਖ ਰਿਹਾ ਸੀ, ਉਹਨਾਂ ਨੇ ਵੀ ਕਿਹਾ ਵੀ ਬਸ ਐਲਾਨ ਹੋਣਾ ਬਾਕੀ ਹੈ ਜਿੱਥੇ ਦਿੱਤੀ ਹੈ। ਪਰ ਇੱਥੇ ਜਿਹੜੀ ਇੱਕ ਗੱਲ ਹੋਰ ਚਾਲ ਸਾਹਿਬ ਮੈਨੂੰ ਫਰਕ ਵੀ ਹੈ ਬਈ, ਉਹ ਇਹ ਹੈ ਬਈ ਇਹਨਾਂ ਅਜੇ ਸਰਕਾਰ ਨਾਲ ਕੋਈ ਗੱਲਬਾਤ ਚੱਲ ਨਹੀਂ ਰਹੀ, ਜਿੱਤ ਦੇ ਨੇੜੇ ਕਿਵੇਂ ਪਹੁੰਚ ਗਏ ਸੀ, ਇਹ ਕੀ ਸੰਕੇਤ ਹੈ ਕਿੱਥੋਂ? ਮਤਲਬ ਜਿਹੜੇ ਸਾਡੇ ਕਿਸਾਨ ਆ ਇਹ ਗੱਲ ਬੜੇ ਮਤਲਬ ਜਿਹੜੇ ਮੇਅਰ ਆਗੂ ਨੇ ਉਹ ਕਹਿ ਰਹੇ ਨੇ ਵੀ ਮੇਰੇ ਤੇ ਪਾਪ ਉੱਤੇ ਜਾਣੇ, ਮੈਂ ਇੱਥੇ ਡਿਸਪੋਜ ਨੀ ਕਰ ਸਕਦਾ, ਪਰ ਅਸੀਂ ਜਿੱਤ ਚੁੱਕੇ ਹੈਗੇ। ਇਹ ਕਿਤੇ ਨਾ ਕਿਤੇ ਮੈਨੂੰ ਇਹ ਵੀ ਲੱਗਦਾ ਵੀ ਜਿਹੜੀ ਸਰਕਾਰ ਵੱਲੋਂ ਪ੍ਰਪੋਜ਼ਲ ਹੈ ਕੋਈ ਨਾ ਕੋਈ ਪਹਿਲੀਆਂ ਚੋਂ
ਹੋ ਸਕਦਾ ਕੋਈ ਉਹਦੇ ਤੇ ਸਹਿਮਤੀ ਬਣਦੀ ਨਜ਼ਰ ਆਉਂਦੀ ਹੋਵੇ,
ਹਾਂ ਕਿਸਾਨ ਕਿਸੇ ਬੰਦਿਆਂ ਦੀ ਕੋਈ ਸਹਿਮਤੀ ਬਣਦੀ ਹੋਵੇ, ਚੰਗੇ ਅੰਦਰ ਜਿਹੜਾ ਕਹਿ ਰਹੇ ਨੇ ਵੀ ਪਹਿਲਾਂ ਇਹ ਨੀ ਸੁਣਨ ਚ ਆਇਆ ਵੀ ਕੋਈ 22-23 ਜਥੇਬੰਦੀਆਂ ਇਸ ਗੱਲ ਦੇ ਉੱਪਰ ਰਾਜੀ ਵੀ ਹੋ ਗਈਆਂ ਨੇਗੀਆਂ, ਜਿਹੜੀਆਂ ਸਰਕਾਰ ਦੀਆਂ ਕੁੱਝ ਪ੍ਰਪੋਜ਼ਲਾਂ ਨੇ ਉਹਨਾਂ ਦੇ ਉੱਪਰ, ਉਹ ਇਸ ਤਰ੍ਹਾਂ ਦਾ ਵੀ ਲੱਗ ਰਿਹਾ। ਇੱਕ ਤਾਂ ਇਹ ਪੱਖ ਵੀ ਹੈ ਤੇ ਦੂਸਰਾ ਪੱਖ ਮਤਲਬ ਇਹ ਹੈ ਜਿਹੜਾ ਕੋਈ ਸਰਕਾਰ ਦੇ ਹਾਲਾਤ ਨੇ ਗੇ, ਤੇ ਉਹ ਵੀ ਲੱਗਦਾ ਜਿਵੇਂ ਤੁਸੀਂ ਆਪਾਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਵੀ ਜਿਹੜੇ ਉਹ 5 ਰਾਜ ਰਹੇ ਹੁਣ ਬੂਹੇ ਉਹ ਸਰਕਾਰ ਨੂੰ ਵੀ ਦਿੰਦਾ ਗਾ ਸਾਰਾ ਤਰੀਕਾ ਜਿਹੜਾ ਤੁਸੀਂ ਦੱਸ ਰਹੇ ਹੋ, ਤੇ ਕਿਸਾਨ ਆਗੂਆਂ ਨੇ ਰੁੱਖ ਵੀ ਕੀਤਾ ਹੁਣ ਬੰਗਾਲ ਵੱਲ ਜਾਂ ਉਸ ਪਾਸੇ ਵੱਲ, ਉਹਨੂੰ ਦੇਖਦੇ ਹੋਏ ਵੀ ਸ਼ਾਇਦ ਸਰਕਾਰ ਚਾਹੇ ਵੀ ਇਹਨੂੰ ਆਪਾਂ ਨਾ ਅੱਗੇ ਵਧਣ ਲਈ ਇਹਨੂੰ ਗੱਲ ਨੂੰ ਉੱਥੇ ਠੱਪ ਕਰ ਲਈਏ, ਦੋਨੇ ਪਾਸੋਂ ਲੱਗਦਾ ਕੋਈ ਨਾ ਕੋਈ ਗੱਲ ਇਹਦੇ ਨਾਲ ਕਿਤੇ ਗੱਲ
ਅੰਦਰ ਖਾਤੇ ਸੰਭਵ ਹੋ ਸਕਦਾ ਜਿਹੜੀਆਂ ਆਦਾਨ ਪ੍ਰਦਾਨ ਖੁਫੀਆ ਤੰਤਰ ਆ, ਕਿਉਂਕਿ ਅੰਦੋਲਨ ਜਦੋਂ ਚੱਲਦਾ ਨਾ ਟੇਬਲ ਦੇ ਉੱਤੇ ਗੱਲਬਾਤ ਬਹੁਤ ਦੇਰ ਬਾਅਦ ਚ ਆਉਂਦੀ ਹੈ। ਉਸ ਤੋਂ ਪਹਿਲਾਂ ਜਿਹੜਾ ਤੁਸੀਂ ਵੀ ਬੜੇ ਅੰਦੋਲਨ ਦੇਖੇ ਨੇ ਕਵਰ ਕੀਤੇ ਆ, ਤੁਹਾਡੀਆਂ ਜਥੇਬੰਦੀਆਂ ਨੇ ਵੀ ਕਰੇ ਹੋਣਗੇ, ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਕਿ ਬਾਅਦ ਅੱਗੇ ਪਿੱਛੇ ਤੈਅ ਹੁੰਦੀਆਂ ਨੇ, ਤੇ ਉਹ ਚੀਜ਼ਾਂ ਇਹਨਾਂ ਗੱਲਾਂ ਬਾਤਾਂ ਦਾ ਹਿੱਸਾ ਨਹੀਂ ਹੁੰਦੀਆਂ। ਤੇ ਹੋ ਸਕਦਾ ਜੇ ਦੋਏ ਆਗੂ ਵੱਖੋ ਵੱਖ ਤੁਰਦੇ ਕਹਿ ਰਹੇ ਨੇ,
ਜੇ 10 ਤਰੀਕ ਤੱਕ ਜਿਹੜਾ ਮੈਂ ਸਮਝ ਲਾਂਗਾ 10 ਤਰੀਕ ਤੱਕ ਜਿਹੜਾ ਇਹ ਬੜਾ ਅਹਿਮ
ਪੀਰੀਅਡ
ਹੈਗਾ, ਅਹਿਮ ਮੋੜ ਇੱਥੇ ਆ ਸਕਦਾ, ਇਹਦੇ ਵਿੱਚ ਇਸ ਕਿਸਾਨ ਅੰਦੋਲਨ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਜੀ ਸਿਖਰ ਵੱਲ ਵੀ ਜਾ ਸਕਦਾ, ਔਰ ਇਹਨੂੰ ਇਹ ਵੀ ਕਹਿ ਸਕਦੇ ਅਸੀਂ ਜਿੱਤ ਪ੍ਰਾਪਤ ਕਰ ਸਕਦੇ ਹਾਂ, ਪੂਰੀ ਕਰਦੇ ਹਾਂ, ਅੱਧੀ ਕਰਦੇ ਹਾਂ, ਅਧੂਰੀ ਕਰਦੇ ਹਾਂ, ਵੱਖਰਾ ਇਹ ਆਉਣ ਵਾਲਾ ਸਮਾਂ ਦੱਸੋ,
ਇਹਦੇ ਤੇ ਫਿਰ ਚਰਚਾ ਹੋਏਗੀ। ਸੋ ਸੰਭਵ ਬਾਕੀ ਬਹੁਤ ਵੱਡੀ ਗੱਲ ਕਹੀ ਆ, ਔਰ ਮੈਂ 10 ਤਰੀਕ ਦਾ ਤੁਸੀਂ ਜ਼ਿਕਰ ਕੀਤਾ, 10 ਤਰੀਕ ਦਾ ਮੈਂ ਤੁਹਾਨੂੰ ਹੋਰ ਥੋੜਾ ਜਿਹਾ ਸੰਕੇਤ ਦੇ ਦੇਵਾਂ। ਸੰਯੁਕਤ ਕਿਸਾਨ ਮੋਰਚੇ ਨੇ ਵੈਸਟ ਬੰਗਾਲ ਦੇ ਵਿੱਚ ਇੱਕ ਰੈਲੀ ਦਾ ਆਯੋਜਨ ਕਰਨਾ, ਤੇ ਉਸ ਰੈਲੀ ਦੀਆਂ ਜਿਸ ਤਰ੍ਹਾਂ ਦੀਆਂ ਲੋਕਾਂ ਚ ਤਿਆਰੀਆਂ ਹੋਣਗੀਆਂ, ਲੋਕਾਂ ਦੇ ਵਿੱਚ ਚਰਚਾ ਹੋਊਗੀ, ਤੇ ਹੋ ਸਕਦਾ ਸਰਕਾਰ ਤੱਕ ਉਹ ਰਿਪੋਰਟਾਂ ਵੀ ਪਹੁੰਚਣਗੀਆਂ, ਤੇ ਜਾਂ ਕੋਈ ਹੋਰ ਵੱਡੇ ਕਾਰਨ ਹੋ ਸਕਦੇ ਨੇ, ਕਿਉਂਕਿ ਅਹਿਮ ਰਾਜ ਨੇ ਜਿੱਥੇ ਜਿਹੜੀ ਹੈ ਬੀਜੇਪੀ ਹੈ ਉਹ ਆਪਣਾ ਜਿਹੜਾ ਜੇਤੂ ਰੱਥ ਉਹ ਰੋਕਣਾ ਨੀ ਚਾਹੂਗੀ, ਕਿਉਂਕਿ ਹੁਣ ਤੱਕ ਇਹ ਕਿਹਾ ਹਰ ਹਰ ਮੋਦੀ ਘਰ ਘਰ ਮੋਦੀ, ਤੇ ਉਹ ਚੀਜ਼ ਨੂੰ ਰੋਕਣਾ ਨੀ ਚਾਹੁਣਗੇ। ਤੇ ਪਰ ਦੂਜਾ ਸਵਾਲ ਬੀਜੇਪੀ ਦੇ ਲਈ ਖਾਸ ਤੌਰ ਤੇ ਨਾ ਦੋ ਆਗੂਆਂ ਦੇ ਲਈ ਬੀਜੇਪੀ ਗਿਆ ਦੇ ਦੀ ਮੁੱਛਦਾ ਵੀ ਹੈ ਵੀ ਜੋ ਕਹਿਤਾ ਉਹ ਕਰਤਾ, ਜੋ ਕਰਤਾ ਉਹ ਫਿਰ ਪਿੱਛੇ ਹਟੇ ਨੀਗੇ। ਸੋ ਦੇਖਦੇ ਹਾਂ ਇਹ ਜਿਹੜੀਆਂ ਦੋਵਾਂ ਜਿਹੜੀਆਂ ਧਾਰਾਵਾਂ ਨੇ ਇਹਨਾਂ ਚ ਕੀ
ਜਿਹੜੀ ਵੱਡੀ ਗੱਲ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ, ਬਹੁਤ ਵੱਡੀ ਗੱਲ ਕੀਤੀ ਹੈ ਤੁਸੀਂ। ਮਤਲਬ ਇਹਦੇ ਨਾਲ ਬੀਜੇਪੀ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਰਾਜਾਂ ਦੇ ਵਿੱਚੋਂ। ਚਲੋ ਨਹੀਂ ਸਰਕਾਰ ਬਣੂਗਾ, ਕੁਝ ਰਾਜ ਤਾਂ ਪਹਿਲੇ ਨੀ ਬੀਜੇਪੀ ਕੋਲ, ਇਹਨਾਂ ਚੁਣਾਵਾਂ ਹੋ ਰਹੀਆਂ ਨੇਗੀਆਂ। ਬੰਗਾਲ ਵਰਗੇ ਵੱਡੇ ਰਾਜ ਤੋਂ ਤਾਂ ਪਹਿਲੇ ਨੀ ਬੀਜੇਪੀ ਉੱਥੇ ਕਦੇ ਆਈ ਹੈਗੀ, ਤੇ ਉਹ ਨਾ ਬੀਜੇਪੀ ਨੂੰ ਬਹੁਤਾ ਫਰਕ ਨਹੀਂ ਮਤਲਬ ਲੱਗਦਾ ਵੀ ਕੋਈ ਇੰਨਾ ਪਵੇ ਨਾ ਪਵੇ। ਮੈਂ ਸਰਕਾਰ ਦੇ ਉੱਪਰ, ਮੈਂ ਸਰਕਾਰ ਦੀ ਗੱਲ ਕਰਾਂ, ਬੀਜੇਪੀ ਪਾਰਟੀ ਦੀ ਗੱਲ ਕਰਾਂ, ਸਰਕਾਰ ਦੇ ਉੱਪਰ ਕੋਈ ਬਹੁਤਾ, ਪਰ ਉਹ ਦੋ ਪਾਰਟੀਆਂ, ਦੋ ਜਿਹੜੇ ਆਗੂ ਨੇ ਨਾ, ਉਹਨਾਂ ਦੀ ਕ੍ਰੈਡੀਬਿਲਟੀ ਤੇ ਬਹੁਤ ਵੱਡੀ ਸੱਟ ਵੱਜਣੀ ਹੋਈ। ਇੱਕ ਪਾਸੇ ਕਿਸਾਨੀ ਅੰਦੋਲਨ ਆ, ਦੂਜੇ ਪਾਸੇ ਬੀਜੇਪੀ ਜਿਹੜਾ ਜੇਤੂ ਰੱਖ ਹੈ ਜਿਹਨੂੰ ਫੇਰ ਲੱਗ ਜਾਂਦਾ, ਤਾਂ ਉਹਨਾਂ ਦੀ ਲੀਡਰਸ਼ਿਪ ਨੂੰ ਚੁਣੌਤੀ ਆ ਜਿਹੜੀ ਉਹ ਬੀਜੇਪੀ ਦੇ ਅੰਦਰੋਂ ਪੈਦਾ ਹੋ ਜਾਣੀ ਹੈਗੀ। ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਬਹੁਤ ਵੱਡੀ ਗੱਲ ਕੀਤੀ ਹੈ ਤੁਸੀਂ ਵੀ, ਸ਼ਾਇਦ ਇਹਦੇ ਨਾਲ ਬੀਜੇਪੀ ਸਰਕਾਰ ਕਹੋਗੇ ਤਾਂ ਬਹੁਤ ਵੱਡੀ ਅਜੇ ਵੀ ਨੰਬਰ ਹੈਗਾ, ਉਹਨੂੰ ਤਾਂ ਕੋਈ ਫਰਕ ਨੀ ਪੈਣਾ ਹੈਗਾ। ਉਹਦਾ ਤਾਂ ਹਜੇ ਮਤਲਬ 2024 ਤੱਕ ਚੱਲਦਾ ਸਕਦਾ, ਉਹਨੂੰ ਕੋਈ ਫਰਕ ਨੀ ਪੈਣਾ ਹੈਗਾ। ਉਹ ਜੇ ਪੰਜ ਚਾਰ ਮੇਰੇ ਤੁਹਾਡੇ ਵਰਗੇ ਪਰੇ ਉਰੇ ਵੀ ਹੋਏ, ਸੰਦੀਪ ਵਰਗਾ ਘਰੇ ਵੀ ਬਹਿਜੇ ਤਾਂ ਵੀ ਚੱਲੂ ਕੰਮ।
ਉਹ ਉੱਥੇ ਕੋਈ ਫਰਕ ਨੀ ਪੈਣਾ, ਸਰਕਾਰ ਤਾਂ ਰਹਿਣੀ ਆ ਬਰਕਰਾਰ ਉਸੇ ਤਰ੍ਹਾਂ ਹੀ। ਪਰ ਜਿਹੜੀ ਤੁਸੀਂ ਗੱਲ ਕੀਤੀ ਮੋਦੀ ਸਾਹਿਬ ਦੀ ਜੋੜੀ ਆ ਜਿਹੜੀ, ਇਹ ਵੀ ਜਿਹੜੀ
ਅੰਦਰ ਭਰੋਸੇਯੋਗਤਾ ਸਮਝਾ ਉਹ ਖਤਮ ਹੋ ਜੂਗੀ ਬੀਜੇਪੀ ਦੇ ਵਿੱਚ।
ਇੱਕ ਪਾਸੇ ਤਾਂ ਹੁਣ ਪੂਰੇ ਦਾ ਪੂਰਾ, ਦੂਸਰੇ ਪਾਸੇ ਰਾਜਨਾਥ ਸਿੰਘ ਆਉਣੀ ਆ ਜਿਹੜੇ, ਮਤਲਬ ਉਹ ਜਿਹੜਾ ਯੂਪੀ ਦੀ ਹੁਣ 22 ਯੂਪੀ ਦੀਆਂ ਚੋਣਾਂ ਆ ਰਹੀਆਂ ਨੇਗੀਆਂ, ਤੇ ਅੰਦੋਲਨ ਆ ਜਿਹੜਾ ਇਹ ਯੂਪੀ ਦੇ ਵਿੱਚ ਪੂਰੀ ਤਰ੍ਹਾਂ ਫੈਲਦਾ ਤੁਰਿਆ ਜਾ ਰਿਹਾ ਇਸ ਵੇਲੇ ਹੈ। ਗਾਜ਼ੀਪੁਰ ਬਾਰਡਰ ਤੇ ਜੋ ਕੁਛ ਹੋ ਰਿਹਾ ਆਪਾਂ ਸਾਨੂੰ ਦੇਖ ਰਿਹਾ ਹੈਗਾ, ਉਹ ਜੋ ਮਹਾਂਪੰਡੇਟਾਂ ਹੋ ਰਹੀਆਂ ਨੇ, ਖਾਸ ਪੰਡੇਟਾਂ ਜਿਦਾਂ ਤੁਰੀਆਂ ਹੋਈਆਂ ਨੇਗੀਆਂ, ਉਹ ਦੇਖਦੇ ਹੋਏ ਮਤਲਬ ਲੱਗਦਾ ਇਹ ਹੈ ਵੀ ਇਹ ਜਿਹੜਾ ਬੀਜੇਪੀ ਅੰਦਰੂਨੀ ਤਾਣੇ ਬਾਣੇ ਨੂੰ ਵੱਧ ਪ੍ਰਭਾਵਿਤ ਕਰੂਗਾ ਜੀ।
ਬਿਲਕੁਲ, ਸੋ ਕੱਲ ਨਵਨੀਤ ਸਿਵੀਆ ਉਹਨੂੰ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਆਏ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਜਿਹੜਾ ਯੂਪੀ ਦੇ ਵਿੱਚ ਪੂਰਵੀ ਯੂਪੀ ਦੇ ਵਿੱਚ ਜਾਟ ਤੇ ਮੁਸਲਿਮ ਭਾਈਚਾਰੇ ਦੇ ਵਿੱਚ ਦੰਗੇ ਹੋਏ ਸੀ ਸੰਧੂ ਸਾਹਿਬ ਕਿਸੇ ਟਾਈਮ ਤੇ, ਤੇ ਅੱਜ ਉਹ ਦੋਵੇਂ ਧਿਰਾਂ ਸਿਰ ਜੋੜ ਕੇ ਬੈਠੀਆਂ ਨੇ। ਸੋ ਉਹ ਵੀ ਖਾਸ ਤੌਰ ਦੇ ਉੱਤੇ ਬੀਜੇਪੀ ਦੇ ਲਈ ਕੋਈ ਸ਼ੁਭ ਸੰਕੇਤ ਨਹੀਂ ਹੈਗੇ। ਉੱਪਰੋਂ ਵੱਧ ਰਹੀ ਮਹਿੰਗਾਈ, ਤੇਲ ਤੇ ਗੈਸ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਬੀਜੇਪੀ ਨੂੰ ਕਿਤੇ ਨਾ ਕਿਤੇ ਅੰਦਰ ਖਾਤੇ ਡਰਾਉਂਦੀਆਂ ਹੋਣਗੀਆਂ। ਸੋ ਇਹ ਵੀ ਬਹੁਤ ਵੱਡੇ ਕਾਰਨ ਨੇ, ਕਿਉਂਕਿ ਸਿਆਸੀ ਜਿਹੜੀ ਸਿਸਟਮ ਆ ਨਾ, ਉਹਨੂੰ ਚਾਹੇ ਅਸੀਂ ਕਹਿ ਦਈਏ ਵੀ ਹੈਂਕੜ ਦੇ ਜ਼ੋਰ ਨਾਲ ਜਾਂ ਕਿਵੇਂ ਜਾਂ ਤਾਕਤ ਦੇ ਜ਼ੋਰ ਨਾਲ, ਪਰ ਕਿਤੇ ਨਾ ਕਿਤੇ ਸੰਧੂ ਸਾਹਿਬ ਦਿਮਾਗ ਦੇ ਜ਼ੋਰ ਨਾਲ ਵੀ ਚੱਲਣਾ ਪੈਂਦਾ।
ਬਿਲਕੁਲ ਜੀ, ਬੀਜੇਪੀ ਨੇ ਕਦੇ ਕੋਈ ਵਿਕਾਸ ਦੇ ਨਾਂ ਤੇ ਜਾਂ ਇਸ ਤਰ੍ਹਾਂ ਦੀ ਤਾਂ ਕੋਈ ਚੋਣ ਨਹੀਂ ਲੜੀ। ਇਹਨਾਂ ਕੋਲ ਕੋਈ ਹਥਿਆਰ ਆ ਵੀ ਪਾੜੋ ਤੇ ਉਹਨੂੰ ਇੱਕ ਧਿਰ ਇਹਨਾਂ ਨਾਲ ਜਾਈ ਖੜਨੀ ਆ, ਕੋਈ ਇਸ ਤਰ੍ਹਾਂ ਦਾ ਉੱਥੇ ਮਾਹੌਲ ਪੈਦਾ ਕਰਦੇ। ਹੁਣ ਕੱਲਾ ਯੂਪੀ ਦੀ ਗੱਲ ਨੀ, ਰਾਜਸਥਾਨ ਚ ਗੁੱਜਰ ਤੇ ਮੀਣੇ ਉਹ ਇਕੱਠੇ ਹੋਏ ਰਹਿੰਦੇ ਨੇ ਅੱਜ ਵੇਲੇ, ਹਨਾ ਜੀ।
ਬਿਲਕੁਲ,
ਤੁਸੀਂ ਦੇਖੋ ਬਹੁਤ ਕੁਛ ਮਤਲਬ ਇਸ ਤਰ੍ਹਾਂ ਦਾ ਜਿਹੜੀਆਂ ਆਪਸ ਵਿੱਚ
ਬਾਹਲੀ ਦੂਰ ਕੀ ਜਾਣਾ। ਪੰਜਾਬ ਦੇ ਵਿੱਚ ਦੇਖੋ ਤੁਸੀਂ, ਪੰਜਾਬ ਦੇ ਵਿੱਚ ਜਿਹੜੇ ਅੰਦੋਲਨ ਚੱਲ ਰਹੇ ਨੇ, ਕਿਸੇ ਟਾਈਮ ਤੇ ਅਸੀਂ ਉਹਨਾਂ ਨੂੰ ਕਾਮਰੇਡ ਕਹਿੰਦੇ ਸੀਗੇ, ਤੇ ਕਿਸੇ ਟਾਈਮ ਤੇ ਉਹ ਕਿਸੇ ਨੂੰ ਕੱਟੜਵਾਦੀ ਕਹਿੰਦੇ ਸੀ, ਕਿਸੇ ਨੂੰ ਕੁਛ ਕਹਿੰਦੇ ਸੀ। ਅੱਜ ਸਾਰੇ ਇੱਕ ਮੰਚ ਦੇ ਉੱਤੇ, ਇੱਕ ਜਗ੍ਹਾ ਦੇ ਉੱਤੇ ਇੱਕੋ ਗੱਲ ਰੱਖ ਰਹੇ ਨੇ।
ਹਾਂ ਬਿਲਕੁਲ ਜੀ, ਬਿਲਕੁਲ ਵਿਚਾਰਧਾਰਕ ਬਖਰੇਵਿਆਂ ਦੇ
ਉਹ ਵੱਖਰੀਆਂ ਗੱਲਾਂ ਨੇ,
ਲੋਕ ਫਿਰ ਇਕੱਠੇ ਖੜੇ ਨੇ, ਇੱਕ ਪਰਿਵਾਰ ਤੇ ਬੈਠੇ ਨੇਗੇ, ਜਗ੍ਹਾ ਰਹਿ ਰਹੇ ਨੇ। ਮਤਲਬ ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਮਤਲਬ ਬੀਜੇਪੀ ਨੂੰ ਵੱਡਾ ਚੇਕ ਲੱਗਣਾ ਇਹਨਾਂ ਗੱਲਾਂ ਦਾ। ਔਰ ਇੱਕ ਬੀਜੇਪੀ ਦੀ ਰਾਜਨੀਤੀ ਸਾਰੀ ਦਾ ਮੁੱਖ ਮਤਲਬ ਜੇ ਆਪਾਂ ਕਹਿ ਦਈਏ ਉਹਦਾ ਪਟੀਸ਼ਨ ਹੀ ਹੋਇਆ, ਉਹ ਮਤਲਬ ਖੜੀ ਇੱਥੇ ਆਈ ਉਹ ਤਾਂ। ਉਹਦਾ ਜਿਹੜਾ ਮਤਲਬ
ਦਸ ਤਰੀਕ ਦਾ ਇੱਕ ਹੋਰ ਚੀਜ਼ ਸਾਹਮਣੇ ਆ ਰਹੀ ਹੈ। ਸੋ 10 ਤਰੀਕ ਦੇ ਲਈ ਹੀ ਜਿਹੜਾ ਵਿਧਾਨ ਸਭਾ ਦੇ ਵਿੱਚ, ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਮਤੇ ਦੀ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ, ਕਾਂਗਰਸ ਵੱਲੋਂ ਦਿੱਤਾ ਗਿਆ ਸੰਧੂ ਸਾਹਿਬ, ਉਹਦਾ ਵੀ ਜਿਹੜੀ ਆ ਤਰੀਕ ਹੈ ਵੋਟਿੰਗ ਦਾ ਜਾਂ ਉਹਦੇ ਤੇ ਚਰਚਾ ਕਰਨ ਦਾ ਜਿਹੜਾ ਸਮਾਂ, ਉਹ ਵੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਜਿਹੜਾ ਸੰਦੀਪ ਆਪਣੇ ਦਿੱਤਾ 10 ਤਰੀਕ ਦਾ ਸਮਾਂ ਦਿੱਤਾ, ਤੇ ਉਹਦੇ ਉੱਤੇ ਵੀ ਚਰਚਾ 10 ਤਰੀਕ ਨੂੰ ਹੋਣੀ ਹੈ। ਤੇ ਇੱਥੇ ਸੰਧੂ ਸਾਹਿਬ ਮੈਨੂੰ ਹਾਸਾ ਆਉਂਦਾ ਹੈ
ਜੀ, ਹਾਂਜੀ
ਬਹੁਮਤ ਕਰਤਾ, ਉਹ ਕਹਿਣੇ ਇੰਨੇ ਤਾਂ ਤੁਹਾਡੇ ਹੈ ਹੀ ਨੀਗੇ ਬੀਜੇਪੀ ਨਾਲ ਮਿਲਾ ਕੇ, ਵੀ ਬਾਅਦ ਚ ਪਤਾ ਲੱਗੇ 15 ਕਾਂਗਰਸ ਦੇ ਵੀਰਾਂ ਨੂੰ ਵੋਟਾਂ ਪਾ ਕੇ।
ਪਹਿਲਾਂ ਕਾਂਗਰਸ ਨੂੰ ਭਰੋਸਾ ਕਰ ਲੈਣਾ ਚਾਹੀਦਾ, ਫੇਰ ਫੇਰ ਕਰਨ।
ਸਿਆਸੀ ਲੀਡਰ ਨੇ ਤੋ ਇਹਨਾਂ ਦਾ ਬਸ ਸਿਰਫ ਦੇਖ ਲਿਆ ਕਰੋ ਵੀ ਅੱਜ ਕੀ ਕਰਦੇ ਨੇ, ਫਿਰ ਸ਼ਾਮ ਤੱਕ ਦੇਖ ਲੋ ਵੀ ਉੱਥੇ ਖੜੇ ਨੇ, ਸਵੇਰੇ ਖੜੇ ਸੀਗੇ, ਮੇਰਾ ਖਿਆਲ ਹੈ ਇੱਕ ਅੱਧਾ ਇੰਚ ਵੀ ਨੀ ਆਸ ਪਾਸ ਹੁੰਦੇ। ਸੋ ਖੈਰ, ਇਹ ਇਹਨਾਂ ਦੇ ਕੰਮ ਨੇ, ਆਪਾਂ ਨੇ ਆਪਣੇ ਕੰਮ ਕਰਦੇ ਜਾਣੇ ਨੇ। ਤੇ ਸਾਨੂੰ ਸਭ ਗੱਲ ਕਰੀਏ, ਇਹ ਸਾਰਾ ਕੁਛ ਜੋ ਜਿਸ ਤਰ੍ਹਾਂ ਦਾ ਵੀ ਇਹ ਸਿਸਟਮ ਹੁਣ ਚੱਲ ਰਿਹਾ, ਤੇ ਇੱਕ ਗੱਲ ਕਰੀਏ, ਇੱਕ ਅਮਰੀਕਾ ਦੀ ਇੱਕ ਸੰਸਥਾ ਆ ਫਰੀਡਮ ਹਾਊਸ
ਜੀ,
ਉਹਨੇ ਇੱਕ ਬਹੁਤ ਵੱਡਾ ਇਸ਼ਾਰਾ ਕੀਤਾ
ਜੀ।
ਉਹ ਕਹਿੰਦੀ ਹੈ ਵੀ ਭਾਰਤ ਦੀ ਜਿਹੜੀ ਆਜ਼ਾਦੀ ਹੈ ਉਹਨੇ ਇਹਦਾ ਦਰਜਾ ਘਟਾਇਆ, ਦਰਜਾ ਘਟਾ ਕੇ ਇਹਨੂੰ ਆਂਸ਼ਿਕ ਆਜ਼ਾਦੀ ਦੱਸਿਆ, ਤੇ ਪਰ ਦੂਜੇ ਪਾਸੇ ਭਾਰਤ ਦਾ ਜਿਹੜਾ ਵਿਦੇਸ਼ ਮੰਤਰਾਲਾ ਉਹਨੇ ਇਸ ਚੀਜ਼ ਦਾ ਖੰਡਨ ਕੀਤਾ। ਉਹ ਕਹਿੰਦੇ ਵੀ ਭਾਰਤ ਦੇ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਵਿਚਾਰਾਂ ਦਾ ਆਦਾਨ ਪ੍ਰਦਾਨ ਕਹਿੰਦੇ ਸਾਡਾ ਖੁੱਲ ਕੇ ਹੁੰਦਾ,
ਤੇ ਇਹਨੂੰ ਕੋਈ ਮਾੜੀ ਗੱਲ ਨੀ ਕਹਿਣਾ ਚਾਹੀਦਾ। ਤੇ ਦੂਜੇ ਪਾਸੇ ਇਹਦੇ ਨਾਲ ਲੱਗਦਾ ਹੀ ਮੈਂ ਇੱਕ ਖਬਰ ਹੋਰ ਜੋੜ ਦਿੰਦਾ, ਕਹਿੰਦੇ ਜਿਹੜੇ OCI ਕਾਰਡ ਧਾਰਕ ਲੋਕ ਨੇ ਜਿਹੜੇ ਭਾਰਤ ਦੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਵੀਰ ਭੈਣ ਭਰਾ ਨੇ, ਉਹਨਾਂ ਨੇ ਅਗਰ ਭਾਰਤ ਦੇ ਵਿੱਚ ਪਹਾੜਾਂ ਦੇ ਉੱਤੇ ਨੀ ਚੜ੍ਹਦੇ, ਪਰਬਤ ਆਰੋਹੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ, ਤੇ ਜੀ ਕਹਿੰਦੇ ਜੇ ਉੱਥੇ ਜਾਣਾ ਕਹਿੰਦੇ ਤਾਂ ਵੀ ਫਿਰ ਕਹਿੰਦੇ ਮਨਜ਼ੂਰੀ ਲੈਣੀ ਪੈਣੀ ਹੈ ਪਹਿਲਾਂ। ਤੇ ਦੂਜੀ ਗੱਲ ਉਹ ਕਹਿੰਦੇ ਵੀ ਜੇ ਤੁਸੀਂ ਮੀਡੀਆ ਦੇ ਵਿੱਚ ਕੋਈ ਕੰਮ ਕਰਨਾ ਜਾਂ ਗੱਲਬਾਤ ਕਰਨੀ ਹੈ ਤੇ ਵੱਡੇ ਪੱਧਰ ਦੇ ਉੱਤੇ ਕੋਈ ਹਿੱਸਾ ਬਣਨਾ ਤਾਂ ਉਹਦੇ ਲਈ ਤੁਹਾਨੂੰ ਮਨਜ਼ੂਰੀ ਲੈਣੀ ਪੈਣੀ ਹੈ। ਅਗਲੀ ਕਹਾਣੀ ਉਹ ਕਹਿੰਦੇ ਵੀ ਕਿਸੇ ਵੀ ਤੁਸੀਂ ਤਬਲੀਗੀ ਜਮਾਤ ਦਾ ਜਾਂ ਕਿਸੇ ਵੱਡੇ ਅੰਦੋਲਨ ਦਾ ਹਿੱਸਾ ਬਣਨਾ, ਮਨਜ਼ੂਰੀ ਉਹਦੇ ਲਈ ਵੀ ਹੁਣ ਲੈਣੀ ਪਿਆ ਕਰਨੀ ਹੈ। ਸੋ ਇਹ ਜਿਹੜੀ ਆਜ਼ਾਦੀ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ?
ਆਜ਼ਾਦੀ ਦੇ ਮਾਣੇ ਨੀ ਤੁਸੀਂ ਦੱਸ ਰਹੇ ਹੋ ਜੀ, ਆਜ਼ਾਦੀ ਦੀ ਖੁੱਲ ਵੀ ਤੁਸੀਂ ਆਪ ਹੀ ਦੱਸ ਗਏ ਆਪਣੇ ਸਵਾਲ ਦੇ ਵਿੱਚ, ਤੇ ਇਹ ਵੀ ਦੱਸ ਆਪਦੇ ਮੈਂ ਰੱਜੀ ਬੁੱਝੀ ਆਪੇ ਮੇਰੇ ਬੱਚੇ ਜੀ ਕਿੱਥੇ ਪਾਬੰਦੀਆਂ ਨੇ, ਮਤਲਬ ਇਹ ਪਾਬੰਦੀਆਂ ਵਾਕਈ ਮਤਲਬ ਤੁਸੀਂ ਦੇਖ ਲਓ ਜਿਹੜਾ ਤੁਸੀਂ ਥੋੜਾ ਜਿਹਾ ਗਰਾਊਂਡ ਲੈਵਲ ਤੇ ਵਿਗੜ ਕੇ ਦੇਖੋ ਉਦੋਂ ਪਤਾ ਹੋਊਗਾ। ਮਤਲਬ ਮਨੂ ਸਿਮਰਤੀ ਦੀ ਗੱਲ ਜੀ ਇਹ ਕਰਦੇ ਆ ਠੀਕ ਹੈ ਜੀ, ਮੇਰੇ ਵਰਗਾ ਲੈ ਕੇ ਤਾਂ ਉਹਦੀ ਹਰ ਜ਼ਿਲ੍ਹੇ ਦੇ ਵਿੱਚ ਕੇਸੀਆਂ ਪੈਂਦੀਆਂ ਨੇਗੀਆਂ,
ਜ਼ਿਲ੍ਹਾ ਨੀ ਹਰ ਸਟੇਟ ਦੇ ਵਿੱਚ ਵੀ ਹੁਣ ਤਾਂ ਗਾਹ ਬਾਰਡਰ ਪਾਰ ਕਰਕੇ ਤੁਸੀਂ ਵੀ ਮੈਂ ਪੰਜ ਖੁੱਲੇ ਵੀ ਸੁਣਿਆ ਸੀ ਕਹਿੰਦੇ ਜਾ ਕੇ ਆਇਆ।
ਬਿਲਕੁਲ ਜੀ ਬਿਲਕੁਲ, ਅੰਤਰਰਾਸ਼ਟਰੀ ਗਰੋਹ ਵਾਲੀ ਗੱਲ ਹੋਈ ਸੀ, ਅੰਤਰਰਾਜੀ ਸੋਰੀ ਹੈ ਜੀ, ਹਾਂਜੀ ਉਹ ਗੱਲ ਮਤਲਬ ਹਾਲਾਤ ਇਸ ਤਰ੍ਹਾਂ ਦੇ ਜਿਹੜੀ ਆਜ਼ਾਦੀ ਇੱਥੇ ਮਾਰ ਰਹੇ ਆ ਲੋਕ, ਉਹਨਾਂ ਨੂੰ ਬਾਤ ਵੀ ਪਤਾ ਵੀ ਕਿਹੋ ਜਿਹੀ ਆਜ਼ਾਦੀ ਹੈ, ਔਰ ਉਹ ਜੋ ਕੁਛ ਮਤਲਬ ਉਹਨਾਂ ਨੇ ਉਸ ਜਿਹੜੀ ਤੁਸੀਂ ਕਹਿੰਦੇ ਹੋ ਫਰੀਡਮ ਹੈ ਫਾਊਂਡੇਸ਼ਨ ਨੇ ਜੋ ਕੁਛ ਕੀਤੀ ਹੈ ਗੱਲ ਕਹੀ ਹੈ ਉਹਨੇ ਵਾਕਈ ਇਹ ਗੱਲ ਦਰੁਸਤ ਹੈ। ਆਜ਼ਾਦੀ ਨਾ ਵੀ ਆਜ਼ਾਦੀ ਹੈ, ਤੁਸੀਂ ਮਾੜਾ ਜਿਹਾ ਬਾਹਰ ਬੋਲੋ ਤਾਂ ਸਹੀ ਨਾ, ਤੁਹਾਨੂੰ ਉਹਦੀ ਰਾਸ਼ਟਰ ਵਿਰੋਧੀ ਦੇਸ਼ ਦੇ ਗਦਾਰ ਪਤਾ ਨੀ ਕੀ ਕੀ ਟੈਗ ਆ ਜਿਹੜੇ 10 ਮਿੰਟਾਂ ਦੇ ਲੱਗ ਜਾਂਦੇ ਨੇਗੇ। ਬਾਹਰਲੇ ਬਾਹਰਲਾ ਰੌਲਾ ਪਾ ਰਿਹਾ ਸਾਡੀ ਸਰਕਾਰ ਹਰ ਗੱਲ ਦੇ ਉੱਪਰ, ਇਸ ਗੱਲ ਦਾ ਰੌਲਾ ਪਾ ਗਈ ਹੈ ਵੀ ਸਾਡੇ ਅੰਦਰੂਨੀ ਮਾਮਲਿਆਂ ਚ ਦਖਲ ਹੈ ਜੀ, ਸਾਡੇ ਮਤਲਬ ਫਲਾਨੇ ਨੇ ਇਹ ਫੈਸਲਾ ਕਰਨਾ, ਕੋਈ ਮਾੜਾ ਜਿਹਾ ਕੋਈ ਗੱਲ ਕਰਦਾ ਭਾਈ ਬਾਹਰਲੇ ਦਾ ਗੱਲ ਹੋ ਗਈ, ਗੱਲ ਜਦੋਂ ਪਿੰਡਾਂ ਦੀ ਇਕਾਈ ਨੂੰ ਦੇਖ ਲਾ ਤੂੰ ਜੇ ਘਰ ਚ ਕੋਈ ਗੱਲ ਹੋਊ ਫੇਰ ਹੀ ਬਾਹਰ ਗੱਲਾਂ ਬਣਨਗੀਆਂ, ਨਹੀਂ ਬਗਾਨੇ ਬੰਦਿਆਂ ਦੀ ਕੀ ਜ਼ਰੂਰਤ ਹੈ ਕੋਈ ਗੱਲ ਕਰਦੇ, ਬੋਲਦਾ ਹੈਗਾ ਜੇ ਤੁਸੀਂ ਆਪਦਾ ਘਰ ਸਹੀ ਰੱਖੋਗੇ ਤੁਹਾਨੂੰ ਕੋਈ ਨੀ ਬੋਲਦਾ ਹੈ, ਜਦੋਂ ਆਪਦੇ ਵਿੱਚ ਊਂਟ ਆਈਆਂ ਨੇ ਫੇਰ ਤੁਹਾਨੂੰ ਲੋਕ ਕਹਿਣਗੇ, ਉਂਗਲਾਂ ਵੀ ਚੁੱਕਦੇ ਆ ਲੋਕ, ਚਰਚਾ ਵੀ ਹੁੰਦੀ ਆ, ਫਿਰ ਹੌਲੀ ਹੌਲੀ ਦੇ ਚਰਚੇ ਗਲੀ ਗੁਆਂਢ ਤੇ ਹੁੰਦੀ ਸੱਤ ਤੇ ਚਲੀ ਜਾਂਦੀ ਹੈ। ਸੋ ਇਹਦੇ ਤੇ ਮਤਲਬ ਮੇਰਾ ਪੂਰਾ ਇੰਨੀ ਗੱਲ ਕਹਿ ਕੇ ਵੀ ਸਾਡੇ ਅੰਦਰੂਨੀ ਮਾਮਲੇ ਆ ਜਾਂ ਏਦਾਂ ਨੀ ਗੱਲ ਚੱਲਣੀ, ਗੱਲ ਤਾਂ ਇਹਨੂੰ ਦਰੁਸਤ ਕਰੇ ਤੇ ਦਰੁਸਤ ਹੋਣਾ, ਬਾਕੀ ਲੋਕਾਂ ਨੂੰ ਦਿਖਦਾ ਕਹਿੰਦੇ ਕਹਿੰਦੇ ਪਬਲਿਕ ਹੈ ਸਭ ਜਾਣਤੀ ਹੈ, ਸਾਰੀ ਦੁਨੀਆਂ ਨੂੰ ਪਤਾ ਕੀ ਹੋ ਰਿਹਾ ਹੈਗਾ, ਅੱਜ ਕੱਲ ਤਾਂ ਲਕੋਰ ਰੱਖਣਾ ਕਿਸੇ ਤੋਂ ਮਤਲਬ ਹੈ ਹੀ ਨੀ ਹੈ, ਰਾਖੀ ਨੀ ਕਰਦੇ ਹੈਗੇ ਕਿਸੇ ਤੋਂ
ਕਿਤੇ। ਬਿਲਕੁਲ ਭੁਪਿੰਦਰ ਉੱਪਲ ਸਾਹਿਬ ਜਿਹੜੇ ਆਪਣੀ ਪ੍ਰੋਗਰਾਮ ਨੂੰ ਸੁਣ ਰਹੇ ਨੇ ਪਸੰਦ ਕਰ ਰਹੇ ਨੇ, ਕਹਿੰਦੇ ਗੱਲਾਂ ਬਾਤਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਨੇ, ਸੋ ਗੱਲਾਂ ਬਾਤਾਂ ਕੀ ਕਰੀਏ ਉੱਪਲ ਸਾਹਿਬ, ਗੱਲਾਂ ਬਾਤਾਂ ਦੇ ਵਿੱਚੋਂ ਵੀ ਕਈ ਵਾਰੀ ਸਾਨੂੰ ਐਂ ਨਾਲ ਡਰ ਲੱਗਦਾ ਹੁੰਦਾ ਵੀ ਕੋਈ ਗੱਲ ਰਹਿ ਨਾ ਜਾਵੇ ਕਿਉਂਕਿ ਸਮਾਂ ਬੜਾ ਸੀਮਿਤ ਹੁੰਦਾ, ਤੇ ਬਹੁਤ ਧੰਨਵਾਦੀ ਆ ਅਸੀਂ ਸਾਰੇ ਸਰੋਤੇ ਨੇ। ਪਰਮਜੀਤ ਸਿੰਘ ਸਵਾਗਤ ਬਾਈ ਜੀ ਸਵਾਗਤ ਤੁਹਾਡਾ ਵੀ ਆਸਟ੍ਰੇਲੀਆ ਵਾਲਿਓ, ਕਹਿੰਦੇ ਸੰਦੀਪ ਜੀ ਸੰਧੂ ਸਾਹਿਬ ਨੂੰ ਵੀ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਕਹਿੰਦੇ ਖਿੱਚੀ ਚੱਲੋ ਕਹਿੰਦੇ ਬਹੁਤ ਵਧੀਆ, ਕਹਿੰਦੇ ਮਾਛੋਵਾਲਾ ਸਾਹਿਬ ਤੇ ਬਰਨਾਲਾ ਦਾ ਜਿਹੜਾ ਜੋੜ ਲੱਗਿਆ ਹੋਇਆ ਸੰਧੂ ਸਾਹਿਬ ਸੋਈ ਨੂੰ ਵੀ ਜਿਹੜੇ ਸਰੋਤੇ ਸਾਡੇ ਸਲਾਹ ਰਹੇ ਨੇ, ਸੋ ਬਹੁਤ ਧੰਨਵਾਦੀ ਆ ਜੀ ਅਸੀਂ ਸਾਰੇ ਸਰੋਤਿਆਂ ਦੇ, ਮਿਹਰਬਾਨੀ। ਸੋ ਬਲਵਿੰਦਰ ਸਿੰਘ ਬਾਈ ਜੀ ਸਵਾਗਤ ਤੁਹਾਡਾ ਵੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਣ ਦੇ ਲਈ, ਸੋ ਵੱਖ ਵੱਖ ਮਾਧਿਅਮਾਂ ਰਾਹੀਂ ਜੁੜੇ ਹੋਏ ਤੇ ਸਰੋਤੇ ਜਿੱਥੇ ਵੀ ਕਿਤੇ ਚਾਰ ਸਰੋਤੇ ਆਪਸ ਚ ਜੁੜਦਾ ਤਾਂ ਜ਼ਰੂਰ ਜਿਹੜਾ ਜਾਂ ਕਿਸੇ ਗਰੁੱਪ ਦੇ ਵਿੱਚ ਜੁੜੇ ਹੋਏ ਵਟਸਐਪ ਗਰੁੱਪਾਂ ਦੇ ਵਿੱਚ ਜਿਹੜਾ ਹਾਲ ਦੀ ਘੜੀ ਚੱਲ ਰਿਹਾ, ਹਾਲ ਦੀ ਘੜੀ ਮਿਸ ਕਰਕੇ ਕਹਿ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਬਹੁਤ ਵੀ ਲੱਗਣ ਇਹਨਾਂ ਚੀਜ਼ਾਂ ਦੇ ਉੱਤੇ ਭਾਰਤ ਦੇ ਵਿੱਚ, ਖਾਸ ਤੌਰ ਤੇ ਵਿਦੇਸ਼ਾਂ ਚ ਸਾਨੂੰ ਪਤਾ ਵੀ ਇਹ ਚੀਜ਼ਾਂ ਆਜ਼ਾਦੀ ਦਾ ਇੱਕ ਸਿੰਬਲ ਬਣ ਕੇ ਜਿਹੜੀਆਂ ਚੱਲ ਰਹੀਆਂ ਨੇ ਤੁਹਾਡੇ ਨਾਲ ਨਾਲ, ਸੋ ਉੱਥੇ ਜ਼ਰੂਰ ਚਰਚਾ ਕਰਿਆ ਕਰੋ। ਰੇਡੀਓ ਚੰਨ ਪਰਦੇਸੀ ਜਿਹੜੀ ਐਪ ਆ, ਰੇਡੀਓ ਚੰਨ ਪਰਦੇਸੀ ਦੀ ਆਫਿਸ਼ੀਅਲ ਐਪਸ ਨੇ ਜਿਹੜੀਆਂ ਸਾਡੀਆਂ ਐਂਡਰਾਇਡ ਫੋਨ ਦੇ ਲਈ ਔਰ ਐਪਲ ਦੇ ਲਈ, ਉਹ ਜ਼ਰੂਰ ਉੱਥੇ ਜਿਹੜੀਆਂ ਸ਼ੇਅਰ ਕਰਿਆ ਕਰੋ, ਔਰ ਪ੍ਰੋਗਰਾਮ ਤੁਹਾਡੇ ਹਰ ਤਰ੍ਹਾਂ ਦੇ ਹਰ ਮੰਨਗੀ ਦੇ ਪ੍ਰੋਗਰਾਮ ਰੇਡੀਓ ਚੰਨ ਪਰਦੇਸੀ ਦੇ ਉੱਤੇ ਹੁੰਦੇ ਨੇ, ਸੋ ਉਹ ਜ਼ਰੂਰ ਜਿਹੜਾ ਤੁਸੀਂ ਆਪਸ ਦੇ ਵਿੱਚ ਚਰਚਾਵਾਂ ਦੇ ਵਿੱਚ ਹਿੱਸਾ ਜ਼ਰੂਰ ਬਣਾਇਆ ਕਰੋ ਆਪਣਾ। ਸੋ ਟੋਲ ਫ੍ਰੀ ਨੰਬਰ ਨੇ ਸਾਡੇ ਵੱਖ ਵੱਖ ਮੁਲਕਾਂ ਦੇ ਲਈ ਸੁਣਨ ਦੇ ਲਈ, ਕਾਲ ਕਰਨ ਦੇ ਲਈ ਆਪਣੀ ਰਾਏ ਰੱਖ ਸਕਦੇ ਹੋ, ਇੱਕ ਮੰਚ ਹੈ ਆਪਣੇ ਸਾਰਿਆਂ ਦੇ ਲਈ, ਇਹਦੇ ਉੱਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਆਪਾਂ ਇਸੇ ਤਰ੍ਹਾਂ ਬਣਾ ਕੇ ਰੱਖਣੀ ਆ, ਵਿਚਾਰਾਂ ਦਾ ਆਦਾਨ ਪ੍ਰਦਾਨ ਆਪਾਂ ਭਾਰਤ ਵਾਂਗੂ ਕਰੀ ਹੋ ਜਾਣਾ। ਸੋ ਖੈਰ ਸੰਧੂ ਸਾਹਿਬ ਆਪਾਂ ਆਪਣੀ ਗੱਲਬਾਤ ਨੂੰ ਜਿਹੜਾ ਇੱਥੇ ਰੋਕ ਕੇ ਆਪਾਂ ਆਪਣੀ ਗੱਲ ਅੱਗੇ ਫੇਰ ਤੋਰੀਏ, ਤੇ ਇਹ ਜਿਹੜਾ ਸਿਸਟਮ ਜਿਹੜਾ ਜੋ ਕੁਛ ਇਸ ਟਾਈਮ ਚੱਲ ਰਿਹਾ, ਸੋ ਇਹ ਆਜ਼ਾਦੀ ਦੀ ਗੱਲ ਵੀ ਤੁਸੀਂ ਕਰਤੀ ਹੈ, ਤੇ ਇਹ ਜਿਹੜਾ ਵਿਦੇਸ਼ੀ ਲੋਕਾਂ ਜਿਹੜੇ OCI ਕਾਰਡ ਧਾਰਕ ਨੇ ਉਹਨਾਂ ਦੀ ਗੱਲ ਵੀ ਹੋ ਗਈ ਹੈ, ਤੇ ਹੁਣ ਬਾਕੀ ਜਿਹੜੀ ਹੈ ਜਿਹੜੀ ਆਜ਼ਾਦੀ ਮਗਰ ਉਹ ਰਹਿ ਕਿਹਦੇ ਲਈ ਗਈ ਹੈ, ਤੁਹਾਡੇ ਲਈ, ਮੇਰੇ ਲਈ ਜਾਂ ਸੰਦੀਪ ਲਈ?
ਇੱਕ ਵਿਚਾਰ ਕੋਈ ਖਿਤਾਬ ਦੇ ਦੇ ਓਹਦੇ ਲਈ ਕੋਈ ਆਜ਼ਾਦੀ ਹੈਗੀ। ਉਹ ਮੀਡੀਆ ਤੇ ਜੋ ਮਰਜ਼ੀ ਬੋਲ ਸਕਦਾ, ਉਹ ਕਿਸੇ ਨੂੰ ਮਰਜ਼ੀ ਗਦਾਰ ਦਾ ਫਤਵਾ ਦੇ ਸਕਦਾ, ਉਹ ਕਿਸੇ ਨੂੰ ਟੈਰੋਰਿਸਟ ਕਹਿ ਸਕਦਾ, ਉਹ ਦੇਸ਼ ਵਿਰੋਧੀ ਕਹਿ ਸਕਦਾ, ਓਹਦੇ ਲਈ ਪੂਰੀ ਖੁੱਲ ਹੈ ਜਿਹੜਾ ਖੁੱਲ ਹੈ ਉਸ ਵਿਚਾਰਧਾਰਾ ਨਾਲ ਬਿਲਕੁਲ ਉਹਨਾਂ ਦੀ ਵਿਚਾਰਧਾਰਾ ਦੀ ਗੱਲ ਕਰ ਰਹੇ ਨੇ ਜਿਹੜਾ ਉਸ ਵਿਚਾਰਧਾਰਾ ਦੇ ਵਿੱਚ ਫਿੱਟ ਹੈ ਉਹ ਜੋ
ਚਲਾਏਗੇ ਮੈਨੂੰ ਵੀ ਹਿੰਦੀ ਆਉਂਦੀ ਹੈ। ਦੂਸਰੇ ਇੱਕ ਸਰੋਤੇ ਆਪਾਂ ਨਾਲ ਲੈਂਦੇ ਹਾਂ, ਪਰ ਉਸ ਤੋਂ ਪਹਿਲਾਂ ਨੰਬਰ ਇੱਕ ਵਾਰੀ ਮੈਂ ਨੋਟ ਕਰ ਦਵਾਂ ਜਿਹੜੇ ਪੰਜਾਬ ਤੋਂ, ਇੰਡੀਆ ਤੋਂ ਜਾਂ ਵਿਦੇਸ਼ਾਂ ਤੋਂ ਸਾਨੂੰ ਸੁਣ ਰਹੇ ਨੇ। ਸੰਖੇਪ ਚ ਸਵਾਲ ਤੇ ਆਪਾਂ ਚਰਚਾ ਦੇ ਨਾਲ ਮਿਲਦਾ ਸਵਾਲ ਹੋ ਗਿਆ ਉਹਦੇ ਤੇ ਆਪਾਂ ਚਰਚਾ ਕਰਦੇ ਚੱਲਣਾ। ਸੋ ਨੰਬਰ ਆ ਗਿਆ ਜੀ 783-7856-5556। ਇਹ ਨੰਬਰ ਹੈ ਜੀ ਸਟੂਡੀਓ ਮਾਛੀਵਾੜਾ ਸਾਹਿਬ ਦਾ, ਤੇ ਇਸ ਤੋਂ ਇਲਾਵਾ ਵੱਖ ਵੱਖ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਸਵਾਗਤ ਜੀ ਏਰ ਤੇ ਹੋ, ਸਤਿ ਸ੍ਰੀ ਅਕਾਲ।
ਹਾਂਜੀ ਸੰਦੀਪ ਜੀ, ਗੁਰਪ੍ਰੀਤ ਜੀ ਤੇ ਵੀਰ ਜਗਸੀਰ ਬਰਨਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਸਵਾਗਤ ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਬਲਵੀਰ ਬੱਬੀ ਸਾਹਿਬ, ਤੁਹਾਡਾ ਵੀ ਸਵਾਗਤ।
ਚਾਲ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਹਫ਼ਤਾਵਾਰੀ ਉਡੀਕ ਰਹਿ ਰਹੀ ਹੈ ਤੇ ਵਧੀਆ ਜਾਣਕਾਰੀ ਕਿਸਾਨ ਸੰਘਰਸ਼ ਮੋਰਚੇ ਬਾਰੇ ਗੱਲਾਂ ਬਾਤਾਂ ਹੋਈਆਂ। ਜਿਹੜਾ ਕਿਸਾਨ ਸੰਘਰਸ਼ ਮੋਰਚੇ ਨੇ ਨਾ ਬੰਗਾਲ ਵਿੱਚ ਜਾਂ ਵੋਟਾਂ ਮੁੱਕ ਜਾਣ ਦਾ ਉਪਰਾਲਾ ਕੀਤਾ ਉਹ ਬਹੁਤ ਵਧੀਆ ਜੀ। ਇੱਕ ਤਾਂ ਲੋਕਾਂ ਸਾਹਮਣੇ ਚਲੋ ਗਲਤਾਂ ਵੈਸੇ ਵੀ ਜਾ ਰਹੀ ਆ, ਪਰ ਫਿਰ ਵੀ ਜਿਹੜਾ ਜੇਤੂ ਰੱਥ ਲਈ ਫਿਰਦੇ ਨੇ ਉਹਨੂੰ ਕਿਤੇ ਨਾ ਕਿਤੇ ਜ਼ਰੂਰ ਅੜਚਣ ਪਊਗੀ। ਮੈਂ ਚਾਲ ਜੀ ਥੋੜਾ ਜਿਹਾ ਨਾ ਪੰਜਾਬ ਵਿਧਾਨ ਸਭਾ ਵੱਲ ਆਉਣਾ ਚਾਹੁੰਦਾ।
ਬਿਲਕੁਲ ਆਓ ਜੀ।
ਕੱਲ ਦੇਖੋ ਵੀ ਜਿਹੜਾ ਹੁਣ ਸਪੈਸ਼ਲ ਸੈਸ਼ਨ ਚੱਲ ਰਿਹਾ, ਕੱਲ ਉਹਦਾ ਪੰਜਵਾਂ ਦਿਨ ਸੀਗਾ।
ਹਾਂਜੀ
ਜੋ ਕੁਝ ਹੋਇਆ, ਜਿਵੇਂ ਨਾ ਇੱਕ ਬੰਦੇ ਨੇ ਕਿਹਾ ਵੀ ਕਹਿੰਦਾ ਵੀ ਪਹਿਲਾਂ ਵੀ ਹੁਣ ਜਿਹੜੀ ਜਨਾਨੀ ਲੜਾਈ ਹੁੰਦੀ ਸੀ ਨਾ ਉਹ ਕਹਿੰਦਾ ਦੇਖਣ ਨੂੰ ਮਿਲਦੀ ਸੀ, ਪਰ ਕਹਿੰਦਾ ਹੁਣ ਪਿੰਡਾਂ ਚ ਘੱਟ ਗਈ, ਕਹਿੰਦਾ ਕੱਲ ਵਿਧਾਨ ਸਭਾ ਚ ਵਧੀਆ ਦੇਖੀ ਆ। ਉਸ ਤੋਂ ਵੀ ਅਗਲੀ ਜਿਹੜੀ ਦੁੱਖ ਦੇਣ ਵਾਲੀ ਗੱਲ ਸੀਗੀ ਨਾ ਵੀ ਦੇਖੋ ਚਾਲ ਸਾਹਿਬ ਤੁਸੀਂ ਐਡੇ ਬੜੇ ਇੰਟਰਨੈਸ਼ਨਲ ਮਾਧਿਅਮ ਚੰਨ ਪ੍ਰਦੇਸ਼ੀ ਤੇ ਜੁੜ ਰਹੇ ਹੋ, ਠੇਠ ਪੰਜਾਬੀ ਦੇ ਵਿੱਚ, ਚਾਹੇ ਉਹ ਤਵਾਣਾ ਜੀ ਹੋਣ, ਚਾਹੇ ਜਗਸੀਰ ਜੀ ਹੋਣ, ਚਾਹੇ ਸੰਤੋਖ ਗਿੱਲ ਜੀ ਹੋਣ, ਮੈਂ ਕਿਹਦਾ ਕਿਹਦਾ ਜ਼ਿਕਰ ਕਰਾਂ, ਠੋਕ ਕੇ ਪੰਜਾਬੀ ਠੇਠ ਬੋਲੀ ਦੇ ਵਿੱਚ ਆਪਾਂ ਗੱਲਾਂ ਕਰਦੇ ਹਾਂ, ਚਾਹੇ ਸਰੋਤੇ ਆ ਚਾਹੇ ਤੁਸੀਂ ਹੋ।
ਬਿਲਕੁਲ,
ਹਾਲਾਂਕਿ ਸਾਡਾ ਜਿਹੜਾ ਸਟੇਸ਼ਨ ਆ ਜ਼ਰੂਰ ਅੰਗਰੇਜ਼ਾਂ ਦੇ ਵਿੱਚ ਆ, ਪਰ ਇਹ ਦੇਖੋ ਵੀ ਕੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਵੇਂ ਅੰਗਰੇਜ਼ੀ ਦੀ ਕੋਲੀ ਕੀਤੀ ਯਾਰ, ਤੇ ਦੇਖੋ ਪੰਜਾਬ ਵਾਸੀਆਂ ਨੇ ਸੁਣਨਾ ਉਹ ਕਿੰਨੇ ਕੁ ਪੰਜਾਬ ਵਾਸੀ, ਕਾਸ਼ਕਰ ਆਪਾਂ ਆਪਣੇ ਤੇ ਵੀ ਲਾ ਲਓ, ਚਲੋ ਪੇਂਡੂ ਹੋਰ ਬੰਦਿਆਂ ਤੇ ਵੀ ਲਾ ਲਓ ਵੀ ਕਿਹਨਾਂ ਨੂੰ ਉਹ ਗੱਲਾਂ ਸਮਝ ਆਈਆਂ ਹੋਣਗੀਆਂ। ਇਸ ਤੇ ਮੈਂ ਜਦੋਂ ਇੱਕ ਆਪਣੇ ਜਿਵੇਂ ਤੁਸੀਂ ਹੁਣ ਪੱਤਰਕਾਰੀ ਲਾਈਨ ਦੇ ਵਿੱਚ ਉਹ ਸੱਜਣ ਨਾਲ ਗੱਲ ਕੀਤੀ, ਉਹ ਮੈਨੂੰ ਕਹਿੰਦਾ ਬੱਬੀ ਆ ਯਾਰ ਤੂੰ ਕਾਹਨੂੰ ਤੜਫਦਾ। ਮੈਂ ਕਿਹਾ ਜੀ ਕੀ ਗੱਲ, ਕਹਿੰਦਾ ਉਹਨੇ ਅਗਲੀ ਗੱਲ ਜਿਹੜੀ ਕੀਤੀ ਆ ਹੁਣ ਬੜੇ ਜੇਰੇ ਨਾਲ ਮੈਂ ਤਾਂ ਸੁਣੀ, ਉਹ ਕਹਿੰਦਾ ਜੀ ਇਹ ਜਿਹੜੇ ਬੋਲ ਰਹੇ ਨੇ ਇਹ ਹਲਾਲ ਅੰਗਰੇਜ਼ਾਂ ਦੀ ਆ, ਕਹਿੰਦਾ ਕਾਹਨੂੰ ਪਿੱਟੀ ਜਾਂਦਾ ਤੂੰ। ਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਜੀ ਬੜੇ ਕੱਲ ਦੁੱਖ ਦਿੱਤਾ। ਤੇ ਉਸ ਤੋਂ ਵੀ ਅਗਲੀ ਗੱਲ ਜਦੋਂ ਅਕਾਲੀਆਂ ਦਾ ਟੋਲਾ ਉੱਥੋਂ ਵਾਕਆਊਟ ਹੋਇਆ ਤਾਂ ਉਹਨਾਂ ਨੇ ਬਾਹਰ ਆ ਕੇ ਜਿਹੜੇ ਗੀਤ ਗਾਏ ਨਾ ਉਹ ਕਮਾਲ ਦੇ ਸੁਣੇ। ਕੱਲ ਵਿਧਾਨ ਸਭਾ ਦੇ ਵਿੱਚ ਸਾਹਾਂ ਖਾ ਕੇ ਮੁੱਕਰ ਗਿਆ, ਵਸ ਨਾ ਰਾਜਿਆ ਤੇਰੇ, ਚੰਦੂ ਮਾਜਰੇ ਦਾ ਫਰਜੰਦ ਤੇ ਨਰਿੰਦਰ ਸ਼ਰਮਾ ਨੇ ਗੀਤ ਬੜੀ ਸੁਰ ਦੇ ਵਿੱਚ ਗਾਇਆ, ਜਿਹੜਾ ਸਾਰਾ ਬਿਲਕੁਲ ਸਰਕਾਰ ਤੇ ਲਾਗੂ ਹੁੰਦਾ ਸੀ। ਇੰਨੀ ਕੁ ਗੱਲ ਕਰਨੀ ਸੀ, ਧੰਨਵਾਦ ਜੀ।
ਥੈਂਕ ਯੂ ਜੀ, ਮਿਹਰਬਾਨੀ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀ ਜਿਹੜੀ ਜੋੜੀ ਨਾ ਬਣਾ ਲੈਣ ਚੰਦੂ ਮਾਜਰਾ ਤੇ ਸ਼ਰਮਾ ਤੇ ਐਨ ਕੇ ਸ਼ਰਮਾ ਨੇ, ਤੇ ਕਿਤੇ ਢਾਡੀ ਜੱਥਾ ਨਾ ਬਣਾ ਲੈਣ ਕਿਤੇ ਤੁਰ ਕੇ ਰੰਗੀਲੇ ਮਗੂਰ ਸੰਧੂ ਸਾਹਿਬ। ਤੇ ਦੂਜੀ ਗੱਲ ਜਿਹੜੀ ਬੱਬੀ ਉਹਨਾਂ ਨੇ ਕੀਤੀ ਹੈ ਨਾ ਕਿ ਕੈਪਟਨ ਅਮਰਿੰਦਰ ਉਹਨਾਂ ਦੀ ਕਿ ਉਹ ਅੰਗਰੇਜ਼ੀ ਵਾਲਾ ਗੇੜ ਪਾਇਆ ਉਹਨਾਂ ਨੇ, ਮੈਨੂੰ ਸੰਧੂ ਸਾਹਿਬ ਐਂ ਲੱਗਦਾ ਹੁੰਦਾ ਵੀ ਜਦੋਂ ਕਿਸੇ ਬੰਦੇ ਕੋਲੇ ਕੋਈ ਗੱਲਾਂ ਮੁੱਕ ਜਾਣਗੀਆਂ ਆਪਣੇ ਨੂੰ ਦੱਸਣ ਲਈ ਕੁਛ ਨਾ ਹੋਵੇ ਤਾਂ ਉਹ ਫਿਰ ਦੂਜੇ ਪੱਖ ਦਾ ਸਹਾਰਾ ਲੈਂਦਾ। ਸੋ ਮੈਂ ਸਿੱਧਮ ਸਿੱਧਾ ਕਹਿ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਅਗਰ ਪੰਜਾਬ ਦੀਆਂ ਅਨਪੜ੍ਹ ਬੀਬੀਆਂ ਵਾਸਤੇ, ਅਨਪੜ੍ਹ ਬਜ਼ੁਰਗਾਂ ਵਾਸਤੇ ਜਾਂ ਭੂਏ ਭਾਲੇ ਲੋਕਾਂ ਵਾਸਤੇ ਕੋਈ ਮੁੱਦਾ ਹੁੰਦਾ ਤਾਂ ਫਿਰ ਉਹ ਉਸ ਭਾਸ਼ਾ ਚ ਜ਼ਰੂਰ ਸਮਝ ਆਉਂਦੇ। ਗਲਤੀ ਨਹੀਂ ਹੈਗੀ ਕੈਪਟਨ ਅਮਰਿੰਦਰ ਸਾਹਿਬ ਦੀ, ਮੈਂ ਨੀ ਉਹਨਾਂ ਨੂੰ, ਮੈਂ ਦੋਸ਼ ਮੁਕਤ ਕਰਦਾ ਕਿਉਂਕਿ ਅਗਲਿਆਂ ਕੋਲੇ ਕਹਿਣ ਨੂੰ ਉਹਨਾਂ ਲਈ ਕੁਛ ਹੈ ਹੀ ਨੀਗਾ। ਉਹ ਤਾਂ ਹੁਣ ਫਿਰ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਦੱਸਣ ਲਈ ਆ ਵੀ ਭਾਈ ਆਹ ਸਾਡੀ ਸਟੇਟ ਆ, ਆਹ ਅਸੀਂ ਕੰਮ ਕੀਤੇ ਨੇ ਤਾਂ ਕਿ ਉਹ ਇਹਨਾਂ ਦੇ ਜਾਲ ਦੇ ਵਿੱਚ ਅਸੀਂ ਤਾਂ ਫਸ ਗਏ ਪਹਿਲਾਂ, ਹੁਣ ਉਹ ਫਸਣ ਤਾਂ ਕਿ ਉਹ ਇੱਥੇ ਇਨਵੈਸਟਮੈਂਟ ਕਰਨ ਤੇ ਫਿਰ ਇਹ ਉਸ ਇਨਵੈਸਟਮੈਂਟ ਦੇ ਸਹਾਰੇ ਕਹਿਣ। ਦੇਖੋ ਜੀ ਪੰਜਾਬ ਦਾ ਮਾਹੌਲ ਕਿੰਨਾ ਵਧੀਆ ਤੇ ਉਹਦੇ ਵੱਲ ਦੇਖੋ ਕਿੰਨਾ ਪੈਸਾ ਵਿਦੇਸ਼ਾਂ ਤੋਂ ਆਇਆ, ਹੁਣ ਅਸੀਂ ਕਾਇਆ ਕਲਪ ਕਰ ਦੇਣੀ ਹੈ ਤੇ ਆਹ ਤੁਹਾਡੇ ਜਿਹੜੀਆਂ ਸੜਕਾਂ ਬਣੀਆਂ ਨੇ ਸੰਧੂ ਸਾਹਿਬ ਇਹਨਾਂ ਦੇ ਉੱਤੇ ਪਾ ਕੇ ਲਿਖਰ ਜਿਹਾ ਤੇ ਬਾਅਦ ਚ ਚਿੱਟੀ ਪੱਟੀ ਮਾਰ ਕੇ ਆਲ ਜਾਲ ਕਹਿਣਾ ਲਓ ਜੀ ਵਿਕਾਸ ਹੋ ਗਿਆ। ਤੇ ਮੈਨੂੰ ਤਾਂ ਐਂ ਲੱਗਦਾ ਬਾਕੀ ਤੁਸੀਂ ਕਰਿਓ ਪਰ ਜੋੜ ਮਾਰੀ ਚੀਜ਼ ਕਰਨ ਦੀ
ਨਹੀਂ। ਹੁਣ ਮਤਲਬ ਆਖਰੀ ਸਾਲ ਆਏ ਹੁਣ ਰੈਲੀਆਂ ਸ਼ੁਰੂ ਹੋ ਜਾਣਗੀਆਂ, ਉੱਥੇ ਕਿਵੇਂ ਠੇਠ ਪੰਜਾਬੀ ਬੋਲਣਗੇ? ਉਦੋਂ ਕਿੱਥੋਂ ਪੰਜਾਬੀ ਹੁੰਦੀ ਹੈ? ਆ ਮੇਰਾ ਖੁੰਡਾ ਮੇਰਾ ਗੰਡਾਸਾ, ਹਾਂ ਉਦੋਂ ਕਹਿੰਦਾ ਵਾ ਮਾਂਝਾ ਮਾਰੂ ਸਾਰਿਆਂ ਨੂੰ, ਮਾਂਝਾ ਨੂੰ ਮਤਿਆਂ ਨੂੰ ਆਪਣੀ ਉਮਰ ਦੇ ਨੀ ਪਤਾ ਹੋਣਾ ਦਾ, ਉਦੋਂ ਮਾਂਝਾ ਕਿਵੇਂ ਯਾਦ ਆ ਜਾਂਦਾ? ਉਦੋਂ ਕਿਉਂ ਨੀ ਅੰਗਰੇਜ਼ੀ ਯਾਦ ਆਉਂਦੀ? ਉਦੋਂ
ਸੰਤ ਸਾਹਿਬ ਤੁਸੀਂ ਕਿਉਂ ਭੋਲੇ ਬਣਦੇ? ਉਦੋਂ ਤਾਂ ਫਿਰ ਆਪਦੇ ਨਾਲ ਗੱਲ ਹੁੰਦੀ ਹੈ, ਤੁਸੀਂ ਕਿਉਂ ਇਹ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ?
ਹਾਂ ਬਿਲਕੁਲ ਜੀ, ਜਿਹੜੀ ਗੱਲ ਤੁਸੀਂ ਗੱਲ ਕਹੀ ਹੈ ਸਹੀ ਹੈ ਵੀ ਇਹਨਾਂ ਨੂੰ ਲੱਗਿਆ ਵੀ ਪਿਛਲੀ ਵਾਰ ਵੀ ਇਹੀ ਲੱਗਦਾ ਸੀਗਾ ਵੀ ਬਹੁਤਾ ਜਿਹੜਾ ਮਤਲਬ ਆਮ ਆਦਮੀ ਪਾਰਟੀ ਨੂੰ ਇੰਨਾ ਰਾਈ ਭਰਾਵਾਂ ਨੇ ਸਹਿਯੋਗ ਦਿੱਤਾ, ਜਿਹਦੇ ਕਰਕੇ ਪਿਛਲੀਆਂ 2017 ਵਾਲੀਆਂ ਚੋਣਾਂ ਦੇ ਵਿੱਚ ਜਿਹੜੀ ਪਰਫੋਰਮੈਂਸ ਆ ਉਹਦੀ ਜਿਸ ਤਰ੍ਹਾਂ ਦੀ ਰਹੀ ਹੈ, ਸੋ ਇਹ ਵੱਡੀ ਗੱਲ ਲੱਗਦੀ ਹੈ ਤੁਹਾਨੂੰ ਵੀ ਉਹਨਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਨੇਗੇ ਇਹ ਬਾਹਰਲੇ ਲੋਕਾਂ ਨੂੰ, ਚਾਹੇ ਵਾਕਈ ਇਹ ਉਹਦੇ ਲਈ ਵੀ ਆ, ਪਰ ਬਾਹਰ ਵੀ ਤੇ ਸਾਡੇ ਬਹੁਤੇ ਲੋਕ ਆ ਜਿਹੜੇ ਮਤਲਬ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਕਿਹੜਾ ਬਾਹਰਲੇ ਲੋਕ ਸੁਣਦੇ ਨੀ ਹੈ, ਬਾਹਰਲੇ ਲੋਕ ਸੁਣਦੇ ਰੇਡੀਓ ਚੰਨ ਪ੍ਰਦੇਸ਼ੀ ਨੂੰ, ਆਮ ਬੋਲੀ ਨੂੰ ਛੱਡ ਕੇ ਜਿਹੜਾ ਤੁਸੀਂ ਕੁਛ ਹੋ ਰਿਹਾ, ਇੱਕ ਗੁਲਾਮ ਜ਼ਹਿਨੀਅਤ ਦਾ ਹੀ ਪ੍ਰਤੀਕ ਹੈ। ਇਹ ਮੈਨੂੰ ਨਾ ਇੱਕ ਵਾਰ ਸਿਮਰਜੀਤ ਸਿੰਘ ਮਾਨ ਦੀ ਗੱਲ ਬੜੀ ਮਤਲਬ ਉਹਨਾਂ ਦੀ ਕਹੀ ਹੋਈ ਗੱਲ ਮੈਨੂੰ ਅੱਜ ਵੀ ਕੰਬਦੀ ਆ, ਉਹ ਕਹਿੰਦੇ ਵੀ ਜੋ ਲੋਕ ਪੰਜਾਬ ਲਈ ਪੰਜਾਬੀਅਤ ਲਈ ਲੜਨ ਵਾਲੇ ਆ ਉਹਨਾਂ ਨੇ ਸਦਾ ਲੜਦੇ ਰਹਿਣਾ, ਜਿਹੜੇ ਕਹਿੰਦਾ ਰਾਜ ਕਰਦੇ
ਰਾਜ ਕਰਦੇ ਰਹਿਣਾ,
ਹਾਂ ਇਹਨਾਂ ਨੇ ਰਾਜ ਕਰਦੇ, ਇਹਨਾਂ ਲਈ ਅੰਗਰੇਜ਼ ਆ ਗਏ, ਇਹਨਾਂ ਨੇ ਉਹਨਾਂ ਨੂੰ ਵੀ ਸ਼ਰਾਬ ਮਾਰ ਦੇਣੀ, ਕੱਲ ਨੂੰ ਕਹਿੰਦੇ ਚੈਨ ਵਾਲੇ ਆ ਜਾਣ, ਕਹਿੰਦੇ ਸਾਨੂੰ ਚੀਆਂ ਬਣਾ ਦਿਓ ਅਸੀਂ ਸਲੂਨ ਤੁਹਾਨੂੰ ਮਾਰ ਦਿਆਂਗੇ।
ਕੈਪਟਨ ਸਾਹਿਬ ਤਾਂ ਕਹਿੰਦੇ ਵੀ ਸੀਗਾ ਕਹਿੰਦੇ ਹੁਣ ਚੈਨੀ ਭਾਸ਼ਾ ਪੜਾਇਆ ਕਰਨੀ ਹੈ ਪੰਜਾਬ ਦੇ ਸਕੂਲਾਂ ਚ, ਯਾਦ ਹੋਣਾ ਤੁਹਾਡੇ।
ਸਾਡਾ ਇਤਿਹਾਸ ਹੈ ਵੀ ਮਤਲਬ ਬਾਬਾ ਅੱਲਾ ਸਿੰਘ ਦੀ ਗੱਲ ਕਰ ਰਿਹਾ ਮੈਂ ਬਰਨਾਲੇ ਤੋਂ, ਤੇ ਅਫਗਾਨੀ ਨਾਲ ਵੀ ਇਹਨਾਂ ਨੇ ਟੱਕਰ ਲਿਆ ਸੀ ਹੇਠ ਦਿੱਤਾ, ਮਤਲਬ ਇਹਨਾਂ ਦਾ ਜੋ ਆ ਗਿਆ ਮਤਲਬ ਖਾਨਦਾਨ ਦਾ ਇਸ ਤਰ੍ਹਾਂ ਦੀ ਇਹਨਾਂ ਲੋਕਾਂ ਦਾ ਵੀ ਜੋ ਆ ਗਿਆ ਉਹਦੇ ਗੁਲਾਮ ਜ਼ਹਿਨੀਅਤ ਹੈ ਜਿਹੜੀ ਮਤਲਬ ਉਹ ਇਹਨਾਂ ਦੇ ਅੰਦਰ ਭਰੀ ਹੋਈ ਆ, ਕਦੇ ਵੀ ਉਸ ਤਰ੍ਹਾਂ ਦੀ ਜਿਹੜੀ ਭਾਸ਼ਾ ਜਿਹੜੀ ਇਹਨਾਂ ਦੀ ਅਗਰ ਤੁਹਾਨੂੰ ਕਹਿੰਦਾ ਬਾਡੀ ਬਾਡੀ ਲੈਂਗੁਏਜ ਦੱਸ ਦਿੰਦੀ ਆ ਬੰਦੇ ਦੀ, ਬੰਦਾ ਹੈ
ਬੰਦਾ ਹੈ ਕੀ ਹੈ। ਤੁਹਾਨੂੰ ਤਾਂ ਬਾਡੀ ਲੈਂਗੁਏਜ ਦੀ ਗੱਲ ਕੀਤੀ ਹੈ ਤੁਸੀਂ, ਕੱਲ ਬਾਡੀ ਲੈਂਗੁਏਜ ਨਾ ਉਹਨਾਂ ਲੋਕਾਂ ਦੀ ਦੇਖਣ ਵਾਲੀ ਸੀ ਜਿਹੜੇ ਇਹਨਾਂ ਨੂੰ ਅਕਾਲੀ ਆਗੂਆਂ ਨੂੰ ਬਾਹਰ ਛੱਡ ਕੇ ਆਉਂਦੇ ਸੀ ਜਿਹੜੇ ਮਾਰਸ਼ਲ ਸੀ ਪੰਜਾਬ ਵਿਧਾਨ ਸਭਾ ਦੇ, ਉਹ ਆਪਾਂ ਚ ਗੱਲਾਂ ਕਰੀ ਜਾਣ, ਕਹਿੰਦੇ ਯਾਰ ਮਜੀਠੀਆ ਪਹਿਲਾਂ ਨਾਲ ਵੀ ਭਾਰੀ ਹੋ ਗਿਆ, ਤੇ ਉਹ ਕਹਿੰਦੇ ਬਾਕੀਆਂ ਦੇ ਵਜਨ ਤੋਲ ਤੋਲ ਕੇ ਦੇਖੇ ਨੇ, ਕੱਲ ਉਹਨਾਂ ਨੇ ਸਾਰੇ ਅਕਾਲੀ ਵਿਧਾਇਕ ਕਹਿੰਦੇ ਚੱਕ ਕੇ ਬਾਹਰ ਕੱਢੇ ਨੇ।
ਬਿਲਕੁਲ ਜੀ, ਉਹ ਜਿਹੜੇ ਡਰਾਮੇਬਾਜ਼ੀ ਹੈ ਉਹ ਵਿਚਾਰਿਆਂ ਨੂੰ, ਉਹਨੂੰ ਜੇ ਆਪ ਨਿਕਲੇ ਮੈਨੂੰ ਲੱਗਦਾ ਉਹਨਾਂ ਦੀ ਨੌਕਰੀ ਸਕਦੇ ਦੀ ਪੈ ਜਾਂਦੀ ਹੈ, ਕਿਉਂਕਿ ਰੱਖੀ ਹੈ ਉੱਤਮ ਨੂੰ ਉਹ ਇਹ ਚੰਗੀ ਗੱਲ ਆ ਵੀ ਉਹਨਾਂ ਦੀ ਜਿਹੜੀ ਉਹ ਨੌਕਰੀ ਆ ਵਰਕਰ ਰਹਿੰਦੇ, ਕੱਲ ਬਹੁਤ ਖੁਸ਼ ਹੋਏ ਉਹਨੇ ਵੀ ਚਲੋ ਆਪਾਂ ਨੂੰ ਵੀ ਜਿਹੜਾ ਕੰਮ ਆ ਉਹ ਮਿਲ ਜਾਏ,
ਆਪਾਂ ਨੂੰ ਵੀ ਕੰਮ ਮਿਲ ਗਿਆ।
ਹਾਂ ਉਹਨਾਂ ਨੂੰ ਆਪਦਾ ਖਤਰਾ ਰਹਿੰਦਾ ਵੀ ਕਿਤੇ ਜੇ ਚੰਗੀ ਤਰ੍ਹਾਂ ਬੈਠਣ ਲੱਗ ਗਏ ਕਿਤੇ ਸਾਡੀ ਦਿੱਕਤ ਡਿਊਟੀ ਆ ਜਿਹੜੀ ਇਹੀ ਨਾ ਖਤਰੇ ਚ ਪਏ ਜੇ ਬੰਦਿਆਂ ਨੂੰ ਗੱਲ ਕਰਨ ਲੱਗ ਗਏ।
ਬਾਈ ਜੀ ਮੈਂ ਤੁਹਾਡੀ ਗੱਲ ਰੋਕਦਾ ਸੰਤ ਸਾਹਿਬ, ਸੋਰੀ ਇੰਟਰਪਟ ਕਰਦਾ, ਗੱਲ ਪੰਜਾਬ ਵਿਧਾਨ ਸਭਾ ਦੇ ਪਹਿਲਾਂ ਜਿਹੜੀ ਆਪਣੀ ਮੀਟਿੰਗ ਹੋਈ ਹੈ ਨਾ ਕੈਬਨਿਟ ਦੀ, ਪੰਜਾਬ ਕੈਬਨਿਟ ਦੀ, ਉਹਦੇ ਵਿੱਚ ਘਰ ਘਰ ਰੋਜ਼ਗਾਰ ਵਾਸਤੇ ਬਹੁਤ ਸਾਰੀਆਂ ਅਸਾਮੀਆਂ ਕੱਢੀਆਂ ਗਈਆਂ ਨੇ, ਜਿਵੇਂ ਇੱਕ ਵਿਭਾਗ ਦੇ ਵਿੱਚੋਂ ਜੇ 50 ਅਸਾਮੀਆਂ ਜਿਹੜੀਆਂ ਧਰਮ ਦੀ ਗੱਲ ਕਹੀ ਗਈ ਉੱਥੇ 70-80 ਅਸਾਮੀਆਂ ਖਤਮ ਕੀਤੀਆਂ ਗਈਆਂ ਨੇ। ਉਹਨਾਂ ਨੂੰ ਡਰ ਪੈ ਗਿਆ ਹੋਣਾ ਵੀ ਜੇ ਕਿਤੇ ਅਗਲੀ ਵਾਰੀ ਆਏ ਨਾ ਕਹਿ ਦੇਣਾ ਵੀ ਜਿਹੜਾ ਮਾਰਸ਼ਲ ਰੱਖੇ ਨੇ ਇਹਨਾਂ ਦੀ ਲੋੜ ਤਾਂ ਪੈਂਦੀ ਨੀ ਵੀ ਇਹਨਾਂ ਨੂੰ ਕੱਢੀਏ ਵੀ ਕਿਤੇ ਆਪਣਾ ਰੋਜ਼ਗਾਰ ਨਾ ਜਾਵੇ, ਤੇ ਕੱਲ ਉਹਨਾਂ ਨੇ ਵੀ ਸੁੱਖਣਾ ਸੁੱਖ ਕੇ ਕੰਮ ਲਿਆ ਹੋਣਾ ਸਾਰਾ ਇਹ।
ਉਹੀ ਤਾਂ ਮੈਂ ਕਹਿ ਰਿਹਾ ਸੀਗਾ ਨਾ ਜੀ ਵੀ ਉਹਨਾਂ ਨੂੰ ਤਾਂ ਮਸਾ ਮਤਲਬ ਉਹ ਤਾਂ ਕਹਿੰਦੇ ਹੋਣਗੇ ਵੀ ਅੱਜ ਸਾਡਾ ਇਹ ਮਤਲਬ ਕਾਰੋਬਾਰ ਸਭ ਬਰਕਰਾਰ ਰਹੇ ਚੱਲਦਾ ਰਹੇ, ਜਿਸ ਤਰ੍ਹਾਂ ਜੇ ਬੰਦਿਆਂ ਵਾਂਗੂ ਬੈਠਣ ਲੱਗ ਗਏ ਬੰਦਿਆਂ ਨੂੰ ਗੱਲ ਕਰਨ ਲੱਗ ਗਏ ਸਾਡੀ ਨੌਕਰੀ ਖਤਰੇ ਚ ਪੈ ਜੂਗੀ,
ਤੇ ਜੇ ਕਿਤੇ ਸੰਦੀਪ ਚੱਕਣਾ ਪੈ ਜੀ ਮੇਰਾ ਖਿਆਲ। ਸੋ ਖੈਰ ਸੰਦੀਪ ਬਾਈ ਇਸ਼ਾਰਾ ਦੇ ਰਹੇ ਨੇ ਆਪਣੇ ਨਾਲ ਇੱਕ ਸਰੋਤਾ ਨੇ ਲਾਇਨ ਤੇ ਜੀ ਸੰਦੀਪ
ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਪੰਜਾਬੀ ਚ ਗੱਲ ਕਰਨੀ ਚਾਹੀਦੀ ਆ, ਉਹਦੇ ਚ ਤਾਂ ਇਹਨਾਂ ਨੇ ਪੰਜਾਬੀ ਚ ਨੀ ਕਰਨੀ, ਠੀਕ ਹੈ ਨਾ, ਜਿੱਥੇ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਗੱਲ ਕਰਨੀ ਚਾਹੀਦੀ ਆ ਵੀ ਜਿੱਥੇ ਤੁਹਾਨੂੰ ਸਾਰਾ ਦੇਸ਼ ਸੁਣੂਗਾ ਹਨਾ, ਉੱਥੇ ਜਾ ਕੇ ਪੰਜਾਬੀ ਘੋਟਣ ਲੱਗ ਜਾਣਗੇ, ਉੱਥੇ ਜਾ ਕੇ ਹਿੰਦੀ ਘੋਟਣ ਲੱਗ ਜਾਣਗੇ, ਠੀਕ ਹੈ ਨਾ, ਉੱਥੇ ਇੰਗਲਿਸ਼ ਦੇ ਵਿੱਚ ਬੋਲੋ ਤੁਸੀਂ ਵੀ ਸਾਰੇ ਲੋਕ ਤੁਹਾਡੀ ਜਿਹੜਾ ਤੁਹਾਡਾ ਦੁੱਖ ਆ ਉਹ ਸਮਝ ਸਕਣ। ਪਹਿਲੀ ਗੱਲ ਦੁੱਖ ਤਾਂ ਇਹ ਦੱਸਦੇ ਹੀ ਨੀ, ਠੀਕ ਹੈ ਨਾ, ਟਾਈਮ ਪਾਸ ਕਰਦੇ ਆ। ਤੇ ਬਾਈ ਜੀ ਦੂਜੀ ਗੱਲ ਮੈਂ ਕਰੂੰਗਾ ਵੀ ਜਿਹੜੇ ਲੋਕਾਂ ਨੂੰ ਤੁਸੀਂ ਖਬਰਾਂ ਸੁਣੀਆਂ ਹੋਣੀਆਂ, ਅੱਜ ਕੱਲ ਨਾ ਇੱਥੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਵਿੱਚ ਨਾ ਬਾਈ ਜੀ, ਮੈਂ ਤਾਂ ਉਹਨਾਂ ਨੂੰ ਹਿੰਦੂ ਹੀ ਕਹੂੰਗਾ, ਤੁਸੀਂ ਕਹੋਗੇ ਵੀ ਉਹ ਬੀਜੇਪੀ ਦੇ ਸਮਰਥਕ ਆ, ਪਰ ਬਾਈ ਜੀ ਉਹਨਾਂ ਦਾ ਧਰਮ ਹਿੰਦੂ ਆ, ਕਿਉਂਕਿ ਬਾਈ ਜੀ ਇਹ ਜਦੋਂ ਆਪਾਂ ਕੋਈ ਧਰਨਾ ਲਾਉਣਾ ਆਪਾਂ ਨੂੰ ਸਿੱਖ ਕਹਿੰਦੇ ਆ, ਸਿੱਖ ਵੀ ਨੀ ਕਹਿੰਦੇ, ਸਿੱਖ ਅੱਤਵਾਦੀ ਕਹਿੰਦੇ ਆ, ਠੀਕ ਹੈ ਨਾ ਬਾਈ ਜੀ, ਇਹ ਜਿਹੜੇ ਹਿੰਦੂ ਲੋਕ ਨੇ ਨਾ ਇਹ ਇੱਥੇ ਰੈਲੀਆਂ ਕਰ ਰਹੇ ਆ, ਠੀਕ ਹੈ ਨਾ, ਵੀ ਤਿਰੰਗਾ ਸਨਮਾਨ ਰੈਲੀ, ਤੇ ਪਹਿਲੀ ਗੱਲ ਤਾਂ ਇਹਨਾਂ ਨੂੰ ਇੱਕੋ ਗੱਲ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਤੁਹਾਡਾ ਭਾਰਤ ਮਾਤਾ ਨੀ ਜੀ ਇਹ, ਠੀਕ ਹੈ ਨਾ, ਜਿੱਥੇ ਜਿਹਦਾ ਤੁਹਾਡਾ ਜੀ ਕਰੇ ਤੁਸੀਂ 1000 ਰੇਪ ਕਰ ਦੋ ਦਿਨ ਚ, ਜੀ ਵੀ ਕੋਵਿਡ ਦੇ ਵਿੱਚ ਗੁਰਦੁਆਰਿਆਂ ਦੇ ਦਰਬਾਰ ਖੁੱਲੇ ਸੀਗੇ ਜਾਂ ਮੰਦਰਾਂ ਦੇ ਖੁੱਲੇ ਸੀਗੇ, ਇਹਨਾਂ ਨੂੰ ਸਾਰਾ ਪਤਾ, ਠੀਕ ਹੈ ਨਾ? ਸੋ ਇੱਥੇ ਇਹੋ ਜਿਹੀਆਂ ਗੱਲਾਂ ਇਹਨਾਂ ਨੂੰ ਜ਼ਰੂਰ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਹੁਣ ਇਹਨਾਂ ਦਾ ਇੰਡੀਆ ਚੱਲਿਆ ਨੀ ਕੰਮ, ਤੇ ਹੁਣ ਸਾਰੇ ਵਰਲਡ ਨੂੰ ਪਤਾ ਲੱਗ ਗਿਆ ਵੀ ਸਿੱਖ ਕੀ ਚੀਜ਼ ਨੇ, ਹਨਾ, ਵੀ ਸਿੱਖ ਕੀ ਕੀ ਕਰਦੇ ਆ ਕੋਵਿਡ ਦੇ ਵਿੱਚ, ਹਨਾ। ਤੇ ਦੂਜੀ ਗੱਲ, ਜਿਹੜਾ ਆਪਾਂ ਨੂੰ ਤਿਰੰਗੇ ਦਾ ਸਨਮਾਨ ਵਿਖਾਉਂਦੇ ਆ ਨਾ, ਪਹਿਲੀ ਗੱਲ ਮੈਂ ਕਹੂੰ ਸਿੱਖਾਂ ਨੂੰ, ਤੇ ਦੂਜੀ ਗੱਲ ਪੰਜਾਬੀਆਂ ਨੂੰ, ਇਹਨਾਂ ਨੂੰ ਦੱਸਣ ਦੀ ਲੋੜ ਨੀ ਗੀ ਵੀ ਤਿਰੰਗੇ ਦਾ ਸਨਮਾਨ ਕਰਨਾ ਕਿਵੇਂ ਆ, ਠੀਕ ਹੈ ਨਾ? ਆਪਦੀਆਂ ਜੰਗਾਂ ਦੀ ਹਿਸਟਰੀ ਪੜ੍ਹ ਲੈਣ, 1947 ਦੀ ਹਿਸਟਰੀ ਪੜ੍ਹ ਲੈਣ, ਠੀਕ ਹੈ ਨਾ? ਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਣਾ ਇਹਨਾਂ ਨੇ ਕੀਤਾ ਕੀ ਆ ਤਿਰੰਗੇ ਲਈ।
ਜੀ ਥੈਂਕ ਯੂ, ਬਿਲਕੁਲ। ਸੋ ਤਿਰੰਗੇ ਦਾ ਜਿਹੜਾ ਸਨਮਾਨ ਕਰਨ ਦੀ ਅਗਰ ਪੰਜਾਬੀਆਂ ਨੂੰ ਕੋਈ ਖਾਸ ਤੌਰ ਦੇ ਉੱਤੇ ਨਸੀਹਤ ਦਿੰਦਾ, ਤੇ ਮੇਰਾ ਨੀ ਖਿਆਲ ਕਿ ਜਿੱਦਾਂ ਬਾਈ ਉਹਨਾਂ ਨੇ ਕਹੀ ਹੈ ਕਿ ਸਾਨੂੰ ਕੋਈ ਨਸੀਹਤ ਹੋਵੇ, ਕਿਉਂਕਿ ਸਾਡੇ ਤਾਂ ਜਿਹੜੀ ਆ ਹਰ ਇੱਕ ਦੂਜੇ ਚੌਥੇ ਦਿਨ ਕਦੀ ਇਸ ਤਿਰੰਗੇ ਦੇ ਵਿੱਚ ਲਿਉੜ ਕੇ ਇੱਕ ਜਵਾਨ ਦੀ ਲਾਸ਼ ਆਉਂਦੀ ਹੈ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ, ਪਹਿਲੀ ਗੱਲ ਤਾਂ ਤਿਰੰਗੇ ਦਾ ਅਫਵਾਨ ਜਾਂ ਤਿਰੰਗੇ ਦੀ ਤੁਸੀਂ ਰਾਖੀ ਕਰਨੀ ਹੈ, ਇੱਥੇ ਕਰ ਲਓ ਮਾਰਚ, ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਿਹੜਾ ਤਿਰੰਗਾ ਆ ਉਹ ਠੀਕ ਆ, ਉੱਥੇ ਚਾਹੇ ਉਹ ਪੰਜਾਬੀ, ਚਾਹੇ ਉਹ ਸਿੱਖਾ, ਚਾਹੇ ਉਹ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਇਹਦਾ ਬੰਦਾ, ਸੋ ਉਹਨੇ ਤਿਰੰਗੇ ਦਾ ਸਨਮਾਨ ਜੇ ਕਰਨਾ ਉਹਨੇ ਆਪਣੇ ਆਪ ਹੀ ਕਰੀ ਜਾਣਾ, ਤੁਹਾਡੇ ਕਹਿਣ ਸੁਣਦੇ ਜਾਂ ਤੁਹਾਡੇ ਵੱਲੋਂ ਸਰਟੀਫਿਕੇਟ ਦੇਣ ਦੇ ਨਾਲ ਉਹਨੇ ਵਾਲਾ ਨੀ ਕਰਨਾ। ਸੋ ਵਾਕਈ ਵੱਡੀ ਗੱਲ ਆ, ਸੋ ਇਹ ਚੀਜ਼ਾਂ ਜਿਹੜੀਆਂ ਨੇ। ਤੇ ਦੂਜੀ ਗੱਲ ਜਿਹੜੀ ਉਹਨਾਂ ਨੇ ਬੜੀ ਅਹਿਮ ਕੀਤੀ ਹੈ ਉਹਦੇ ਉੱਤੇ ਮੈਂ ਆਵਾਂ ਕਿ ਜਿਹੜੀ ਹੈ ਜਿਹੜੀ ਭਾਸ਼ਾ, ਕਿਵੇਂ ਕਹਿੰਦੇ ਹੁੰਦੇ ਨਾ, ਸੰਤ ਸਾਹਿਬ ਵੇਲੇ ਦੀ ਨਵਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ, ਤੇ ਜਿੱਥੇ ਜਿਹੜੀ ਗੱਲ ਬੋਲਣੀ ਆ ਤੁਸੀਂ ਉੱਥੇ ਬੋਲ ਲਓ। ਤੇ ਆ ਵਿਧਾਨ ਸਭਾ ਦੇ ਵਿੱਚ ਤੁਸੀਂ ਗੱਲ ਜਿੱਦਾਂ ਉਹਨਾਂ ਆਪਾਂ ਕੈਪਟਨ ਅਮਰਿੰਦਰ ਉਹਨਾਂ ਦੀ ਕਰਦੇ ਸੀ, ਪਰ ਮੈਂ ਇੱਥੇ ਇੱਕ ਚੀਜ਼ ਹੋਰ ਕਹਿਣਾ, ਚਾਹੇ ਉਹ ਭਗਵੰਤ ਮਾਨ ਨੇ ਤੇ ਚਾਹੇ ਉਹ ਪੰਜਾਬ ਦੇ ਕਾਂਗਰਸੀ ਐਮ ਪੀ ਨੇ, ਚਾਹੇ ਉਹ ਅਕਾਲੀ ਐਮ ਪੀ ਨੇ, ਤੇ ਉੱਥੇ ਪੰਜਾਬੀ ਦੇ ਵਿੱਚ ਬੋਲ ਕੇ ਕੀ ਦਰਸਾਉਣਾ ਚਾਹੁੰਦੇ ਨੇ, ਕਿਉਂਕਿ ਉੱਥੇ ਤਾਂ ਤੁਸੀਂ, ਤੁਹਾਨੂੰ ਦੇਸ਼ ਸੁਣ ਰਿਹਾ, ਤੁਸੀਂ ਪੰਜਾਬ ਦੀ ਗੱਲ ਜਿਹੜੀ ਰੱਖਣੀ ਹੈ ਉਹ ਹਿੰਦੀ ਦੇ ਵਿੱਚ ਰੱਖ ਲਓ, ਹਿੰਦੀ ਅੰਗਰੇਜ਼ੀ ਨਹੀਂ ਆਉਂਦੀ, ਹਿੰਦੀ ਤਾਂ ਤੁਹਾਨੂੰ ਮਾੜੀ ਮੋਟੀ ਸਾਰਿਆਂ ਨੂੰ ਆਉਂਦੀ ਹੈ, ਤਾਂ ਕਿ ਤੁਹਾਡੀ ਜਿਹੜੀ ਮੰਗ ਹੈ ਉਹ ਲੋਕਾਂ ਤੱਕ ਪਹੁੰਚੇ। ਮੈਨੂੰ ਇਹਦੇ ਪਿੱਛੇ ਵੀ ਇੱਕ ਵੱਡੀ ਸਾਜ਼ਿਸ਼ ਲੱਗਦੀ ਹੈ, ਚਾਹੇ ਲੋਕ ਇਮਾਨਦਾਰ ਕਹਿਣੇ ਨੇ ਲੀਡਰਾਂ, ਚਾਹੇ ਕੁਛ ਕਹਿਣ, ਇਹ ਮੇਰਾ ਨਜ਼ਰੀਆ ਹੋ ਸਕਦਾ, ਬਾਕੀ ਤੁਸੀਂ ਦੱਸੋ ਸੰਤੂ ਸਾਹਿਬ ਇਹਦੇ 'ਤੇ ਦੋ ਮਿੰਟ ਦਾ ਸਮਾਂ ਹੈ।
ਰੌਲਾ ਪੈ ਜਾਂਦਾ ਨਾ ਵੀ ਜੇ ਚੰਦੂਮਾਜ ਵਾਲੀ ਹਿੰਦੀ ਬੋਲਦੇ ਆ ਜੀ, ਫਿਰ ਉਹ ਮਤਲਬ ਉਹ ਭਾਸ਼ਣ ਘੱਟ ਕਮੇਟੀ ਵੱਧ ਬਣ ਜਾਂਦੀ ਹੈਗੀ, ਆ ਵੀ ਤੇ ਚੱਕਰ ਨਾ ਹੋਵੇ। ਤੇ ਬਾਕੀ ਤੁਹਾਡੀ ਗੱਲ ਹੈ, ਪਹਿਲਾਂ ਇਹ ਐਕਚੁਲੀ ਕੀ ਹੈ, ਇਹਨਾਂ ਦੇ ਮਤਲਬ ਉੱਥੇ ਰਹਿੰਦਾ, ਇਹ ਆਪਣੇ ਪੰਜਾਬ ਨੂੰ ਜੀ ਚੁਣਾਉਣਾ ਚਾਹੁੰਦੇ ਆ ਵੀ ਅਸੀਂ ਪੰਜਾਬੀ ਦੇ ਵਿੱਚ ਬੋਲਾਂਗੇ ਤਾਂ ਸਾਡੀ ਜਿਹੜੀ ਵੀਡੀਓ ਵਗੈਰਾ ਵਾਇਰਲ ਹੋਣਗੀਆਂ, ਪੰਜਾਬ ਦੇ ਲੋਕਾਂ ਨੂੰ ਪਤਾ ਵੀ ਉੱਥੇ ਅਸੀਂ ਕਿਵੇਂ ਬੋਲੇ, ਕਿੰਨਾ ਰੌਲਾ ਪਾਇਆ ਅਸੀਂ ਪੰਜਾਬੀ ਦੇ ਵਿੱਚ, ਕਿਸ ਤਰ੍ਹਾਂ ਦਾ ਮਤਲਬ ਐਕਚੁਲੀ ਕੀ ਆ, ਸਾਰੀ ਦੀ ਸਾਰੀ ਗੱਲ ਇਹ ਪਬਲਿਸਿਟੀ ਤੱਕ ਹੀ ਖੜੀ ਹੈ, ਨੰਬਰ ਬਣਾਉਣ ਤੱਕ ਹੀ ਖੜੀ ਹੈ। ਉਹਦਾ ਮਕਸਦ ਉਹ ਨੀ ਹੁੰਦਾ ਕਿ ਉਹ ਕੋਈ ਮਸਲੇ ਨੂੰ ਹੱਲ ਕਰਾਉਣਾ ਜਾਂ ਉਸ ਮਸਲੇ ਨੂੰ ਉਹ ਉਸ ਢੰਗ ਦੇ ਨਾਲ ਲੈ ਕੇ ਜਾਣਾ ਚਾਹੁੰਦੇ ਆ। ਬਾਕੀ ਦੂਜੀ ਗੱਲ, ਜੇ ਉੱਥੇ ਮੈਨੂੰ ਨੀ ਲੱਗਦਾ ਜੇ ਉੱਥੇ, ਕਿਉਂਕਿ ਉੱਥੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਤਾਮਿਲ ਨੇ ਜਾਂ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਹਿੰਦੀ ਨੀ ਬੋਲਦੇ ਆ, ਆਪਣੀ ਭਾਸ਼ਾ, ਬਹੁਤ ਸਾਰੇ ਲੋਕ ਨੇ ਜਿਹੜੇ ਆਪਣੀ ਭਾਸ਼ਾ ਦੀ ਗੱਲ ਕਰਦੇ, ਉੱਥੇ ਵੀ ਕੋਈ ਨੀ ਹੈ, ਪਰ ਕਮ ਸੇ ਕਮ ਜਿਹੜੀ ਆਹ ਗੱਲ ਹੈ ਵੀ ਤੁਸੀਂ ਜਦੋਂ ਆਪਦੇ ਲੋਕਾਂ ਨਾਲ ਗੱਲ ਕਰਦੇ ਹੋ ਨਾ, ਉਦੋਂ ਤਾਂ ਆਪਣੀ ਜ਼ੁਬਾਨ ਚ ਕਰੋ। ਇਹ ਵੱਡੀ ਗੱਲ ਹੈ ਜਿਹੜੀ ਤੁਸੀਂ ਕੈਪਟਨ ਸਾਹਿਬ ਵਾਲੀ ਗੱਲ ਕਰਦੇ ਹੋ, ਇਹ ਬਹੁਤ ਵੱਡੀ ਗੱਲ ਹੈਗੀ ਵੀ ਉੱਥੇ ਜੇ ਉਹ ਮਤਲਬ ਉੱਥੇ ਹਿੰਦੀ ਕਿਹੜਾ ਸਾਰਾ ਮੁਲਕ ਸਮਝਦਾ ਜੀ, ਫਿਰ ਤੁਸੀਂ ਚਲੋ ਹਿੰਦੀ ਦੀ ਗੱਲ ਕਰਦੇ, ਹਿੰਦੀ ਵੀ ਨੀ ਸਾਰਾ ਮੁਲਕ ਸਮਝਦਾ, ਹਿੰਦੀ ਵੀ ਸਮਝਦਾ ਨਾ, ਨਾ ਅੰਗਰੇਜ਼ੀ ਸਮਝਦਾ। ਉਹ ਉੱਥੋਂ ਵਾਲੀ ਗੱਲ ਤਾਂ ਇੱਕ ਇਹ ਆ ਵੀ ਤੁਸੀਂ ਚਲੋ ਦਰਜ ਕਰਾਉਣਾ, ਉਹਦਾ ਇਹ ਬੈਨੀਫਿਟ ਜਿਹੜਾ ਪੰਜਾਬ ਚ ਲੈਣਾ ਚਾਹੁੰਦੇ ਆ, ਜੇ ਕੋਈ ਵੀ ਭਗਵੰਤ
ਮਾਨ
ਕਰਕੇ ਉਹ ਆਪਦੇ ਫਿਰ ਜਿਹੜੇ ਉਹਨਾਂ ਨੇ ਸਮਰਥਕ ਹੁੰਦੇ ਆ, ਬੈਨ ਕਰਦੇ ਆ ਲੋਕਾਂ ਤੱਕ ਪਹੁੰਚਾਉਂਦੇ ਆ ਵੀ ਸਾਡੇ ਐਮ ਪੀ ਨੇ ਆਹ ਉੱਥੇ ਗੱਲ ਉਠਾਈ ਹੈ ਜੀ, ਤਾਂ ਕਿ ਲੋਕਾਂ ਨੂੰ ਸਮਝ ਆ ਜਾਵੇ ਵੀ ਸਾਡਾ ਜਿਹੜਾ ਬੰਦਾ ਉੱਥੇ ਭੇਜਿਆ ਰਿਹਾ ਉਹ ਬੋਲ ਰਿਹਾ, ਕੁਝ ਗੱਲ ਕਰ ਰਿਹਾ ਸਾਡੀ, ਇਹ ਵੱਖਰਾ ਜੂਗਾ। ਪਰ ਜਿਹੜਾ ਮਤਲਬ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਇਹ ਸਾਡੇ ਮੁੱਖ ਮੰਤਰੀ ਸਾਹਿਬ ਜਿਹੜਾ ਕੋਈ ਭਾਸ਼ਣ ਹੈ, ਮੁੱਖ ਮੰਤਰੀ ਸਾਹਿਬ ਜੋ ਕੁਛ ਕਹਿਣਾ ਚਾਹੁੰਦੇ ਨੇ, ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਨਾ, ਇਹਦੀ ਦਾ ਕੀ ਭੁੱਖ ਬਣਦੀ ਹੈ, ਮਤਲਬ ਇਹ ਗੁਲਾਮ ਜਹਿਨੀ ਉੱਤੋਂ ਬਣਾ ਹੋਰ ਕੁਝ ਨੀ ਹੈ ਜੀ। ਇਹ
ਬਿਲਕੁਲ ਬਿਲਕੁਲ, ਸੋ ਬਹੁਤ ਧੰਨਵਾਦ ਪਾਸ, ਕਿਉਂਕਿ ਹੁਣ ਅਗਲਾ ਪ੍ਰੋਗਰਾਮ ਲੈ ਕੇ ਸਵਰਨ ਟੈਣਾ ਸਾਹਿਬ ਬਿਲਕੁਲ ਤਿਆਰ ਬੈਠੇ ਨੇ। ਸੋ ਬਿਲਕੁਲ, ਸੋ ਜਿਹੜਾ ਜੋ ਵੀ ਆਪਾਂ ਗੱਲਾਂ ਕਰੀਏ ਕਿ ਆਪਾਂ ਜਿਹੜੀਆਂ ਇਹ ਚੀਜ਼ਾਂ ਧਰਮ ਦੇ ਨਾਮ ਤੇ ਤਾਂ ਇਹ ਲੋਕ ਸਾਨੂੰ ਬੰਨਣਾ ਚਾਹੁੰਦੇ ਹੀ ਨੇ, ਪਰ ਵਾਸਤੋ ਦੇ ਵਿੱਚ ਇਹ ਚੀਜ਼ਾਂ ਲਕੀਰਾਂ ਪਿੱਛੇ ਰਹਿ ਚੁੱਕੀਆਂ ਨੇ, ਕਿ ਕੋਈ ਹਿੰਦੂ ਆ, ਕੋਈ ਸਿੱਖ ਆ, ਕੋਈ ਮੁਸਲਮਾਨ ਹੈ, ਆਹ ਕਿਸਾਨ ਅੰਦੋਲਨ ਨੇ ਸਾਰਿਆਂ ਦੀਆਂ ਧੁੱਪੀਆਂ ਮਿਲਦੀਆਂ, ਚਾਹੇ ਉਹ ਸਿਆਸੀ ਲੀਡਰ ਨੇ, ਚਾਹੇ ਕੁਛ ਕੱਟੜਵਾਦੀ ਲੋਕ ਨੇ ਜਿਹੜੇ ਕਿ ਕੱਟੜਵਾਦੀ ਸੋਚ ਲੈ ਕੇ ਬੈਠੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਦੇ ਚੁੱਲ੍ਹੇ ਬਲਦੇ ਨੇ, ਉਹ ਹੁਣ ਸਾਰਿਆਂ ਦੇ ਠੰਡੇ ਹੋਏ ਨੇ। ਪੰਜਾਬ ਦੇ ਵਿੱਚ ਆਪਾਂ ਦੇਖੀਏ ਤਾਂ ਖਾਸ ਤੌਰ ਦੇ ਉੱਤੇ ਇੱਥੇ ਸਾਰਾ ਕੁਛ ਬਿਲਕੁਲ ਨਾਰਮਲ ਚੱਲਦਾ, ਕੋਈ ਕਿਸੇ ਨੂੰ ਉਹਦੀ ਜਾਤ ਨੀ ਪੁੱਛਦਾ, ਕੋਈ ਉਹਨੂੰ ਕਿਸੇ ਦਾ ਧਰਮ
ਸੋ ਇਹ ਚੀਜ਼ਾਂ ਨੇ, ਸੋ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ।
ਇਹਦੇ ਚ ਜਾਂਦੇ ਜਾਂਦੇ ਇੱਕ ਹੋਰ ਗੱਲ ਕਰਾਈ, ਮਤਲਬ ਸਰਕਾਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਪੈਂਦੀ ਹੈ, ਲੋਕ ਇੱਕ ਹੋ ਗਏ, ਲੋਕ ਸਭਨਾ ਮਤਾਂ ਤੋਂ ਉੱਪਰ ਉੱਠ ਕੇ ਜਾਤਾਂ ਤੋਂ ਜਾਂ ਉਹਨਾਂ ਦੇ ਵਿੱਚ ਮਤਲਬ ਇੱਕ ਤਰ੍ਹਾਂ ਦੇ ਨਾਲ ਆਪਦੇ ਕਿੱਤੇ ਨੂੰ ਲੈ ਕੇ ਨਾਲੋ ਉਹ ਇੱਕ ਜਗ੍ਹਾ ਖੜੇ ਹੋ ਗਏ ਨੇਗੇ, ਤੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਇਸ ਏਕੇ ਨੂੰ ਉਹਨੇ ਬਰਕਰਾਰ ਰੱਖਣਾ ਜਾਂ ਇਹਨਾਂ ਦੇ ਵਿੱਚ
ਫਿਰ ਵੱਖਰੇ ਨੇ ਕੌਣ ਨੇ।
ਹਾਂ, ਬਗਾਨਗੀ ਦੀ ਭਾਵਨਾ ਪੈਦਾ ਕਰਨਗੇ ਨਾ, ਉਹ ਮੁਰਖੇ ਲਈ ਹਾਨੀਕਾਰਕ ਹੋਊਗੀ। ਹੁਣ ਹੁਣ ਤੇ ਬਗਾਨਗੀ ਦੀ ਭਾਵਨਾ ਉਪਜਦੀ ਹੈ ਇਹਦੇ ਵਿੱਚੋਂ, ਫਿਰ ਅਸੀਂ ਜਿਹਨਾਂ ਨੂੰ ਜਿਹਨਾਂ ਤੇ ਅਸੀਂ ਕਹਿੰਦੇ ਹਾਂ ਨਾ ਇਹ ਪਾਕਿਸਤਾਨੀ ਹੈ, ਮਾਓਵਾਦੀ ਹੈ, ਫਲਾਨੇ ਨੇ, ਪਾਕਿਸਤਾਨ ਵਾਲੇ, ਉਹਨਾਂ ਦੇ ਚੋਖਾ ਭਾਣਾ ਵੀ ਅਸੀਂ ਬਗਾਨਗੀ ਦੀ ਭਾਵਨਾ ਪੈਦਾ ਕਰੂ ਸਰਕਾਰ।
ਬਿਲਕੁਲ, ਸਰਕਾਰ ਤਾਂ ਆਪਣੇ ਕੰਮ ਕਰੂਗੀ, ਪਰ ਸੰਧੂ ਸਾਹਿਬ ਮੈਨੂੰ ਤੁਹਾਨੂੰ ਸੰਦੀਪ ਨੂੰ ਤੇ ਸੁਣਨ ਵਾਲਿਆਂ ਨੂੰ ਤੇ ਕਹਿਣ ਵਾਲਿਆਂ ਨੂੰ ਸਾਨੂੰ ਵੀ ਆਪਣੇ ਉੱਤੇ ਕੰਟਰੋਲ ਰੱਖਣਾ ਪੈਣਾ
ਜੀ। ਬਿਲਕੁਲ ਜੀ, ਸਾਨੂੰ ਸਾਰੇ ਜਿੱਥੇ ਵੀ ਅਸੀਂ ਕਿਤੇ ਬੈਠੇ ਹਾਂ, ਕੋਈ ਸੋਸ਼ਲ ਮੀਡੀਆ ਤੇ ਕੋਈ ਹੋਰ ਆ, ਇਹਦੇ ਵਿੱਚੋਂ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ ਵੀ ਹੁਣ ਦੁਕਾਨਗੀ ਦੀ ਭਾਵਨਾ ਉਪਜੇ ਇਹਦੇ ਵਿੱਚੋਂ।
ਬਿਲਕੁਲ, ਸੋ ਜੇ ਅਸੀਂ ਆਪਣੇ ਆਪ ਨੂੰ ਵੱਖਰਾ ਕਰਕੇ ਦੇਖਾਂਗੇ, ਸਿੱਖ ਸਿੱਖ ਕਰ ਲੂ, ਆਪਣੇ ਆਪ ਨੂੰ ਹਿੰਦੂ ਹਿੰਦੂ ਕਰ ਲੂਗਾ, ਮੁਸਲਮਾਨ ਮੁਸਲਮਾਨ ਨੂੰ ਕਰ ਲੂ, ਤੇ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਉਹ ਅਸੀਂ ਆਪ ਕਰਕੇ ਰੱਖ ਕੇ ਦੇਣਾ।
ਬਿਲਕੁਲ ਬਿਲਕੁਲ, ਸਰਕਾਰ ਨੂੰ ਮਜ਼ਬੂਰ ਕਰਨ ਦੀ ਲੋੜ ਹੈ ਵੀ ਉਹ ਕੰਮ ਸਰਕਾਰ ਵੀ ਨਾ ਕਰੇ।
ਬਿਲਕੁਲ, ਵੀ ਹੁਣ ਅਸੀਂ ਇਕੱਠੇ ਹਾਂ, ਯੂਨਿਟੀ ਦਿਖਾਓ ਆਪਦੀ ਤੇ ਮੁੱਠੀ ਮੀਚ ਕੇ ਦਿਖਾਓ ਵੀ ਆਹ ਖੜੇ ਹਾਂ ਅਸੀਂ, ਤੇ ਇਹ ਚੀਜ਼ਾਂ ਹੋਣੀ ਚਾਹੀਦੀਆਂ। ਬਹੁਤ ਧੰਨਵਾਦ ਸੰਤ ਸਾਹਿਬ, ਸਮਾਂ ਦੇ ਵਿੱਚ ਰਹਿ ਕੇ ਆਪਾਂ ਆਪਣੀ ਬਾਣੀ ਨੂੰ ਸਮਾਪਤ ਕਰਦੇ ਹਾਂ ਇਸ ਵਾਅਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ ਵੱਖ ਇਸ਼ੂਜ਼ ਦੇ ਉੱਤੇ ਤੁਹਾਡੇ ਨਾਲ ਹੁੰਦੀ ਰਹੇਗੀ ਚਰਚਾ, ਮੇਰੇ ਵੱਲੋਂ ਅਦਾਰਾ ਚੰਨ ਪਰਦੇਸੀ ਵੱਲੋਂ, ਸਰਦਾਰ ਜਗਸੀਰ ਸਿੰਘ ਸੰਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ, ਮਿਹਰਬਾਨੀ।
ਸੋ ਸੁਰਤੇ ਸਨ ਬਰਨਾਲਾ ਤੋਂ ਸਰਦਾਰ ਜਗਸੀਰ ਸਿੰਘ ਸੰਧੂ ਸਾਹਿਬ ਸਾਡੇ ਟੀਮ ਮੈਂਬਰ ਤੇ ਸੀਨੀਅਰ ਪੱਤਰਕਾਰ, ਸੋ ਲੋਕ ਨੇ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਸਿੱਧਾ ਚੱਲਦਿਆਂ ਜਲੰਧਰ ਉੱਗੇ ਬ੍ਰੌਡਕਾਸਟ ਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਕਹਿਣਾ ਸਾਹਿਬ ਸਾਡੇ ਟੀਮ ਮੈਂਬਰ ਨਵੀਆਂ ਤੇ ਤਾਜ਼ਾ ਖ਼ਬਰਾਂ ਲੈ ਕੇ ਬਿਲਕੁਲ ਤਿਆਰ ਬੈਠੇ ਨੇ, ਛੋਟਾ ਜਿਹਾ ਬ੍ਰੇਕ ਜਲਦ ਹਾਜ਼ਰ ਹੁੰਦੇ।
ਹੋਰ ਵੀ ਦਵਿੰਦਰਾ, ਕੀ ਹਾਲ ਹੈ ਤੇਰਾ
ਯਾਰ? ਹਾਲ ਕੀ ਦੱਸਾਂ ਤੈਨੂੰ, ਟਰੱਕ ਦੀ ਇੰਸ਼ੋਰੈਂਸ ਕਰਵਾਉਣ ਵਾਲੀ ਪਈ ਹੈ ਤੇ ਮਾਰਕੀਟ ਬਹੁਤ ਅਪ ਚੱਲ ਰਹੀ ਹੈ, ਸਮਝ ਹੀ ਨਹੀਂ ਆ ਰਿਹਾ ਵੀ ਕਿੱਥੋਂ ਕਰਵਾਵਾਂ।
ਲੈ ਯਾਰ, ਇਹ ਵੀ ਕੋਈ ਟੈਨਸ਼ਨ ਵਾਲੀ ਗੱਲ ਹੈ, ਤੂੰ ਗ੍ਰੀਨਵੁੱਡ ਇੰਡੀਆਨਾ ਵਾਲੇ ਵਿਦੇਸ਼ਾ ਜੀ ਨੂੰ ਕਾਲ ਕਰ ਲਾ, ਤੇਰਾ ਕੰਮ ਸਸਤੇ ਚ ਹੋ ਜਾਊਗਾ, ਤੇ ਕੱਲੀ ਇੰਸ਼ੋਰੈਂਸ ਨਹੀਂ, ਟਰੱਕ ਦੇ ਪੇਪਰ, ਡੀਓਟੀ ਆਡਿਟ ਤੇ ਟਰੱਕ ਦੀਆਂ ਪਲੇਟਾਂ, ਤੇ ਹਾਂ SBA ਲੋਨ ਵੀ ਉਹ ਕਰਦੇ ਹੈ।
ਜੇਕਰ ਤੁਸੀਂ ਘਰਾਂ ਦੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕਾਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ, ਹੈਲਥ ਇੰਸ਼ੋਰੈਂਸ ਕਰਵਾਉਣੀ ਹੈ, ਜਾਂ ਫਿਰ SBA ਲੋਨ ਕਰਵਾਉਣਾ ਚਾਹੁੰਦੇ ਹੋ, ਇੱਥੇ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਇੱਕੋ ਛੱਤ ਥੱਲੇ ਮਿਲਦੀਆਂ ਨੇ। ਤਾਂ ਅੱਜ ਹੀ ਕਾਲ ਕਰੋ ਗ੍ਰੀਨਵੁੱਡ ਇੰਡੀਆਨਾ ਵਾਲੇ ਦੀਪ ਸਿੰਘ ਬਦੇਸ਼ਾ ਜੀ ਨੂੰ 317-408-2697 ਤੇ।
317-408-2697 ਗ੍ਰੀਨਵੁੱਡ ਇੰਡੀਆਨਾ।
ਡਿਸਪੈਚ ਲਈ ਪਿੰਦਰ ਬਦੇਸ਼ਾ ਜੀ ਨੂੰ ਕਾਲ ਕਰੋ 317-868-6604।
ਮੈਂ ਕਿਹਾ ਸੋਹਣਿਓ, ਅੱਜ ਡਿਨਰ ਬਾਹਰ ਕਰਨ ਚੱਲੀਏ?
ਇੰਨਾ ਟਾਈਮ ਹੈ ਨੀ, ਅੱਜ ਤਾਂ ਆਪਾਂ ਘਰ ਦੀ ਗਰੋਸਰੀ ਲੈਣ ਵੀ ਜਾਣਾ, ਫੇਰ ਤੁਹਾਨੂੰ ਪਤਾ ਹੀ ਹੈ ਜਦੋਂ ਗਰੋਸਰੀ ਲੈਣ ਜਾਓ ਤੇ ਟਾਈਮ ਲੱਗ ਹੀ ਜਾਂਦਾ।
ਉਹ ਤਾਂ ਹੀ ਤਾਂ ਕਹਿਣਾ ਹੈ, ਅੱਜ ਆਪਾਂ ਡਿਨਰ ਬਾਹਰ ਹੀ ਕਰਾਂਗੇ ਤੇ ਘਰ ਦਾ ਸਮਾਨ ਵੀ ਲੈ ਲਾਂਗੇ ਤੇ ਨਾਲੇ ਆਪਣਾ ਡਿਨਰ ਵੀ ਹੋ ਜੂ।
ਤੁਸੀਂ ਰਹਿ ਨਹੀਂ ਦੋ?
ਲੈ ਰਹਿਣ ਕਿਵੇਂ ਦਿਓ ਜਦੋਂ ਇੰਡੀਅਨ ਫੂਡ ਤੇ ਗਰੋਸਰੀ ਸਟੋਰ ਇੱਕੋ ਥਾਂ ਤੇ ਹੋਵੇ।
ਉਹ ਕਿੱਥੇ?
ਮੇਰਾ ਮਿੱਤਰ ਰੇਸ਼ਮ, ਉਹਨੇ ਦੱਸਿਆ ਸੀ ਲੱਕੀ ਇੰਡੀਅਨ ਰੈਸਟੋਰੈਂਟ ਤੇ ਗਰੋਸਰੀ ਸਟੋਰ ਬਾਰੇ। ਹੈ ਨਾ ਸੋਹਣੇ ਤੇ ਸੁਹਾਗੇ ਵਾਲੀ ਗੱਲ।
ਕੋਕੋਮੋ ਇੰਡੀਆਨਾ ਦੇ ਲੋਕਾਂ ਲਈ ਖੁਸ਼ਖਬਰੀ, ਲੱਕੀ ਇੰਡੀਅਨ ਰੈਸਟੋਰੈਂਟ ਦੇ ਨਾਲ ਓਪਨ ਹੋ ਗਿਆ ਹੈ ਗਰੋਸਰੀ ਸਟੋਰ। ਸੋ ਹੁਣ ਤੁਸੀਂ ਇੰਜੋਏ ਕਰ ਸਕਦੇ ਹੋ ਇੰਡੀਅਨ ਫੂਡ, ਇੰਡੀਅਨ ਸਵੀਟਸ ਤੇ ਨਾਲ ਹੀ ਬਾਏ ਕਰ ਸਕਦੇ ਹੋ ਆਪਣੇ ਘਰ ਦੀ ਹਰ ਜ਼ਰੂਰਤ ਦਾ ਸਮਾਨ। ਲੱਕੀ ਇੰਡੀਅਨ ਰੈਸਟੋਰੈਂਟ ਤੇ ਗਰੋਸਰੀ ਸਟੋਰ ਤੋਂ ਹਰ ਤਰ੍ਹਾਂ ਦਾ ਫਰੈਸ਼ ਮੀਟ ਵੀ ਤੁਸੀਂ ਬਾਏ ਕਰ ਸਕਦੇ ਹੋ। ਫੂਡ ਪੈਕ ਕਰਵਾਉਣਾ ਹੋਵੇ ਜਾਂ ਬਹਿ ਕੇ ਖਾਣਾ ਹੋਵੇ, ਜਾਂ ਗੱਲ ਹੋਵੇ ਕੈਟਰਿੰਗ ਦੀ, ਫੰਕਸ਼ਨ ਦੂਰ ਹੋਵੇ ਜਾਂ ਨੇੜੇ, ਸਹੂਲਤ ਪੂਰੀ ਹੈ। ਤਾਂ ਹੀ ਤਾਂ ਟਰੱਕਾਂ ਵਾਲੇ ਵੀਰਾਂ ਦੀ ਫੇਵਰੇਟ ਲੋਕੇਸ਼ਨ ਹੈ ਲੱਕੀ ਇੰਡੀਅਨ ਰੈਸਟੋਰੈਂਟ ਤੇ ਗਰੋਸਰੀ ਸਟੋਰ। ਜੇ ਤੁਸੀਂ ਕੋਕੋਮੋ ਸ਼ਹਿਰ ਦੇ ਵਿੱਚ ਹੋ ਜਾਂ ਨੇੜੇ ਤੇੜੇ ਦੀ ਜਾ ਰਹੇ ਹੋ ਜਾਂ ਹੋ ਹਾਈਵੇ 31 ਤੇ, ਤਾਂ ਆਉਣਾ ਨਾ ਭੁੱਲਣਾ ਲੱਕੀ ਇੰਡੀਅਨ ਰੈਸਟੋਰੈਂਟ ਤੇ ਗਰੋਸਰੀ ਸਟੋਰ। ਅੱਜ ਹੀ ਕਾਲ ਕਰੋ 765-865-8194 765-865-8194 ਲੱਕੀ ਇੰਡੀਅਨ ਰੈਸਟੋਰੈਂਟ ਤੇ ਗਰੋਸਰੀ ਸਟੋਰ, ਕੋਕੋਮੋ ਇੰਡੀਆਨਾ।
ਵਾਹ ਨੀ ਭੈਣੇ ਵਾਹ, ਮਖਮਲਾ ਵਿਛੀਆਂ ਪਈਆਂ ਮਖਮਲਾ, ਇੰਨੀ ਸੋਹਣੀ ਕਾਰਪੇਟ ਕਿੱਥੋਂ ਪਵਾਈ ਆ?
ਸੋਹਣੀ ਵੀ ਤੇ ਸਸਤੀ ਵੀ। ਇਹ ਕਾਰਪੇਟ ਅਸੀਂ ਪਵਾਈ ਹੈ ਮੈਨੂਫੈਕਚਰਸ ਕਾਰਪੇਟ ਵਾਲਿਆਂ ਵੱਲੋਂ, ਜੋ ਪਿਛਲੇ 30 ਸਾਲਾਂ ਤੋਂ ਵਿਨੀਪੈਗ ਸਿਟੀ ਦੇ ਵਿੱਚ ਇਹ ਸੇਵਾਵਾਂ ਦੇ ਰਹੇ ਨੇ। ਸੋਹਣੀ ਤੇ ਸਸਤੀ ਕਾਰਪੇਟ ਤੋਂ ਇਲਾਵਾ ਤੁਸੀਂ ਇਹਨਾਂ ਕੋਲੋਂ ਏਰੀਆ ਰੱਗ, ਹਾਰਡਵੁੱਡ ਲੈਮੀਨੇਟ, ਸਿਰਾਮਿਕ ਟਾਈਲਸ ਤੇ ਵਾਟਰਪਰੂਫ ਵਾਈਨਲ ਪਲੈਂਕ ਵੀ ਖਰੀਦ ਸਕਦੇ ਹੋ। ਫ੍ਰੀ ਐਸਟੀਮੇਟ ਲਈ ਕਾਲ ਕਰੋ ਸੈਮ ਪੰਧੀਰ ਜੀ ਨੂੰ 204-229-2028 ਤੇ 204-229-2028 ਤੇ ਜਾਂ ਫਿਰ ਪਹੁੰਚੋ 1069 ਨੋਟਾ ਟਾਈਮ ਐਵੇਨਿਊ ਵਿਨੀਪੈਗ ਮੈਨੀਟੋਬਾ ਮੈਨੂਫੈਕਚਰਸ ਕਾਰਪੇਟ।
जे तुसी ग्रेटर टोरंटो एरिया च रह रहे हो ते तुहानू किसी भी किस्म दी रियल एस्टेट सर्विस दी जरूरत होवे, तुसी प्रॉपर्टी खरीदनी होवे जां वेचनी होवे, रेजिडेंशियल या कमर्शियल या कोई इन्वेस्टमेंट प्रॉपर्टी देख रहे हो तो नव पट्टी नू कॉल करो जेडे होम लाइफ डायमंड्स दे नाल काम करदे हैं। नंबर है 416-543-2078 416-543-2078।
ਬਾਈ ਬਹੁਤ ਭੁੱਖ ਲੱਗੀ ਆ।
ਆਪਾਂ ਹਾਈਵੇ 70 ਤੇ ਜਾ ਰਹੇ ਹਾਂ ਤੇ ਉੱਥੋਂ 465 ਲੈ ਕੇ ਐਗਜ਼ਿਟ 4 ਤੇ ਰੁਕਾਂਗੇ।
ਬਾਈ ਉੱਥੇ ਕੀ ਖਾਸ ਹੈ ਜਾ?
ਉੱਥੇ ਮਿੱਤਰਾਂ ਦਾ ਢਾਬਾ, ਨਾ ਤੈਨੂੰ ਪੰਜਾਬ ਯਾਦ ਕਰਾਤਾ ਤਾਂ ਮੈਨੂੰ ਕਹਿ ਦੀ।
ਬਾਈ ਪਹਿਲਾਂ ਵਾਲੀ ਨਾ ਕਰਿਓ, 2 ਦਿਨ ਬਹੁਤ ਪੇਟ ਖਰਾਬ ਰਿਹਾ ਮੇਰਾ।
ਨਾ ਨਾ ਨਾ, ਉੱਥੇ ਪੂਰੀ ਹਾਈਜੀਨ ਦਾ ਧਿਆਨ ਰੱਖਿਆ ਜਾਂਦਾ ਹੈ, ਨਾਲੇ ਉੱਥੇ ਆਪਾਂ ਬਹਿ ਕੇ ਰੋਟੀ ਖਾਈਏ ਜਾਂ ਪੈਕ ਕਰਾ ਕੇ ਨਾਲ ਲੈ ਲਈਏ, ਮਰਜ਼ੀ ਆਪਣੀ ਹੈ।
ਚਲੋ ਬਾਈ ਚੱਲੀਏ ਫਿਰ ਆਪਾਂ।
ਮਿੱਤਰਾਂ ਦਾ ਢਾਬਾ, ਜਿੱਥੇ ਤੁਸੀਂ ਇੰਜੋਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਇੰਡੀਅਨ ਫੂਡ। ਟਰੱਕਾਂ ਵਾਲੇ ਵੀਰਾਂ ਲਈ ਇੱਥੇ ਰੁਕਣ ਦਾ ਵੀ ਪ੍ਰਬੰਧ ਹੈ, ਨਾਲ ਹੀ ਤੁਸੀਂ ਇੱਥੇ ਹਰ ਤਰ੍ਹਾਂ ਦਾ ਡਰਿੰਕ ਇੰਜੋਏ ਵੀ ਕਰ ਸਕਦੇ ਹੋ ਤੇ ਨਾਲ ਵੀ ਕੈਰੀ ਕਰ ਸਕਦੇ ਹੋ। 465 ਐਗਜ਼ਿਟ 4 ਪਾਇਲਟ ਟਰੱਕ ਸਟਾਪ ਦੇ ਨਾਲ ਵਿਜ਼ਟਰ ਫਿਊਲ ਦੇ ਸਾਹਮਣੇ, ਚਾਹੇ ਤੁਸੀਂ ਹਾਈਵੇ 70, 69, 65 ਜਾਂ 74 ਤੇ ਆ ਰਹੇ ਹੋ, ਤੁਸੀਂ ਆਣਾ ਹੈ 465 ਐਗਜ਼ਿਟ 4 ਮਿੱਤਰਾਂ ਦਾ ਢਾਬਾ, ਇੰਡੀਅਨ ਐਪਲਸ ਇੰਡੀਆਨਾ, ਹਾਈਵੇ 70। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਰਬ ਅਤੇ ਦੀਪ ਨੂੰ 317-786-1022 317-786-1022।
ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਪੰਜਾਬੀ ਸੱਤ ਦੇ ਨਾਲ ਮੈਂ ਤੁਹਾਡਾ ਦੋਸਤ ਤੇ ਖੁਸ਼ ਗੁਰਪ੍ਰੀਤ ਸਿੰਘ ਚਾਹਲ, ਸੰਦੀਪ ਸਿੰਘ ਉਹਨਾਂ ਦੇ ਨਾਲ ਸਟੂਡੀਓ ਮਾਛੀਵਾੜਾ ਸਾਹਿਬ ਤੋਂ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੈ। ਸੋ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਉੱਘੇ ਬ੍ਰੌਡਕਾਸਟਰ ਤੇ ਸਾਡੇ ਟੀਮ ਮੈਂਬਰ ਸਵਰਨ ਤੈਣਾ ਸਾਹਿਬ। ਸੋ ਕਰਦੇ ਆ ਉਹਨਾਂ ਦਾ ਸਵਾਗਤ। ਤੈਣਾ ਸਾਹਿਬ ਜੀ ਆਇਆਂ ਨੂੰ ਸਵਾਗਤ, ਸਤਿ ਸ੍ਰੀ ਅਕਾਲ ਜੀ।
ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ।
ਤੇ ਤੈਣਾ ਸਾਹਿਬ ਗੱਲ ਕਰੀਏ ਕਿਸਾਨ ਅੰਦੋਲਨ ਦੇ ਬਾਰੇ, ਜਿਹੜਾ ਖਾਸ ਤੌਰ ਦੇ ਉੱਤੇ ਇੱਥੋਂ ਦਾ ਸਾਡਾ ਗੋਦੀ ਮੀਡੀਆ ਉਹ ਕਹਿੰਦਾ ਜੀ ਇਹ ਅੰਦੋਲਨ ਦੇ ਵਿੱਚ ਹੁਣ ਗਿਆਨ ਨਹੀਂ ਰਹੀ, ਇਹ ਅੰਦੋਲਨ ਹੁਣ ਉਸ ਤਰ੍ਹਾਂ ਦਾ ਨਹੀਂ ਰਿਹਾ ਜਿਸ ਤਰ੍ਹਾਂ ਦਾ ਪਹਿਲਾਂ ਸੀ, ਇਹਦੇ ਵਿੱਚ ਬਹੁਤ ਕੁਛ ਹੋ ਗਿਆ, ਲੋਕ ਘਰੋਂ ਘਰੀ ਮੁੜ ਗਏ ਨੇ, ਖਾਲੀ ਜਗ੍ਹਾਵਾਂ ਦੀਆਂ ਵੀਡੀਓ ਦਿਖਾਈਆਂ ਜਾਂਦੀਆਂ ਨੇ ਤੇ ਖਾਲੀ ਜਿਹੜੀਆਂ ਉੱਥੋਂ ਟਰਾਲੀਆਂ ਜਿਹੜੀਆਂ ਉੱਥੋਂ ਵਾਪਸ ਆ ਰਹੀਆਂ ਨੇ ਉਹਨਾਂ ਉਹ ਦਿਖਾਈਆਂ ਜਾ ਰਹੀਆਂ ਨੇ, ਪਰ ਵਾਸਤਵ ਦੇ ਵਿੱਚ ਇਹਦੀ ਤਸਵੀਰ ਕੀ ਹੈ ਤੇ ਇਹਦੀ ਤਸਵੀਰ ਜਿਹੜੀ ਹੈ ਟਾਈਮਸ ਮੈਗਜ਼ੀਨ ਦੇ ਉੱਤੇ ਉਹਦੇ ਕਵਰ ਪੇਜ ਦੇ ਉੱਤੇ ਉਹਦੀ ਜਿਹੜੀ ਤਸਵੀਰ ਆਈ ਹੈ ਖਾਸ ਤੌਰ ਦੇ ਉੱਤੇ ਅੰਦੋਲਨਕਾਰੀ ਬੀਬੀਆਂ ਦੀ, ਸੋ ਇਹਦੀ ਇਸ ਤਸਵੀਰ ਤੇ ਨਾਲ ਇਸ ਅੰਦੋਲਨ ਦੀ ਤਸਵੀਰ ਕੀ ਆ ਸਰ?
ਦੇਖੋ ਜੀ, ਜਿਹੜੇ ਤਾਂ ਗੋਦੀ ਮੀਡੀਆ ਵਾਲੇ ਆ ਉਹ ਤਾਂ ਚਾਹੁੰਦੇ ਆ ਵੀ ਕਿਸਾਨ ਅੰਦੋਲਨ ਸ਼ਹੀਦ ਬਾਗ ਵਰਗਾ ਬਣ ਜੇ
ਜੀ,
ਸ਼ਹੀਦ ਬਾਗ ਵਰਗਾ ਬਣ ਜੇ, ਆਪੇ ਇਸ ਗਲੀਏ ਕਿਤੇ ਗੋਲੀ ਚੱਲੇ, ਇਹ ਬਦਨਾਮ ਹੋ ਗਏ, ਇਹ ਸਾਰੇ ਉਹਦੇ ਜਗਾਨੇ ਜਾਣ ਕੇ ਅੱਤਵਾਦੀ ਬਣ ਗਏ ਆ, ਇਹਨਾਂ ਸਾਰੇ ਲੋਕਾਂ ਨੇ ਤੇ ਪੁੱਛਦਾ ਨੀ ਗਾ, ਪੂਰੇ ਦੇਸ਼ ਦੇ ਵਿੱਚ ਨਫ਼ਰਤ ਫੈਲੇ ਉਹਨਾਂ ਦੇ ਬਾਰੇ। ਪਰ ਜਦੋਂ ਹੁਣ ਏਦਾਂ ਨਹੀਂ ਹੋਇਆ ਤੇ ਉਸ ਤੋਂ ਬਾਅਦ ਗੋਦੀ ਮੀਡੀਆ ਵੀ 605 ਦੇ ਵਿੱਚ ਆ ਵੀ ਹੁਣ ਆਪਾਂ ਮਨੀਸ਼ਰ ਨੂੰ ਜਿਹੜੀ ਛੱਡ ਗਏ, ਬਹੁਤ ਸਾਰੀਆਂ ਛੱਡੀਆਂ ਵੀ ਹੈ, ਬਹੁਤ ਸਾਰੀਆਂ ਛੱਡਣ ਦੀ ਤਿਆਰੀ ਵੀ ਹੋਊਗੀ, ਪਰ ਇੱਕ ਵਾਰ ਉਹਨਾਂ ਦੀ ਬਚ ਗਈ ਹੋਈ ਪਈ ਆ। ਹੁਣ ਉਹ ਲਾਏ ਹੋਏ ਜਦੋਂ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਆ, ਔਰਤਾਂ ਨੂੰ 100-100 ਰੁਪਏ ਦੀ ਵਿਕਣ ਵਾਲੀਆਂ ਕਹਿੰਦੇ ਆ, ਇਹ ਗੱਲ ਕਹਿੰਦੇ ਜੀ ਤਾਂ ਵਿਹਲੇ ਲੋਕ ਬੈਠੇ ਆ, ਜਿਹੜੇ ਅਸਲ ਕਿਸਾਨ ਹੁੰਦੇ ਤਾਂ ਖੇਤਾਂ ਚ ਬਿਜੀ ਹੁੰਦੇ ਆ, ਇਹ ਤਾਂ ਜੀ ਤੀਜੇ ਬਰਗਰ ਖਾਣ ਆਏ ਆ, ਇਹ ਤਾਂ ਸਲਾਹ ਹਨ, ਇਹ ਤਾਂ ਧੀ ਹਨ, ਇਹ ਉਹ ਵੇਲਾ। ਪਰ ਇਹਦੇ ਉਲਟ ਜਦੋਂ ਟਾਈਮ ਮੈਗਜ਼ੀਨ ਦੇ ਕਵਰ ਪੇਜ ਦੇ ਉੱਤੇ ਅੰਦੋਲਨਕਾਰੀ ਔਰਤਾਂ ਦੀ ਫੋਟੋ ਆ ਗਈ, ਇਹਦੇ ਵਾਸਤੇ ਇਹਦੇ ਤੱਕ ਬਹੁਤ ਵੱਡੀ ਪ੍ਰਾਪਤੀ ਹੈ, ਇਹ ਵੀ ਜਿੱਤ ਦੇ ਵੱਲ ਵਧਿਆ ਹੋਇਆ ਇੱਕ ਕਦਮ ਆ। ਹੁਣ ਇਹ ਦੇਖੋ ਕੱਲ ਨੂੰ ਗਿਆਨ ਆਉਂਦਾ ਕਿ ਅੱਜ ਹੀ ਆ ਜਾਂਦਾ ਵੀ ਟਾਈਮ ਮੈਗਜ਼ੀਨ ਤਾਂ ਕਿੰਨੀ ਕਮੀ ਕੀਤੀ ਹੈ, ਪਾਕਿਸਤਾਨ ਨੇ ਪੈਸੇ ਪਾਏ ਆ, ਇਹ ਤਾਂ ਜੀ ਕੀ ਸਖਤ ਦੇਸ਼ ਵਿਰੋਧੀ ਤੱਕਾਂ ਦੇ ਨਾਲ ਜੁੜ ਗਿਆ, ਇਹ ਤਾਂ ਜੀ ਏਕਤਾ ਦੀ ਅਖੰਡਤਾ ਨੂੰ ਖਤਰਾ ਪੈਦਾ ਕਰਨ ਵਾਲਾ ਮੈਗਜ਼ੀਨ ਹੈ। ਹੁਣ ਆਹ ਗਿਆਨ ਆਊਗਾ ਕਿ ਨਹੀਂ ਆਊਗਾ, ਇਹਦੇ ਵੱਲ ਨਿਗਾਹ ਤੁਸੀਂ ਰਹਿਣਗੀਆਂ। ਮੇਰੀ ਬਹੁਤ ਸਾਰੇ ਸੱਜਣਾਂ ਦੇ ਨਾਲ ਇਹੋ ਜਿਹੇ ਨਾਲ ਗੱਲ ਹੋਈ ਹੈ ਜਿਹੜੇ ਕਿ ਵੱਖ ਵੱਖ ਬਾਰਡਰਾਂ ਦੇ ਉੱਤੇ ਬੈਠੇ ਆ, ਉਹਨਾਂ ਨੂੰ ਗੱਲ ਕਹੀ ਜੀ ਕਿ ਜੇਕਰ ਸਾਡੇ ਜਾਂ ਔਰਤਾਂ ਸਾਡਾ ਸਾਥ ਨਾ ਦੇਣ ਤਾਂ ਅਸੀਂ ਇਸੇ ਆ ਨਹੀਂ ਸਕਦੇ। ਉਹ ਔਰਤ ਭਾਵੇਂ ਭੈਣ ਹੋਵੇ, ਮਾਂ ਹੋਵੇ, ਘਰ ਵਾਲੀ ਹੋਵੇ, ਧੀ ਹੋਵੇ, ਉਹਨਾਂ ਦੇ ਕਰਕੇ ਅਸੀਂ ਇੱਥੇ ਬੱਚੇ ਦੇ ਹੱਕ ਗਏ। ਉਹ ਕਹਿੰਦਾ ਵੀ ਦੇਖੋ ਅਸੀਂ ਇਸ ਕਰਕੇ ਬੇਟੇ ਕਰੋ ਕੇ ਬੈਠੇ ਹਾਂ ਕਿਉਂਕਿ ਕਣਕ ਨੂੰ ਪਾਣੀ ਲਾਉਣ ਤੱਕ ਦਾ ਕੰਮ ਔਰਤਾਂ ਨੇ ਸੰਭਾਲਿਆ, ਹੁਣ ਵੀ ਇਹ ਕਹਿੰਦੇਗਾ ਵੀ ਤੁਸੀਂ ਪਸ਼ੂ ਡੰਗਰ ਦਾ ਕੋਈ ਨਾ ਪਤਾ ਕਰੋ, ਅਸੀਂ ਆਪੇ ਸਾਰਾ ਪ੍ਰਬੰਧ ਕਰ ਲੈਣਾ, ਅਸੀਂ ਕਿਲੋ ਚੌਂਕੇ ਦਾ ਕਰ ਦੇਵਾਂਗੇ, ਹੁਣ ਅਸੀਂ ਨਿਆਣੇ ਵੀ ਸਕੂਲ ਛੱਡਿਆਉਣੇ ਆ, ਸਾਰਾ ਕੰਮ ਕਾਰ ਅਸੀਂ ਕਰ ਲਾਂਗੇ, ਤੁਸੀਂ ਬਸ ਆਪਦਾ ਅੰਦੋਲਨ ਦੇ ਵੱਲ ਖਿਆਲ ਕਰੋ। ਹੁਣ ਜਦੋਂ ਇੰਨੀ ਵੱਡੀ ਕੁਰਬਾਨੀ ਔਰਤਾਂ ਦੀ ਹੋਵੇ ਤਾਂ ਉਹ ਟਾਈਮ ਮੈਗਜ਼ੀਨ ਦੇ ਕਵਰ ਪੇਜ ਦੇ ਉੱਤੇ ਆਉਣ ਦੀਆਂ ਹੱਕਦਾਰ ਆ ਤੇ ਉਹ ਆਈਆਂ ਵੀ ਹੈ। ਮੈਂ ਸੋਚਦਾ ਵੀ ਤੁਸੀਂ ਜਿੱਤ ਦੇ ਵੱਲ ਵਧਿਆ ਹੋਇਆ ਇਸ ਕਦਮਾਂ ਦੀ।
ਬਿਲਕੁਲ, ਔਰ ਨਾਲ ਇੱਕ ਜਿਹੜਾ ਛੋਟਾ ਜਿਹਾ ਸਲੋਗਨ ਲਿਖਿਆ ਨਾ ਉਹਨੇ, ਉਹ ਇੱਕ ਕੰਗਣਾ ਰਣੌਤ ਨੂੰ ਵੀ ਇੱਕ ਚੁਣੌਤੀ ਹੈ, ਜਿਹਦੇ ਉੱਤੇ ਲਿਖਿਆ ਹੈ ਕਿ ਮੈਂ ਬਕਾਊ ਨਹੀਂ ਹੈਗੀ ਤੇ ਹੋਰ ਬਹੁਤ ਕੁਛ ਲਿਖਿਆ ਔਰਤ ਦੇ ਬਾਰੇ ਉਹਨਾਂ ਨੇ। ਸੋ ਬਹੁਤ ਵੱਡੀ ਇੱਕ ਜਿਹੜੀ ਇਹ ਗੱਲ ਲਿਖੀ ਗਈ ਹੈ ਔਰ ਇੱਕ ਤਸਵੀਰ ਦਿਖਾਈ ਗਈ ਹੈ। ਸੋ ਦੇਖਦੇ ਇਸ ਤਸਵੀਰ ਨੂੰ ਭਾਰਤੀ ਮੀਡੀਆ ਤੇ ਭਾਰਤ ਸਰਕਾਰ ਕਿਸ ਨਜ਼ਰੀਏ ਨਾਲ ਦੇਖਦੀ ਹੈ ਆਉਣ ਵਾਲਾ ਸਮਾਂ ਦੱਸੇਗਾ। ਔਰ ਜਿਸ ਤਰ੍ਹਾਂ ਤੁਸੀਂ ਖਦਸ਼ੇ ਜ਼ਾਹਰ ਕੀਤੇ ਨੇ, ਹੋ ਸਕਦਾ ਕਿਸੇ ਚੀਜ਼ ਦੇ ਨਾਲ ਜੋੜ ਕੇ ਤੇ ਜਾਂ ਪੰਜ ਚਾਰ ਲੋਕਾਂ ਨੂੰ ਬਲੈਕਲਿਸਟ ਕਰਕੇ ਆਹ ਲੋਕ ਜਿਹੜੇ ਨੇ ਉਹ ਇਹਨਾਂ ਨੇ ਇਸ ਦਿੱਲੀ ਫੰਡਿੰਗ ਕੀਤੀ ਹੈ। ਸੋ ਦੂਜੇ ਪਾਸੇ ਗੱਲ ਆਪਾਂ ਕੰਗਣਾ ਰਣੌਤ ਦੀ ਜਿਹੜੀ ਆਪਾਂ ਟਾਣਾ ਸਾਹਿਬ ਕਰ ਲਈਏ ਤੇ ਕੰਗਣਾ ਰਣੌਤ ਦੇ ਉੱਤੇ ਕੱਲ ਜਿਹੜਾ ਦਿੱਲੀ ਦੇ ਵਿੱਚ ਪਟਿਆਲਾ ਹਾਊਸ ਕੋਰਟ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕੇਸ ਰਜਿਸਟਰ ਕਰਵਾਇਆ ਗਿਆ, ਉਹ ਕੀ ਮਾਮਲਾ ਜੀ?
ਦੇਖੋ ਗੱਲ ਇਹ ਹੈ ਕਿ ਕੰਗਣਾ ਰਣੌਤ ਦੇ ਉੱਤੇ ਹੁਣ ਤੱਕ ਕਈ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ। ਕੰਗਣਾ ਰਣੌਤ ਕਈਆਂ ਨੂੰ ਬਕਾਊ, ਕਈਆਂ ਨੂੰ ਅੱਤਵਾਦੀ, ਕਈਆਂ ਨੂੰ ਖਾਲਸਾਲੀ, ਕਈਆਂ ਨੂੰ ਮਾੜੀ ਸੋਚ ਵਾਲੀ ਦੱਸਦੀ ਹੈ। ਪਰ ਮੈਂ ਨਾ ਪਿਛਲੇ ਦਿਨ ਇੱਕ ਉਹਦਾ ਇੱਕ ਤਵੀਤ ਪੜਿਆ, ਇੱਕ ਵੀ ਸਭਿਆਚਾਰ ਪੇਪਰ ਦੇ ਵਿੱਚ। ਮੈਂ ਇਸ ਗੱਲੋਂ ਬੜਾ ਦੁੱਖ ਦੇ ਵਿੱਚ ਸੀ ਵੀ ਕਿਸਾਨਾਂ ਦੇ ਬਾਰੇ ਕਿੰਨਾ ਚੰਗਾ ਬੋਲਦੀ ਹੈ, ਪਰ ਉਹ ਆਪਦੇ ਪਿਓ ਦੇ ਦੁਆਲੇ ਹੋਊਗੀ। ਉਹਨੇ ਆਪਦੇ ਪਿਓ ਬਾਰੇ ਲਿਖੀਆਂ ਗੱਲਾਂ, ਉਹ ਕਹਿੰਦੀ ਸੀ ਕਿ ਮੇਰਾ ਬਾਪ ਆ ਜਿਹੜਾ ਉਹ ਬੜਾ ਅੱਤਿਆਚਾਰੀ ਸੀ। ਮੈਂ ਕਿਹਾ ਵੀ ਪਤਾ ਨੀ ਕਹਿੰਦੀ ਕਿ ਅੱਤਿਆਚਾਰ ਕਰ ਗਿਆ। ਕਹਿੰਦੀ ਉਹ ਮੈਨੂੰ ਵੱਡੀ ਡਾਕਟਰ ਬਣਾਉਣੀ ਚਾਹੁੰਦਾ ਸੀ, ਮੈਨੂੰ ਉਹਨੇ ਇੱਕੀ ਚੀਜ਼ ਚੰਗੇ ਦੇ ਵਿੱਚ ਪੜ੍ਹਨ ਨਹੀਂ ਪਾਇਆ, ਪਰ ਮੇਰਾ ਪੜ੍ਹਨ ਨੂੰ ਬਿਲਕੁਲ ਮਨ ਨਹੀਂ ਸੀ ਕਰਦਾ। ਇੱਕ ਦਿਨ ਮੈਂ ਸਕੂਲ ਜਾਣ ਤੋਂ ਇਨਕਾਰ ਕਰਤਾ ਤੇ ਉਹਨਾਂ ਨੇ ਮੇਰੇ ਥੱਪੜ ਮਾਰਨਾ ਚਾਹਿਆ। ਮੈਂ ਉਹਨਾਂ ਦਾ ਹੱਥ ਮੂਹਰੋਂ ਫੜ ਲਿਆ ਤੇ ਕਿਹਾ ਕਿ ਮੈਂ ਦੋ ਅੱਗੇ ਮਾਰੂੰਗੀ ਥੱਪੜ ਜੇ ਕਈ ਮੇਰੇ ਇੱਕ ਵੱਜਿਆ। ਕਹਿੰਦੀ ਉਸ ਦਿਨ ਤੋਂ ਬਾਅਦ ਮੈਂ ਰਾਜਪੂਤ ਖਾਨਦਾਨ ਦੀ ਪਹਿਲੀ ਬਾਗੀ ਔਰਤ ਬਣ ਗਈ। ਮੈਂ ਕਿਹਾ ਦੇਖੋ ਕਮਾਲ ਹੈ, ਉਹਨੂੰ ਬਾਗੀ ਤੇ ਬਤਮੀ ਵਿੱਚ ਦਾ ਫਰਕ ਵੀ ਨਹੀਂ ਪਤਾ ਗਾ। ਹੁਣ ਜੇਕਰ ਕੇਸ ਕੰਗਣਾ ਰਣੌਤ ਦੇ ਬਾਰੇ ਗੱਲ ਕਹੀ ਗਏ ਵੀ ਭਾਈ ਇਹ ਰਾਜਪੂਤਾਂ ਦੀ ਪਹਿਲੀ ਬਾਗੀ ਔਰਤ ਆ, ਤਾਂ ਇਹ ਵੀ ਬਹੁਤ ਮਾੜੀ ਗੱਲ ਆ। ਸੋ ਜਿਹੜਾ ਸ਼ੋਰ ਦਿੱਲੀ ਗੁਰਦੁਆਰਾ ਕਮੇਟੀ ਆ ਇਹਦੇ ਵੱਲੋਂ ਇਹਦੇ ਉੱਤੇ ਕੇਸ ਰਜਿਸਟਰ ਕਰਵਾਇਆ ਗਿਆ, ਔਰਤਾਂ ਨੂੰ ਮਾੜਾ ਕਹਿਣ ਦੇ ਕਰਕੇ, ਕਿਸਾਨਾਂ ਨੂੰ ਅੱਤਵਾਦੀ ਕਹਿਣ ਦੇ ਕਰਕੇ, ਮਾਣ ਦੀ ਹਾਨੀ ਕਰਨ ਦੇ ਕਰਕੇ। ਜੋ ਪਹਿਲਾਂ ਵੀ ਰਿਹਾ, ਇਸ ਤੋਂ ਪਹਿਲਾਂ ਵੀ ਕਈ ਕੇਸ ਰਹੇ ਆ। ਕੰਗਣਾ ਰਣੌਤ ਨੂੰ ਤਾਂ ਵਾਈ ਪਲੱਸ ਸਿਕਿਉਰਿਟੀ ਮਿਲਦੀ ਆ ਕਿਸਾਨਾਂ ਨੂੰ ਅੱਤਵਾਦੀ ਕਹਿਣ ਕਰਕੇ, ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵਿਰੋਧ ਕਰਕੇ ਤਾਕਤੀ ਪੰਨੂ ਨੂੰ ਇਨਕਮ ਟੈਕਸ ਦੀ ਰੇਡ ਮਿਲਦੀ ਹੈ। ਬਸ ਫਰਕ ਇਹੀ ਹੈ,
ਫਰਕ ਨਹੀਂ ਆ। ਸੋ ਫਰਕ ਬੜਾ ਵੱਡਾ ਤੁਸੀਂ ਦੱਸਦਾ ਰਹਿਣਾ ਸਾਹਿਬ। ਤੇ ਦੂਜੇ ਪਾਸੇ ਗੱਲ ਇਹ ਹੈ ਤੇ ਇੱਕ ਇੱਦਾਂ ਹੀ ਇੱਕ ਹੋਰ ਐਕਟਰ ਜਿਹੜੀ ਖਾਲਸਾ ਹਰੀਕ ਨਾਲੇ ਪੰਗਾ ਲੈ ਲੈਂਦੀ ਸੀ, ਬੋਲ ਦਿੰਦੀ ਸੀਗੀ, ਤੇ ਉਹਦੇ ਉੱਤੇ ਵੀ ਜਦੋਂ ਕੇਸ ਹੋਏ ਤੇ ਲੁਧਿਆਣੇ ਦੀ ਅਦਾਲਤ ਦੇ ਵਿੱਚ ਵੀ ਉਹਦੇ ਤੇ ਇੱਕ ਕੇਸ ਚੱਲਿਆ, ਮੇਰੇ ਖਿਆਲ ਹੁਣ ਵੀ ਸ਼ਾਇਦ ਚੱਲਦਾ ਹੋਵੇ, ਤੇ ਉਹ ਫਿਰ ਅੱਜ ਉਹਦੀ ਬੋਲਤੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਹੁਣ ਬੜਾ ਸੋਚ ਕੇ ਤੇ ਤੋਲ ਕੇ ਬੋਲਣ ਜਿਹੜੀ ਉਹ ਲੱਗ ਗਈ ਹੈ ਬੀਬੀ। ਤੇ ਜੇਕਰ ਇਸ ਤਰ੍ਹਾਂ ਹੋਵੇ ਤੇ ਜਿਹੜੀਆਂ ਠੋਸ ਕਾਰਵਾਈਆਂ ਹੋਣ ਇਹਨਾਂ ਲੋਕਾਂ ਦੇ ਉੱਤੇ ਸਿਆਸਤ ਤੋਂ ਪ੍ਰੇਰਿਤ ਨਾ ਹੋਵੇ ਸਾਰਾ ਕੁਛ। ਤੇ ਦੂਜੇ ਪਾਸੇ ਜਿੱਦਾਂ ਤੁਸੀਂ ਦੱਸਿਆ ਕਿ ਇਹਦਾ ਬਾਗੀ ਸੁਭਾਅ ਜਿਹੜਾ, ਤੇ ਜੋ ਇਹਨੂੰ ਤੁਸੀਂ ਬਾਗੀ ਔਰ ਬਦਤਮੀਜੀ ਦੇ ਵਿੱਚ ਜਿਹੜਾ ਅੰਤਰ ਜਿਹੜਾ ਇਹਨੂੰ ਨਹੀਂ ਸਮਝ ਆਇਆ, ਤੇ ਜਿਹੜਾ ਆਪਾਂ ਇੱਕ ਪੰਜਾਬੀ ਦੇ ਵਿੱਚ ਕਹਿ ਦਿੰਦਾ ਜਿਹੜਾ ਮਾਂ ਬਾਪ ਦੀ ਕਦਰ ਨਹੀਂ ਕਰਦਾ, ਉਹਦੇ ਤੋਂ ਦੂਜੇ ਕੀ ਇੱਜ਼ਤ ਭਾਲਦੇ ਨੇ। ਸੋ ਮੇਰਾ ਖਿਆਲ ਹੈ ਇਹ ਬੁਨਿਆਦ ਤਾਂ ਫਿਰ ਘਰ ਤੋਂ ਰੱਖੀ ਗਈ ਆ। ਸੋ ਖੈਰ ਇਹਦੇ ਤੇ ਚਰਚਾ ਚੱਲਦੀ ਰਹਿਣੀ ਹੈ, ਕਿਉਂਕਿ ਇਹਨੇ ਸਾਨੂੰ ਕੋਈ ਨਾ ਕੋਈ ਟਵੀਟ ਕਹਿਣਾ ਸਭ ਹੋਰ ਕਰ ਦੇਣਾ, ਇਹਨੇ ਆਪਾਂ ਨੂੰ ਅਗਲੇ ਪ੍ਰੋਗਰਾਮ ਲਈ ਹੋਰ ਬਹੁਤ ਕੁਛ ਦੇ ਦੇਣਾ। ਸੋ ਆਪਾਂ ਹੋਰ ਅੱਗੇ ਵਧੀਏ ਤੇ ਗੱਲ ਕਰੀਏ ਤੇ ਕੋਰੋਨਾ ਦੇ ਜਿਹੜੇ ਵੱਧ ਰਹੇ ਮਾਮਲੇ ਨੇ ਖਾਸ ਤੌਰ ਦੇ ਉੱਤੇ ਆਪਾਂ ਗੱਲ ਕਰੀਏ 6 ਰਾਜਾਂ ਦੀ, ਉਹਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕੋਰੋਨਾ ਪੈਰ ਪਸਾਰ ਰਿਹਾ। ਸੋ ਉਹਦੇ ਨਾਲ ਨਾਲ ਵੈਕਸੀਨ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਲਗਾਉਣ ਦੀ ਜਿਹੜੀ ਹੈ ਤਿਆਰੀ ਕੀਤੀ ਹੋਈ ਹੈ ਭਾਰਤ ਸਰਕਾਰ ਵੱਲੋਂ। ਤੇ ਹੁਣ ਜਿਹੜੇ ਵੱਡੇ ਵੱਡੇ ਲੀਡਰ ਨੇ ਜਿਹੜੇ ਉਹਨਾਂ ਦੀਆਂ ਤਸਵੀਰਾਂ ਵੀ ਟੀਕੇ ਲਗਵਾਉਂਦਿਆਂ ਦੀਆਂ ਲੋਕੇ ਲਗਵਾਉਂਦਿਆਂ ਦੀਆਂ ਵਾਇਰਲ ਹੋ ਰਹੀਆਂ ਨੇ। ਤੇ ਕੈਪਟਨ ਅਮਰਿੰਦਰ ਉਹਨਾਂ ਨੇ ਵੀ ਕੱਲ ਮੋਹਾਲੀ ਦੇ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਵੈਕਸੀਨ ਦਾ ਇੰਜੈਕਸ਼ਨ ਲਿਆ ਕਰਨਾ ਸਾਹਿਬ।
ਹਾਂ ਬਿਲਕੁਲ ਜੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਕੱਲ ਲਈ ਹੈ, ਅਗਲੀ ਡੋਜ਼ ਉਹ ਫਿਰ ਲੈਣਗੇ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਕੋਰੋਨਾ ਮਹਾਂਮਾਰੀ ਦੇ ਖਿਲਾਫ਼ ਲੜਨ ਦੇ ਲਈ ਸਾਰੇ ਇਕੱਠੇ ਰਹੋ ਤੇ ਜਨ ਨਿਯਮਾਂ ਦਾ ਪਾਲਣ ਵੀ ਕਰੋ। ਮੈਂ ਖੁਦ ਇਹ ਚਾਹੁੰਦਾ ਜੀ ਕਿ ਕੋਰੋਨਾ ਫ੍ਰੀ ਹੋਵੇ ਭਾਰਤ, ਕੋਰੋਨਾ ਮੁਕਤ ਹੋਵੇ, ਪਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਆਉਂਦੇ ਆ। ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਕੋਈ ਨਿਯਮ ਲਾਗੂ ਹੁੰਦਾ ਉਹਨੂੰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਬਾਕੀ ਸਾਰਿਆਂ ਤੋਂ ਸ਼ੁਰੂਆਤ ਹੁੰਦੀ ਹੈ ਤੇ ਫਿਰ ਆਮ ਲੋਕ ਵੀ ਇਹਦਾ ਪਾਲਣ ਕਰਦੇ ਆ। ਜੇ ਆਮ ਲੋਕ ਉਲੰਘਣਾ ਕਰਦੇ ਆ ਉਹਦੇ ਉੱਤੇ ਉਹੀ ਸਜ਼ਾ, ਜਿਹੜੀ ਪ੍ਰਧਾਨ ਮੰਤਰੀ ਕਰੂਗਾ ਜੇਕਰ ਉਲੰਘਣਾ ਉਹਨੂੰ ਸਜ਼ਾ ਮਿਲਦੀ ਹੈ। ਜਦੋਂ ਅਸੀਂ ਨਿਊਜ਼ੀਲੈਂਡ ਗਏ ਸੀ ਕੋਰੋਨਾ ਮਹਾਂਮਾਰੀ ਦੇ ਵਿੱਚ ਕਸਬੇ ਉੱਤੇ,
ਬਿਲਕੁਲ
ਉੱਥੇ ਗੱਲਬਾਤ ਮੈਂ ਹੈਰਾਨ ਰਹਿ ਗਿਆ ਇੱਕ ਦਿਨ ਉੱਥੇ ਜਿਹੜਾ ਉੱਥੇ ਦਾ ਸਿਹਤ ਮੰਤਰੀ ਹੈ ਪੂਰਾ ਸਿਖਰ ਦੇ ਉੱਤੇ ਲੋਕਡਾਊਨ ਆ, ਹਰ ਪਾਸੇ ਪਾਬੰਦੀ ਆ, ਕੋਈ ਕਿਸੇ ਦੇ ਘਰ ਦੇ ਵਿੱਚ ਵੀ ਨਹੀਂ ਜਾ ਸਕਦਾ, ਕੋਈ ਰਿਸ਼ਤੇਦਾਰ ਵੀ ਕਿਸੇ ਦੇ ਘਰ ਨਹੀਂ ਆ ਸਕਦਾ। ਕਿਉਂਕਿ ਜੇ ਕੋਈ ਕਿਸੇ ਦੇ ਘਰੇ ਗੱਡੀ ਭਰ ਕੇ ਬੰਦਿਆਂ ਦੀ ਆਵੇ, ਗੁਆਂਢੀ ਪੁਲਿਸ ਨੂੰ ਫੋਨ ਕਰ ਦਿੰਦੇ ਸੀ ਵੀ ਭਾਈ ਉਹਨਾਂ ਦੇ ਘਰੇ ਬੰਦੇ ਹੋਰ ਆਏ ਹੋਏ ਆ, ਉਹਨਾਂ ਤੇ ਕਾਰਵਾਈ ਹੁੰਦੀ ਸੀ। ਇੰਨੀ ਸਖਤੀ ਸੀ ਤਾਂ ਉੱਥੋਂ ਦਾ ਸਿਹਤ ਮੰਤਰੀ ਜਿਹੜਾ ਡੇਵਿਡ ਕਲਾਰਕ, ਉਹਨੇ ਸਾਈਕਲ ਚੱਕਿਆ ਤੇ ਬੀਜ ਦੇ ਉੱਤੇ ਪਹੁੰਚ ਗਿਆ 10-15 ਮਿੰਟ 20 ਮਿੰਟ। ਉਹ 20 ਮਿੰਟਾਂ ਬਾਅਦ ਜਦੋਂ ਵਾਪਸ ਆਇਆ ਤੇ ਨਾਲ ਦੀ ਨਾਲ ਹੀ ਇਸ ਗੱਲ ਦਾ ਰੌਲਾ ਵੱਧ ਗਿਆ ਕਿ ਭਾਈ ਸਾਨੂੰ ਤਾਂ ਆਮ ਲੋਕਾਂ ਨੂੰ ਕਹਿੰਦੇ ਵੀ ਅੰਦਰ ਵੜ ਕੇ ਰਹੋ, ਬਾਹਰ ਨੀ ਨਿਕਲਣਾ, ਸੈਰ ਵੀ ਨੀ ਕਰਨੀ, ਤੇ ਆਪ ਇਹ ਬੀਚ ਤੇ ਚਲਾ ਗਿਆ। ਇਸ ਵਿੱਚ ਗੱਲ ਦਾ ਵਿਵਾਦ ਪੈਦਾ ਹੋਇਆ ਤਾਂ ਉਹਨੂੰ 2 ਦਿਨਾਂ ਦੇ ਵਿੱਚ ਵਿੱਚ ਅਸਤੀਫਾ ਦੇਣਾ ਪੈ ਗਿਆ ਆਪਦੇ ਅਹੁਦੇ ਤੋਂ ਵੀ ਹਾਂ ਮੈਂ ਨਿਯਮਾਂ ਦੀ ਉਲੰਘਣਾ ਕੀਤੀ ਆ, ਮੈਂ ਅਸਤੀਫੇ ਦਾ ਹੱਕਦਾਰ ਹਾਂ, ਵਿੱਚ ਗਲਤੀ ਹੋਈ ਤਾਂ ਗਲਤੀ ਮੰਨੀ ਵੀ ਆ ਕਿ ਮੈਂ ਗਲਤੀ ਕੀਤੀ ਆ, ਮੈਨੂੰ ਨਹੀਂ ਸੀ ਇੱਦਾਂ ਕਰਨਾ ਚਾਹੀਦਾ। ਹੁਣ ਤੁਸੀਂ ਭਾਰਤ ਚ ਦੇਖ ਲਓ, ਭਾਰਤ ਦੀ ਸਰਕਾਰ ਕਹਿੰਦੀ ਆ ਕਿ ਭਾਈ ਤੁਸੀਂ ਕੋਰੋਨਾ ਮਹਾਮਾਰੀ ਤੋਂ ਬਚੋ, ਨੇੜੇ ਨੇੜੇ ਨੀ ਬਹਿਣਾ, ਕੋਲ ਕੋਲ ਨੀ ਰਹਿਣਾ, 2 ਮੀਟਰ ਦੀ ਦੂਰੀ ਦਾ ਪਾਲਣ ਕਰੋ। ਤੇ ਕੱਲ ਨੂੰ ਕਲਕੱਤੇ ਦੇ ਵਿੱਚ ਬਹੁਤ ਵੱਡੀ ਰੈਲੀ ਬੀਜੇਪੀ ਦੇ ਵੱਲੋਂ ਰੱਖੀ ਗਈ ਆ ਪੱਛਮੀ ਬੰਗਾਲ ਦੇ ਵਿੱਚ, ਤੇ 8 ਤੋਂ ਲੈ ਕੇ 10 ਲੱਖ ਬੰਦਾ ਇੱਥੇ ਇਕੱਠਾ ਕੀਤਾ ਜਾਣਾ। ਹੁਣ ਹੈਰਾਨੀ ਇਸ ਗੱਲ ਦੀ ਆ ਵੀ ਕੋਰੋਨਾ ਰਿਸ਼ਤੇਦਾਰ ਆ ਬੀਜੇਪੀ ਦਾ, ਸਾਡੀਆਂ ਰਾਜਨੀਤਿਕ ਪਾਰਟੀਆਂ ਦਾ ਕੋਈ ਧੀਆ ਪਤੀ ਜਿਹੜਾ ਮੁੰਡਾ ਲੱਗਦਾ, ਇਹ ਨੀ ਸਮਝ ਆਉਂਦੀ ਵੀ ਆਮ ਲੋਕਾਂ ਦੇ ਲਈ ਇਹ ਨਿਯਮ ਹੋਰ ਆ ਕਿ ਹੋਰ ਜਿਹੜੇ ਕਾਨੂੰਨ ਲੋਕ ਜੇਕਰ 8 ਲੱਖ ਹੋਣ, 5 ਲੱਖ ਹੋਣ, 10 ਲੱਖ ਹੋਣ, ਇਹ 2-2 ਮੀਟਰ ਦੀ ਦੂਰੀ ਤੇ ਬਹਿਣਗੇ ਤੇ ਮਾਸਕ ਪਹਿਣ ਕੇ ਆਉਣਗੇ, ਸੈਨੇਟਾਈਜ਼ ਕਰਕੇ ਆਉਣਗੇ ਹੱਥ, ਵਾਰ ਵਾਰ ਇਹਨਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕੀਤਾ ਜਾਊਗਾ। ਸੋ ਇਸ ਕਰਕੇ ਆ ਲੋਕਾਂ ਦਾ ਭਾਰਤ ਦੇ ਵਿੱਚ ਕੋਰੋਨਾ ਤੋਂ ਭਰੋਸਾ ਉੱਠ ਗਿਆ। ਲੋਕ ਕਹਿੰਦੇ ਕੋਈ ਡਰਾਮਾ, ਹੁਣ 5 ਸੂਬਿਆਂ ਦੇ ਵਿੱਚ ਕੋਰੋਨਾ ਬਿਲਕੁਲ ਨੀ ਹੋਣਾ, ਬਾਕੀ ਸਭ ਥਾਵਾਂ ਤੇ ਹੋਊਗਾ। ਜਨਵਰੀ ਦੇ ਨਤੀਜੇ ਆ ਜਾਣੇ ਆ
ਭਰੋਸਾ ਉੱਠਿਆ ਹੋਇਆ ਨਾ ਲੋਕਾਂ ਦਾ, ਤੇ ਬਿਮਾਰੀ ਦੇ ਉੱਤੋਂ ਵੀ ਭਰੋਸਾ ਉੱਠਿਆ। ਤੇ ਤੁਸੀਂ ਗੱਲ ਨਿਊਜ਼ੀਲੈਂਡ ਦੀ ਕੀਤੀ, ਅਗਲੇ ਨੇ ਦੂਏ ਦਿਨ ਅਸਤੀਫਾ ਫੜਾ ਦਿੱਤਾ ਸੀਗਾ, ਤੇ ਇੱਧਰ ਸਾਡੇ ਵਾਲਿਆਂ ਦਾ ਹਾਲ ਕੀ ਹੈ? ਤੇ ਕਹਿਣਾ ਸਾਹਿਬ ਮੇਰਾ ਖਿਆਲ ਆ ਵੀ ਤੁਸੀਂ ਐਵੇਂ ਕਹੀ ਜਾਂਦੇ ਵੀ ਕੋਰੋਨਾ ਦਾ ਪੰਜਾਬ ਸਰਕਾਰ ਨੂੰ ਜਾਂ ਭਾਰਤ ਸਰਕਾਰ ਨੂੰ ਫਿਕਰ ਨਹੀਂ ਹੈਗਾ। ਜੇ ਫਿਕਰ ਹੈਗਾ ਤਾਂ ਹੀ ਤਾਂ ਕੱਲ ਉਹਨਾਂ ਨੇ ਜਿਹੜਾ ਵਿਧਾਨ ਸਭਾ ਦੇ ਵਿੱਚੋਂ ਮੇਰਾ ਖਿਆਲ ਆ ਅਕਾਲੀ ਵਿਧਾਇਕ ਨੇ ਚੱਕ ਕੇ ਬਾਹਰ ਕੱਢੇ ਨੇ, ਕਿਤੇ ਅੰਦਰ ਗਿਣਤੀ ਤਾਂ ਨਹੀਂ ਸੀ ਵੱਧ ਗਈ ਕੋਰੋਨਾ ਕਰਕੇ ਕੱਢਿਆ ਜਾਂ ਕੋਈ ਹੋਰ ਕਾਰਨ ਆ?
ਬਿਲਕੁਲ ਤੁਹਾਡੀ ਗੱਲ ਸਹੀ ਹੈ। ਅਸਲ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਇਹਦੇ ਵਿੱਚ ਉਹੀ ਨਿਯਮਾਂ ਉਹੀ ਡਰਾਮੇਬਾਜ਼ੀ ਸਾਰਾ ਕੁਝ ਚੱਲ ਰਿਹਾ ਜਿਹੜਾ ਕਿ ਚੱਲਣ ਦੀ ਆਸ ਹੁੰਦੀ ਆ, ਭਾਵੇਂ ਲੋਕ ਸਭਾ ਦੀ ਕਾਰਵਾਈ ਹੋਵੇ, ਭਾਵੇਂ ਰਾਜ ਸਭਾ ਦੀ ਤੇ ਭਾਵੇਂ ਕਿਸੇ ਸੂਬੇ ਦੀ ਵਿਧਾਨ ਸਭਾ ਦੀ, ਇਹੋ ਜਿਹੀਆਂ ਖਬਰਾਂ ਪੜ੍ਹਨ ਸੁਣਨ ਦੇਖਣ ਨੂੰ ਮਿਲਦੀਆਂ ਹੁੰਦੀਆਂ ਜਿਹੜੀਆਂ ਕਿ ਐਤਕੀ ਫਿਰ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਰਹੀਆਂ ਸਾਹਮਣੇ। ਇਸ ਤੋਂ ਬੜੀ ਗੱਲ ਇਹ ਆ ਵੀ ਕੱਲ ਅਕਾਲੀ ਦਲ ਦੇ ਜਿਹੜੇ ਵਿਧਾਇਕ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਦੇ ਮੌਕੇ ਸਾਹਮਣੇ ਆ ਕੇ ਤੇ ਨਾਅਰੇਬਾਜ਼ੀ ਕਰਨ ਲੱਗ ਪਏ, ਉਹਨਾਂ ਨੂੰ ਵਿਰੋਧ ਕੀਤਾ। ਉਸ ਤੋਂ ਬਾਅਦ ਪਤਾ ਲੱਗਾ ਕਿ ਜਿਹੜੇ ਸਪੀਕਰ ਰਾਣਾ ਕੀਪੀ ਸਿੰਘ ਉਹਨਾਂ ਨੇ ਸਾਰੇ ਦੇ ਸਾਰੇ ਵਿਧਾਇਕ ਆ ਜਿਹੜੇ ਉਹ ਮੁਅੱਤਲ ਕਰਕੇ ਇਸ 40 ਸੈਸ਼ਨ ਦੇ ਮੱਦੇਨਜ਼ਰ 10 ਤਰੀਕ ਤੱਕ ਆਪਣੇ ਸੈਸ਼ਨ ਚੱਲਣਾ, ਇਸ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ। ਅਕਾਲੀ ਦਲ ਦੇ ਆਗੂਆਂ ਨੇ ਇਸ ਗੱਲ ਦੀ ਵਿਰੋਧਤਾ ਕੀਤੀ, ਕਰਨਗੇ ਅਸੀਂ ਵੀ ਬਾਹਰ ਜਾਂਦੇ ਜੀ। ਉਸ ਤੋਂ ਬਾਅਦ ਪਤਾ ਲੱਗਾ ਵੀ ਸਿਕਿਉਰਿਟੀ ਕਰਮਚਾਰੀਆਂ ਨੇ ਚੱਕ ਚੱਕ ਕੇ ਜਿਹੜੇ ਅਕਾਲੀ ਵਿਧਾਇਕਾਂ ਨੂੰ ਬਾਹਰ ਸੁੱਟੇ ਆ। ਉਸ ਤੋਂ ਬਾਅਦ ਪਵਨ ਕੁਮਾਰ ਟੀਨੂ ਆ ਜਿਹੜੇ ਜਦੋਂ ਬਾਹਰ ਉਹਨਾਂ ਨੂੰ ਸੁੱਟਤਾ ਤੇ ਫਿਰ ਉਹਨੇ ਅੰਦਰ ਦੁਬਾਰਾ ਵੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਧੱਕੇ ਵੀ ਮਾਰੇ ਗਏ ਆ ਪੁਲਿਸ ਦੇ ਵੱਲੋਂ, ਤੇ ਏਦਾਂ ਦਾ ਕੱਲ ਮਾਹੌਲ ਰਿਹਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਆਖੀ ਆ ਕਿ ਇਹ ਵੀ ਸਾਡੇ ਕੰਮ ਦੇ ਵਿੱਚ ਵਿਘਨ ਪਾਉਂਦੇ ਆ, ਇਹਨਾਂ ਨੇ ਆਪ ਕੁਝ ਕਰਨਾ ਨੀ ਤਾਂ ਸਾਨੂੰ ਕੁਝ ਕਰਨ ਨੀ ਦਿੰਦੇ ਜੇ। ਹੁਣ ਇਹਨਾਂ ਨੂੰ ਪੰਜਾਬ ਕੀਤੇ ਆਉਂਦਾ, ਆਪ ਇਹਨਾਂ ਨੇ ਪੰਜਾਬ ਦਾ ਕੀਤਾ ਕੁੱਝ ਨੀ ਸੀਗਾ ਪਿਛਲੀ ਵਾਰ। ਉਸ ਤੋਂ ਕੋਈ ਕਹਿੰਦੇ ਵੀ ਵਿਕਰਮ ਸਿੰਘ ਮਜੀਠੀਆ ਨਹੀਂ ਆਖਿਆ, ਉਹ ਕਹਿੰਦੇ ਜੀ ਕਿ ਅਸੀਂ ਤਾਂ ਪੰਜਾਬ ਦੇ ਮੁੱਦੇ ਚੁੱਕਦੇ ਸੀਗੇ, ਅਸੀਂ ਇਹ ਗੱਲ ਕਹੀ ਸੀਗੀ ਕਿ ਪੰਜਾਬ ਦੇ ਵਿੱਚ ਨਸ਼ਾ ਵੀ ਮੁੱਕਿਆ, ਨਸ਼ਾ ਮਾਫੀਆ ਹੋ ਗਏ ਆ, ਰੇਤ ਮਾਫੀਆ ਹੋ ਗਏ ਆ, ਲੈਂਡ ਮਾਫੀਆ ਹੋ ਗਏ ਆ, ਕੇਬਲ ਮਾਫੀਆ ਹੋ ਗਏ ਆ, ਬੇਰੁਜ਼ਗਾਰੀ ਹੋ ਗਏ ਆ, ਕਿਸੇ ਨੂੰ ਪੈਨਸ਼ਨ ਨੀ ਮਿਲਦੀ, ਬਹੁਤ ਬੁਰਾ ਹਾਲ ਆ। ਪਰ ਸਾਨੂੰ ਇਹ ਸੱਚ ਬੋਲਣ ਕਰਕੇ ਬਾਹਰ ਸੁੱਟਿਆ ਗਿਆ, ਤੇ ਇਸ ਕਰਕੇ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਸ ਵਕਤ ਗੁੰਡਾਗਰਦੀ ਦੇ ਉੱਤੇ ਉਤਰੀ ਹੋਈ ਹੈ। ਨਾਰੂ ਮਜੀਠੀਆ ਨੇ ਇਹ ਦੋਸ਼ ਲਾਇਆ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਦੇ ਉੱਤੇ ਹਰ ਕੰਮ ਉਹਨਾਂ ਨੇ ਝੂਠੂ ਬਣ ਕੇ ਕਰ ਰਹੇ ਸਪੀਕਰ ਸਾਹਿਬ, ਤੇ ਕੈਪਟਨ ਨੇ ਇਸ਼ਾਰਾ ਕੀਤਾ ਤਾਂ ਸਪੀਕਰ ਨੇ ਸਾਡੇ ਖਿਲਾਫ਼ ਕਾਰਵਾਈ ਕੀਤੀ ਹੈ।
ਸੋ ਬਿਲਕੁਲ, ਸੋ ਦੂਜੇ ਪਾਸੇ ਗੱਲ ਕਰੀਏ ਤੇ ਆਪਾਂ ਜਿਹੜੇ ਕਿਸਾਨ ਅੰਦੋਲਨ ਦੀ, ਤੇ ਜਿੱਦਾਂ ਟਹਿਣਾ ਸਾਹਿਬ ਲੱਗਦਾ ਕਿ ਇਹ ਅੰਦੋਲਨ ਲੰਬਾ ਚੱਲੇਗਾ ਤੇ ਉਸ ਤਰ੍ਹਾਂ ਦੇ ਪ੍ਰਬੰਧ ਵੀ ਜਿਹੜੇ ਆ ਉਸ ਅੰਦੋਲਨ ਦੇ ਉੱਤੇ ਕੀਤੇ ਜਾ ਰਹੇ ਨੇ। ਤੇ ਗੱਲ ਕਰੀਏ ਜਿਹੜੇ ਆਪਣੇ ਆ ਕੁੰਡਲੀ ਬਾਰਡਰ ਦੀ, ਸਿੰਘੂ ਬਾਰਡਰ ਦੀ, ਇੱਥੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਦੇ ਲਈ ਕਿਸਾਨਾਂ ਨੇ ਕਹਿੰਦੇ ਬੋਰ ਵਗੈਰਾ ਵੀ ਕਰਵਾਉਣੇ ਸ਼ੁਰੂ ਕਰਤੇ ਪੰਜਾਬ ਚੋਂ, ਗਈ ਆ ਮਸ਼ੀਨਰੀ ਜਾਂ ਹਰਿਆਣੇ ਵਾਲੇ ਨਾਲ ਸਰ ਜੂਗਾ?
ਦੇਖੋ ਜੀ ਪੰਜਾਬ ਦੇ ਵਿੱਚੋਂ ਵੀ ਗਈ ਆ, ਹਰਿਆਣੇ ਵਾਲੇ ਵੀ ਮਦਦ ਕਰ ਰਹੇ ਆ, ਤੇ ਯੂਪੀ ਵਾਲੇ ਆਪਦਾ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਦੇਖ ਰਹੇ ਕੰਮ ਕਰ। ਤੀਜੀ ਵੱਡੀ ਗੱਲ ਇਹ ਆ ਵੀ ਬਹੁਤ ਸਾਰੇ ਲੋਕ ਆ ਜਿਹੜੇ ਫੋਨ ਕਰਕੇ ਦੇਸ਼ ਵਿਦੇਸ਼ ਦੇ ਵਿੱਚ ਪੁੱਛਦੇ ਆ ਵੀ ਭਾਈ ਕਿਸਾਨ ਅੰਦੋਲਨ ਦਾ ਕੀ ਹਾਲ ਆ ਤੇ ਕੀ ਬਣੂਗਾ। ਇਹਨਾਂ ਸਾਰੇ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਕੌਸਲੇ ਹੋਣਗੇ। ਬੜੀ ਸਾਫ਼ ਤੇ ਸਪਸ਼ਟ ਗੱਲ ਆ, ਮੈਂ ਆਪਣੇ ਦੋਸਤਾਂ ਨੂੰ ਕਈਆਂ ਨੂੰ ਹਰ ਰੋਜ਼ ਫੋਨ ਕਰਦਾ ਜਿਹੜੇ ਸਿੱਕਿਮ ਤੇ ਸਿੰਧੂ ਬਾਰਡਰ ਤੇ ਪੱਤਰਕਾਰ ਬੈਠੇ ਆ, ਮੈਂ ਇੱਕੋ ਗੱਲ ਪੁੱਛਦਾ ਹੁੰਦਾ ਘੱਟ ਵੱਧ ਗਿਆ ਘੱਟ ਗਿਆ ਕਿ ਨਹੀਂ। ਉਹ ਕਹਿੰਦੇ ਵੀ 19-21 ਦੇ ਫਾਸਲੇ ਨਾਲ ਇਕੱਠ ਘੱਟ ਗਿਆ। ਇਹ ਗੱਲ ਨੂੰ ਮੰਨਣਾ ਚਾਹੀਦਾ, ਇਹ ਕੋਈ ਗੱਦਾਰ ਵਾਲੀ ਗੱਲ ਨਹੀਂ ਵੀ ਜੇਕਰ ਆਪਾਂ ਕਹਿ ਦਈਏ ਵੀ ਭਾਈ ਘੱਟ ਅੱਗੇ ਨਾਲੋਂ ਘਟਿਆ। ਪਰ ਗੱਲ ਇਹ ਵੀ ਹੁਣ ਜਦੋਂ ਮੌਸਮ ਬਦਲ ਗਿਆ, ਖੇਤੀਬਾੜੀ ਦੇ ਕੰਮ ਵਧੇ ਆ, ਪਰਿਵਾਰਕ ਕੰਮ ਵਧੇ ਆ, 3 ਮਹੀਨੇ 100 ਦਿਨ ਕੋਈ ਵੀ ਨਹੀਂ ਕਿਤੇ ਵੀ ਬਹਿ ਸਕਦਾ, ਇਸ ਕਰਕੇ ਆਉਣ ਜਾਣ ਉੱਥੇ ਲੋਕਾਂ ਦਾ ਲੱਗਾ ਹੋਇਆ। ਪਰ ਜਿਹੜੇ ਪਹਿਲਾਂ ਟੂਰਿਸਟ ਬਣਦੇ ਸੀ ਜਾ ਕੇ ਵੀ ਸ਼ਨੀਵਾਰ ਜਾਂਦੇ ਐਤਵਾਰ ਆ ਜਾਂਦੇ ਘੁੰਮ ਫਿਰ ਆਉਂਦੇ ਨਿਆਣੇ ਨਾਲ ਲੈ ਕੇ, ਉਹ ਲੋਕ ਤੱਕ ਘਟੇ ਆ। ਸੋ ਕਿਸਾਨ ਆ ਜਿਹੜੇ ਘਟੇ ਆ, ਸੋ ਇਸ ਕਰਕੇ ਇਕੱਠ ਬੇਸ਼ਕ ਥੋੜਾ ਬਹੁਤਾ ਘਟਿਆ ਵੀ ਹੋਵੇ, ਹਾਲੇ ਹੋਰ ਵੀ ਘਟੂਗਾ ਇਹ ਵੀ ਗੱਲ ਆ, ਕਿਉਂਕਿ ਹੁਣ ਜਿਹੜੇ ਵਾਢੀ ਸ਼ੁਰੂ ਹੋ ਗਈ ਇਕੱਠ ਹੋਰ ਘਟਣਾ ਕੁਦਰਤੀ ਆ, ਕਿਉਂਕਿ ਇਹਨਾਂ ਬੰਦਿਆਂ ਨੇ ਕੰਮ ਕਰਨਾ ਉਹੀ ਪਰਿਵਾਰ ਦੇ ਜੀਆਂ ਦੇ ਵਿੱਚ ਮਿੱਟੀ ਹੁੰਦੇ ਆ। ਦੂਜੀ ਗੱਲ ਇਹ ਕਿ ਇਹ ਅੰਦੋਲਨ ਲੰਬਾ ਚੱਲੂਗਾ, ਇਸ ਅੰਦੋਲਨ ਦੇ ਪ੍ਰਤੀ ਕਿਸਾਨ ਹਾਰੇ ਨਹੀਂ, ਹੌਸਲੇ ਬੁਲੰਦ ਆ ਤੇ ਆਪਦੀਆਂ ਲੋੜਾਂ ਜਿਹੜੀਆਂ ਉਹ ਨਵੇਂ ਸਿਰੇ ਤੋਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸ਼ਹਿਰਾਂ ਦੇ ਵਿੱਚ ਅਜਾਈਆਂ ਕਮਰਾਂ ਦੀ ਜੀਤਾਂ ਦੀ ਜਰਾਬਾਂ ਦੀ ਬਿਡੈਲਿਆਂ ਦੀ ਪੀਟਰਾਂ ਦੀ ਜੀਵਰਾਂ ਦੀ ਲੋੜ ਸੀਗੀ, ਤੇ ਹੁਣ ਇਸ ਵਕਤ ਮੰਜਾਂ ਦੀ ਪੱਖਿਆਂ ਦੀ ਕੂਲਰਾਂ ਦੀ ਏਸੀਆਂ ਦੀ ਲੋੜ ਇੱਥੇ ਹੈਗੀ ਆ। ਹੁਣ ਉੱਥੇ ਆਪਦੇ ਪਾਣੀ ਦੇ ਬੋਰ ਕੀਤੇ ਗਏ ਆ, ਇੱਕ ਤਾਂ ਇਹ ਪਤਾ ਲੱਗ ਗਿਆ ਸਰਕਾਰ ਨੂੰ ਵੀ ਭਾਈ ਤੇ ਜਾਣ ਵਾਲੇ ਨੇ। ਦੂਜੀ ਗੱਲ ਇਹ ਆ ਵੀ ਸਿਆਲ ਦੇ ਮੁਕਾਬਲੇ ਗਰਮੀ ਦੇ ਵਿੱਚ ਪਾਣੀ ਦੀ ਲੋੜ ਵੱਧ ਪੈਂਦੀ ਹੈ। ਤੀਜੀ ਗੱਲ ਇਹ ਹੈਗੀ ਹੈ ਕਿ ਪਾਣੀ ਦੀ ਸਮੱਸਿਆ ਪਿੱਛੇ ਜਿਹੇ ਸਰਕਾਰ ਨੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਇੱਥੇ, ਜਿਹਦੇ ਕਰਕੇ ਜੁਤੀ ਵੱਧ ਗਈ ਸੀਗੀ, ਚਿੰਤਾ ਵੱਧ ਗਈ ਸੀਗੀ ਭਾਈ ਹੁਣ ਕੀ ਕੀਤਾ ਜਾਵੇ। ਪਰ ਹੁਣ ਗਾਜ਼ੀਪੁਰ ਬਾਰਡਰ ਦੇ ਉੱਤੇ ਵੀ, ਟਿੱਕਰੀ ਬਾਰਡਰ ਤੇ ਵੀ ਤੇ ਸਿੰਘੂ ਬਾਰਡਰ ਦੇ ਉੱਤੇ ਵੀ ਆਪਣੇ ਬੋਰ ਕਰ ਲਏ ਕਿਸਾਨਾਂ ਨੇ ਆਪਦੀ ਮਸ਼ੀਨਰੀ ਲਿਜਾ ਕੇ, ਕੱਲ 2 ਬੋਰ ਕੀਤੇ ਗਏ ਆ ਸਿੰਘੂ ਬਾਰਡਰ ਦੇ ਉੱਤੇ। ਸੋ ਮੈਂ ਸੋਚਦਾ ਇੱਕ ਚੰਗੀ ਗੱਲ ਆ, ਸਾਡੇ ਇੱਕ ਮਿੱਤਰ ਦੇ ਵੱਲੋਂ ਉੱਥੇ ਹਸਪਤਾਲ ਜਿਹੜਾ ਸ਼ੁਰੂ ਕੀਤਾ ਗਿਆ, ਉਹਦਾ ਨਾਂ ਹੈਗਾ ਲਾਈਫ ਕੇਅਰ ਸੋਸਾਇਟੀ ਦਾ ਹਸਪਤਾਲ ਆ। ਉਹ ਪਹਿਲੇ ਦਿਨ ਤੋਂ ਉੱਥੇ ਆ, ਉਹਨੇ ਹੁਣ ਦੂਜਾ ਹਸਪਤਾਲ ਵੀ ਉੱਥੇ ਖੋਲ ਲਿਆ ਸਿੰਘੂ ਬਾਰਡਰ ਤੇ। ਇਹ ਲੋਕਾਂ ਦੀ ਮਦਦ ਕਰਦੇ ਆ, ਲੋਕਾਂ ਨੂੰ ਕਿਉਂਕਿ ਹੁਣ ਗਰਮੀ ਦੇ ਵਿੱਚ ਮਲੇਰੀਆ ਬੁਖਾਰ ਤੇ ਡੇਂਗੂ ਤੇ ਹੋਰ ਸਮੱਸਿਆਵਾਂ ਵੱਧ ਹੋ ਰਹੀ ਆ, ਉੱਥੇ ਬਾਕੀ ਜਿਹੜਾ ਪੇਟ ਦੀ ਇਨਫੈਕਸ਼ਨ ਦੀਆਂ ਸਮੱਸਿਆਵਾਂ ਗਰਮੀ ਚ ਵੱਧ ਜਾਂਦੀਆਂ। ਉਹਨੇ ਕਿਹਾ ਜੀ ਕਿ ਅਸੀਂ ਹਸਪਤਾਲ ਦੇ ਵਿੱਚ ਪਹਿਲਾਂ ਵੀ ਲਾ ਲਈਆਂ ਪੱਕੀਆਂ ਗੱਲਾਂ ਵੀ ਕਰਨ ਲੱਗਾ। ਉਹ ਕਹਿੰਦਾ ਜੀ ਅਸੀਂ ਕਿਸਾਨਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਜਾਣ ਵਾਲੇ ਨਹੀਂ ਆ, ਕਿਉਂਕਿ ਕਿਸਾਨਾਂ ਦੇ ਮਨ ਦੇ ਵਿੱਚ ਕਈ ਸਾਰੇ ਚੌਕਲੇ ਪੈਦਾ ਹੋ ਜਾਂਦੇ ਵੀ ਯਾਰ ਪਤਾ ਨੀ ਕਿ ਵੀ ਪਿੰਡ ਚੱਕੇ ਕਰੀਦੇ ਜਾਣ। ਅਸੀਂ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਨਾਲ ਖੜੇ ਆ, ਜਿੰਨਾ ਚਿਰ ਤੁਸੀਂ ਇੱਥੇ ਆ ਉਨਾ ਚਿਰ ਅਸੀਂ ਨਹੀਂ ਜਾਂਦੇ।
ਬਿਲਕੁਲ, ਸੋ ਇਹ ਅੰਦੋਲਨ ਲੰਬੇ ਚੱਲਣ ਦੀਆਂ ਨਿਸ਼ਾਨੀਆਂ ਤੇ ਜਾਂ ਕਹਿ ਲਈਏ ਪਿਛਲੇ ਦਿਨਾਂ ਦੇ ਵਿੱਚ ਆਈਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਤੇ ਬਦਲ ਰਹੇ ਮੌਸਮ ਦੇ ਨਾਲ ਆਪਣੇ ਆਪ ਨੂੰ ਸੈੱਟ ਕਰਨ ਦੀਆਂ ਜਿਹੜੀਆਂ ਗੱਲਾਂ ਨੇ। ਸੋ ਵਾਕਈ ਤੁਸੀਂ ਵੱਡੀ ਗੱਲ ਕਹੀ ਹੈ ਕਿ ਅੰਦੋਲਨ ਜਿਹੜਾ ਅੰਦੋਲਨਕਾਰੀ ਲੋਕ ਨੇ ਜਿਹੜੇ ਇਹਨਾਂ ਬਿੱਲਾਂ ਦੇ ਲਈ ਲੜ ਰਹੇ ਨੇ ਉਹ ਅੱਜ ਵੀ ਉੱਥੇ ਹੀ ਨੇ, ਤੇ ਜਿਹੜੇ ਸਾਡੇ ਵਰਗੇ ਆਪਣੇ ਵਰਗੇ ਜਿਹੜੇ ਜਾਂਦੇ ਆ ਉੱਥੇ ਬੱਚੇ ਲੈ ਕੇ ਵੀ ਦਿਖਾ ਰਹੇ ਜੀ ਕੀ ਚੱਲਦਾ ਦਿੱਲੀਆਂ ਬਾਰਡਰਾਂ ਦੇ ਉੱਤੇ, ਸ਼ਨੀ ਐਤਵਾਰ ਵਾਲੀ ਭੀੜ ਉਹਦੇ ਵਿੱਚ ਕਮੀ ਆ ਸਕਦੀ ਹੈ। ਤੇ ਦੂਜੀ ਗੱਲ ਤੈਣਾ ਸਾਹਿਬ ਆਪਾਂ ਕਰੀਏ, ਆਈਏ ਮੁੜ ਕੇ ਫਿਰ ਪੰਜਾਬ ਤੇ ਪੰਜਾਬ ਦੀ ਸਿੱਧਾ ਵਿਧਾਨ ਸਭਾ ਵਾਲੇ ਪਾਸੇ ਨੂੰ ਵੀ ਜਲਦੀ ਆਪਾਂ ਬਜਟ ਇਜਲਾਸ ਸਾਡਾ ਚੱਲ ਰਿਹਾ ਤੇ ਇਸ ਸਰਕਾਰ ਦਾ ਇਹ ਆਖਰੀ ਬਜਟ ਸੈਸ਼ਨ ਅਸੀਂ ਇਹਨੂੰ ਕਹਿ ਸਕਦੇ ਹਾਂ। ਤੇ ਪੰਜਾਬ ਦੀ ਅਗਰ ਪਿਛਲੇ 4 ਸਾਲਾਂ ਦੀ ਗੱਲ ਕਰੀਏ ਤੇ ਬਾਕੀ ਕੰਮ ਤਾਂ ਛੱਡੋ, ਪਰ ਜਿਹੜਾ ਸਾਡਾ ਵਿਆਜ ਆ ਜਿਹੜਾ ਸਾਡਾ ਕਰਜ਼ੇ ਵਾਲਾ ਇਹਨੇ ਪੰਜਾਬ ਦਾ ਪੂਰਾ ਜਿਹੜਾ ਦਮ ਘੁੱਟ ਕੇ ਰੱਖਿਆ ਪਿਆ ਤੇ ਲੱਗਦਾ ਜਿਹੜਾ 8 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਬਾਦਲ ਨੂੰ ਕੋਈ ਬਜਟ ਪੇਸ਼ ਕਰਨਗੇ, ਦੇਣਗੇ ਕੋਈ ਰਾਹਤ ਤੇ ਜਾਂ ਫਿਰ ਇਹੀ ਜੂਆ ਸਾਡੇ ਸਿਰ ਪਿਆ ਰਹਿਣਾ।
ਦੇਖੋ ਜੀ ਗੱਲ ਇਹ ਹੈ ਕਿ ਜਿਹੜੇ ਹੁਣ ਤੱਕ ਦੇ ਬਜਟ ਆਏ ਆ ਉਹਦੇ ਬਾਬਤ ਇੱਕ ਇਹ ਧਾਰਨਾ ਬਣੀ ਹੈ ਵੀ ਖੰਡ ਤੋਂ 10 ਪੈਸੇ ਘਟਾ ਦਿਓ ਤੇ ਚਾਹ ਪੱਤੀ ਤੇ ਵਧਾ ਦਿਓ, ਤੁਸੀਂ ਤੇਲ ਦੇ ਉੱਤੇ 10 ਪੈਸੇ ਘਟਾ ਦਿਓ ਤੇ ਸਿਲੰਡਰ ਤੇ 10 ਪੈਸੇ ਵਧਾ ਦਿਓ। ਅੱਜ ਤੱਕ ਤਾਂ ਅਸੀਂ ਇਹ ਦੇਖਿਆ ਕਦੇ ਕਿਸੇ ਚੀਜ਼ ਦੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਭਾਈ ਪੈਂਡ ਪਾਓ ਜਾਂ ਸਰਾਣੇ ਪੈਸ ਵਿਚਾਲੀ ਆਉਂਦੀ ਹੈ ਵੀ ਭਾਈ ਜੋ ਮਰਜ਼ੀ ਚੀਜ਼ ਲਓ ਅੱਧੇ ਹੱਥ ਚੀਜ਼ਾਂ ਦਾ ਮੁੱਲ ਘਟਾ ਦਿੰਦੇ ਅੱਧੀਆਂ ਕਿੱਲਾ ਵਧਾ ਦਿੰਦੇ ਆ ਤੇ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਆ। ਉਹਦੇ ਵਿੱਚੋਂ 5 ਰੁਪਈਏ ਕੱਢ ਕੇ 4 ਉਹਦੇ ਚ ਪਾ ਦਿਓ, 10 ਉਹਦੇ ਚ ਕੱਢ ਕੇ ਤੇ 9 ਉਹਦੇ ਚ ਪਾ ਦਿਓ, ਏਦਾਂ ਦਾ ਕੰਮ ਜਿਹਾ ਹੁੰਦਾ। ਪਰ ਐਤਕੀ ਦੇਖੋ ਆਖਰੀ ਬਜਟ ਸੈਸ਼ਨ ਦੇ ਕਰਕੇ ਕਿਸਾਨੀ ਲਈ ਜਵਾਨੀ ਲਈ ਪੂਰੇ ਪੰਜਾਬ ਦੇ ਲਈ ਹੋਰ ਕੀ ਹੁੰਦਾ। ਇਸੇ ਵਾਲੀ ਗੱਲ ਇਹ ਆ ਵੀ ਇਸ ਬਜਟ ਸੈਸ਼ਨ ਦੇ ਵਿੱਚ ਉਹੀ ਹੋ ਰਿਹਾ ਜਿਹੜਾ ਕਿ ਅੱਜ ਤੱਕ ਹੁੰਦਾ ਆਇਆ। ਹੁਣ ਉੱਥੇ ਅਕਾਲੀ ਦਲ ਦੇ ਆਗੂ ਆ ਜਿਹੜੇ ਉਹ ਵਰਲਡ ਗੱਡੇ ਲੈ ਕੇ ਆ ਜਾਂਦੇ ਆ, ਇੱਥੇ ਆਮ ਆਦਮੀ ਪਾਰਟੀ ਵਾਲੇ ਸਾਈਕਲਾਂ ਤੇ ਆ ਜਾਂਦੇ ਆ, ਕਦੇ ਪੈਦਲ ਹੁੰਦੇ ਆ ਚਲੋ ਵੈਸੇ ਸਿਹਤ ਦੇ ਲਿਹਾਜ਼ ਨਾਲ ਗੱਲਾਂ ਠੀਕ ਆ, ਪਰ ਪੰਜਾਬ ਸੂਬੇ ਦੇ ਸਿਰ ਦੇ ਉੱਤੇ ਕਰਜ਼ੇ ਦੀ ਮੈਂ ਕੱਲ ਰਿਪੋਰਟ ਪੜ੍ਹੀ, ਮੈਂ ਦੰਗ ਰਹਿ ਗਿਆ ਵੀ ਏਦਾਂ ਵੀ ਹੋ ਸਕਦਾ ਪੰਜਾਬ ਦੇ ਸਿਰ ਟੈਗ ਦੀ ਰਿਪੋਰਟ ਦੇ ਮੁਤਾਬਕ 2024-2025 ਵਿੱਤੀ ਵਰੇ ਤੱਕ 4.25 ਲੱਖ ਰੁਪਏ ਦਾ ਕਰਜ਼ਾ ਹੋ ਜਾਣਾ, 4.25 ਲੱਖ ਰੁਪਏ ਦਾ। ਕੱਲ ਤੱਕ ਅਸੀਂ ਖ਼ਬਰਾਂ ਪੜ੍ਹਦੇ ਸੀ 1 ਲੱਖ ਕਰੋੜ ਪੰਜਾਬ ਦੇ ਫਿਰ ਕਰਜ਼ਾ, ਫਿਰ ਅਸੀਂ ਪੜ੍ਹਨ ਲੱਗ ਪਏ 1.5 ਲੱਖ ਕਰੋੜ ਰੁਪਇਆ ਪੰਜਾਬ ਦੇ ਫਿਰ ਕਰਜ਼ਾ, ਫਿਰ ਅਸੀਂ 2 ਲੱਖ ਕਰੋੜ ਵਰਗਾਂ ਵੀ ਪੜ੍ਹੀਆਂ, 2.25 ਲੱਖ ਕਰੋੜ ਵਰਗਾਂ ਵੀ ਆਪ ਪੜ੍ਹੀਆਂ, ਪਰ ਹੁਣ ਇਹ 4.25 ਲੱਖ ਕਰੋੜ ਰੁਪਏ ਵਰਗੀਆਂ ਖ਼ਬਰਾਂ ਪੜ੍ਹਨੀਆਂ ਪੈਣੀਆਂ 2024 ਤੋਂ ਬਾਅਦ ਜਿੱਦਣ ਜੰਮੇ ਰਹੇ ਆਪਾਂ। ਉਸ ਤੋਂ ਬੜੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਸਥਿਤੀਆਂ ਬਣੀਆਂ ਉਹਦੇ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਜਿਹੜੀ ਵੀ ਪਾਰਟੀ ਦੀ ਸਰਕਾਰ ਹੋਵੇ, ਪਿਛਲੀ ਵਾਰ ਮੈਂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ ਜਦੋਂ ਉਹਨਾਂ ਦੀ ਸਰਕਾਰ ਸੀ, ਉਹ ਕਹਿੰਦੇ ਕਿ ਕਰਜ਼ਾ ਚੜ੍ਹ ਜਾਂਦਾ ਹੁੰਦਾ, ਇਹ ਹਰ ਦੇਸ਼ ਤੇ ਹਰ ਸੂਬੇ ਤੇ ਚੜ੍ਹਦਾ ਕਿਉਂਕਿ ਵਿਕਾਸ ਕਰਨ ਦੇ ਲਈ ਕਰਜ਼ਾ ਲੈਣਾ ਹੀ ਪੈਂਦਾ ਮੰਨ ਗਿਆ। ਹੁਣ ਕੈਪਟਨ ਸਾਹਿਬ ਨੂੰ ਪੁੱਛਾਂਗੇ, ਉਹ ਕਹਿਣਗੇ ਜੀ ਵਿਕਾਸ ਕਰਨ ਦੇ ਲਈ ਕਰਜ਼ਾ ਲੈਣ ਚੜ੍ਹਦਾ ਹੁੰਦਾ, ਪਰ ਰੋਲਾ ਇਸ ਗੱਲ ਦਾ ਵੀ ਵਿਕਾਸ ਕਿੱਥੇ ਹੋਇਆ, ਹੁਣ ਵਿਕਾਸ ਵੀ ਨੀ ਦਿਸਦਾ ਗਾ, ਹਰ ਸੜਕ ਟੁੱਟੀ ਹੈ, ਪਾਣੀ ਦੇ ਸਮੇਂ ਦਾ ਪ੍ਰਬੰਧ ਵਧੀਆ ਨੀ ਗਾ, ਇੱਥੇ ਸੀਵਰੇਜ ਦਾ ਮਾੜਾ ਹਾਲ ਆ, ਇੱਥੇ ਸਟਰੀਟ ਲਾਈਟਾਂ ਦਾ ਗੰਦ ਹੋਈਆਂ ਪਈਆਂ, ਗਲੀਆਂ ਨਾਲ ਸਾਡੇ ਮਸਲੇ ਹਾਲੇ ਤੱਕ ਹੱਲ ਨੀ ਹੋਏਗੇ, ਬੇਰੁਜ਼ਗਾਰੀ ਹੋ ਗਈ ਆ, ਸਿਹਤ ਸਹੂਲਤਾਂ ਦਾ ਮਾੜਾ ਹਾਲ ਆ, ਸਿੱਖਿਆ ਦਾ ਪੱਧਰ ਕਿੱਥੇ ਡਾਊਨ ਆ ਗਿਆ ਸਰਕਾਰੀ ਸਕੂਲਾਂ ਦਾ, ਤੇ ਫਿਰ ਕਿਹੜੀ ਵਿਕਾਸ ਦੀ ਗੱਲ ਕਰਦੀ, ਇਹ ਵਿਕਾਸ ਕਿਹੜੇ ਪਾਸੇ ਹੋ ਗਿਆ, ਫਿਰ ਜਦੋਂ ਚਾਰੇ ਪਾਸੇ ਘਿਰ ਜਾਂਦੇ ਹੁੰਦੇ ਆ ਤੇ ਫਿਰ ਇੱਕੋ ਗੱਲ ਕਹਿੰਦੇ ਆ ਕਿ ਕਰਜ਼ਾ ਅੱਤਵਾਦ ਵੇਲੇ ਚੜਿਆ, ਵੀ ਅੱਤਵਾਦ ਵੇਲੇ ਚੜਿਆ, ਉਸ ਤੋਂ ਬਾਅਦ ਆਪਣੇ ਤੇ ਲਾਇਆ ਹੀ ਨੀ ਗਿਆ, ਇਹ ਕਿਹੜੇ ਵੇਲੇ ਦੀ ਕਈ ਦਹਾਕਿਆਂ ਦੀ ਤੁਸੀਂ ਪੁਰਾਣੀ ਗੱਲ ਕਰਦੇ ਆ। ਸੋ ਇਹ ਪੰਜਾਬ ਦੇ ਵਿੱਚ ਬੜੀ ਮੈਂ ਸੋਚਣਾ ਵੀ ਚਿੰਤਾਜਨਕ ਗੱਲ ਆ ਵੀ ਇਸ ਵਕਤ ਤਨਖਾਹਾਂ ਦੇਣ ਦੇ ਲਈ ਵੀ ਕਰਜ਼ਾ ਲੈਣਾ ਪੈਂਦਾ ਤੇ ਜਿਹੜਾ ਕੁੱਲ ਕਰਜ਼ਾ ਉਹਦਾ ਵਿਆਜ ਤਾਰਨ ਦੇ ਲਈ ਨਵਾਂ ਕਰਜ਼ਾ ਲੈਣਾ ਪੈਂਦਾ। ਸੋ ਇਸ ਕਰਕੇ ਪੰਜਾਬ ਦੇ ਸਿਰੋਂ ਕਦੇ ਕਰਜ਼ਾ ਲਊਗਾ ਨਹੀਂ, ਇਹ ਗੱਲ 200% ਗਰੰਟੀ ਨਾਲ ਕਹੀ ਜਾ ਸਕਦੀ ਹੈ, ਇਹਦਾ ਮੂਲ ਵੀ ਨੀ ਲੈਣਾ ਗਾ ਤੇ ਵਿਆਜ ਵੀ ਨੀ ਲੈਣਾ ਗਾ, ਪੱਖ ਵੀ ਨੀ ਲੈਣਾ ਗਾ। ਸੋ ਪੰਜਾਬ ਦੇ ਚ ਹੋਰ ਹਾਲੇ ਮਹਿੰਗਾਈ ਬੜੀ ਰਹੀ ਹੈ ਤੇ ਮੈਂ ਸੋਚਦਾ ਵੀ ਜੇਕਰ ਕਿਸੇ ਬੰਦੇ ਨੂੰ ਜੇ 1 ਲੱਖ ਰੁਪਇਆ ਕਰਜ਼ਾ ਹੋਵੇ ਤਾਂ ਕਿਸਾਨ ਖੁਦਕੁਸ਼ੀ ਬਾਰੇ ਸੋਚਦਾ, ਕਿਸੇ ਬੰਦੇ ਨੇ ਸਿਰ 10,000 ਰੁਪਇਆ ਕਰਜ਼ਾ ਹੋਵੇ ਉਹਨੂੰ ਉਮੀਦ ਨਹੀਂ ਹੁੰਦੀ, ਪਰ ਸਾਡੇ ਪੰਜਾਬ ਸੂਬੇ ਨੇ ਸਿਰ 4.25 ਲੱਖ ਕਰੋੜ ਦਾ ਕਰਜ਼ਾ ਚੜ੍ਹਨ ਲੱਗਾ ਹੋਵੇ ਤੇ ਸਾਡੇ ਮੰਤਰੀ ਪਤਾ ਨੀ ਕਿਵੇਂ ਸੁਣਦੇ ਹੋਣਗੇ, ਇਹ ਕਮਾਲ ਦੀ ਗੱਲ ਹੈ।
ਪਹਿਲਾਂ ਸਾਹਿਬ ਇੱਕ ਵਾਰੀ ਕਿਹਾ ਗਿਆ ਕਿ ਇੰਦਰ ਕੁਮਾਰ ਗੁਜਰਾਲ ਨੇ 8500 ਕਰੋੜ ਰੁਪਇਆ ਪੰਜਾਬ ਦਾ ਮਾਫ਼ ਕਰਤਾ, ਤੇ ਫਿਰ ਇਹੀ ਗੱਲ ਬੀਜੇਪੀ ਦੀ ਸਰਕਾਰ ਵੇਲੇ ਅਟਲ ਬਿਹਾਰੀ ਵਾਜਪੇਈ ਉਹਨਾਂ ਦੀ ਸਰਕਾਰ ਵੇਲੇ ਕਹੀ ਗਈ, ਤੇ ਫਿਰ ਇਹ ਜਿਹੜਾ ਕਰਜ਼ਾ ਕੀ ਇਹ ਉਸ ਤੋਂ ਵੱਖਰਾ ਸੀ ਜਾਂ ਉਹ ਕਰਜ਼ਾ ਮਾਫ਼ ਹੀ ਨਹੀਂ ਹੋਇਆ ਫਿਰ ਹਾਲੇ ਤੱਕ?
ਇਹ ਕਰਜ਼ਾ ਉਸ ਤੋਂ ਵੱਖਰਾ ਹੈਗਾ, ਉਹ ਕਰਜ਼ਾ ਜਿਹੜਾ ਪੰਜਾਬ ਦਾ ਮਾਫ਼ ਕਰਤਾ ਉਹ ਵੱਖਰਾ ਸੀਗਾ, ਇਹ ਕਰਜ਼ਾ ਉਸ ਤੋਂ ਵੱਖਰਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਹੁਣ ਸਿਰਫ ਤੇ ਸਿਰਫ ਵੋਟਾਂ ਦੀ ਰਾਜਨੀਤੀ ਤੇ ਚੱਲਦੇ ਹਾਂ, ਇਹ ਕਿਹਾ ਜਾਏਗਾ ਜੀ ਅਸੀਂ ਇੱਧਰੋਂ ਅਜਿਹੀ ਸਬਸਿਡੀ ਲਿਆਤੀ, ਅਸੀਂ ਇੱਧਰੋਂ ਆਹ ਕੁੱਝ ਕਰਤਾ, ਅਸੀਂ ਇੱਧਰੋਂ ਆਹ ਕੁੱਝ ਕਰਤਾ, ਉਦੋਂ ਸਿਰਫ ਵੋਟਾਂ ਦਿਸਦੀਆਂ, ਉਦੋਂ ਪੰਜਾਬ ਦਾ ਕਰਜ਼ਾ ਨੀ ਦਿਸਦਾ, ਜਦੋਂ ਜਿੱਤ ਜਾਂਦੇ ਉਦੋਂ ਪੰਜਾਬ ਦਾ ਕਰਜ਼ਾ ਮਹਿਸੂਸ ਹੋਣ ਲੱਗ ਪੈਂਦਾ। ਇਹ ਉਹ ਕਰਜ਼ਾ ਪਿਛਲੇ ਕੁੱਝ ਕੁ ਵਰ੍ਹਿਆਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਆ ਵੀ ਬਹੁਤ ਵੱਡੀ ਸਬਸਿਡੀ ਟਿਊਬਵੈਲਾਂ ਨੇ ਕਰਕੇ ਵੀ ਦੇਣੀ ਪੈਂਦੀ ਆ, ਹੁਣ ਇਹਨਾਂ ਦੇ ਕੋਲ ਕੈਟਾਗਰੀ ਹੈਗੀ, ਜਦੋਂ ਤੁਸੀਂ ਕਹੋ ਵੀ 1 ਤੋਂ ਲੈ ਕੇ 5 ਕਿੱਲਿਆਂ ਤੱਕ ਵਾਲਿਆਂ ਨੂੰ ਅਸੀਂ ਸਬਸਿਡੀ ਦੇਣੀ ਆ, ਪਰ ਸਭ ਤੋਂ ਵੱਧ ਤਾਂ ਫਿਰ ਉਹਨਾਂ ਲੋਕਾਂ ਨੂੰ ਹੁੰਦਾ ਜਿਹਨਾਂ ਕੋਲ 600 ਕਿੱਲਿਆਂ ਜ਼ਮੀਨਾਂ, ਪਰ ਕੁਛ ਕਰ ਨਹੀਂ ਸਕਦੇ ਕਿਉਂਕਿ 100-100 ਕਿੱਲਿਆਂ ਜ਼ਮੀਨ ਮੰਤਰੀਆਂ ਦੀ ਵੀ ਆ ਤੇ ਉਹਨਾਂ ਲੋਕਾਂ ਦੀ ਜਿਹੜੇ ਪੰਜੀ ਨਹੀਂ ਕਰਦੇ ਆ। ਸੋ ਇਸ ਕਰਕੇ ਸਾਰਿਆਂ ਨੂੰ ਇਹ ਬਰਾਬਰ ਲੈ ਕੇ ਚੱਲਣ ਦੇ ਚੱਕਰ ਦੇ ਵਿੱਚ, ਵੋਟਾਂ ਦੇ ਚੱਕਰ ਦੇ ਵਿੱਚ ਆਹ ਕੁਝ ਹੋਈ ਜਾਂਦਾ। ਸੋ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਸਮੱਸਿਆ ਹੋਰ ਵਧੇਗੀ, ਤੇ ਮੈਂ ਸੋਚਦਾ ਵੀ ਜੇਕਰ ਕੋਈ ਆਪਾਂ ਇੱਕ ਮਿੰਟ ਵੀ ਸੋਚਦੇ ਵੀ ਜੇਕਰ ਕੋਈ ਵੀ ਕਾਰੋਬਾਰ ਆ, ਰਾਜਨੀਤੀ ਤਾਂ ਵੈਸੇ ਕਾਰੋਬਾਰ ਹੀ ਆ, ਹੁਣ ਜੇ ਕੋਈ ਵੀ ਕਾਰੋਬਾਰ ਘਾਟੇ ਬੰਦਾ, ਜੇ ਕੋਈ ਸ਼ੋਪਿੰਗ ਮਾਲ ਲੈਣਾ ਹੋਵੇ, ਤੁਸੀਂ ਕੋਈ ਦੁਕਾਨ ਲੈਣੀ ਆ, ਕੋਈ ਹੋਰ ਕੁਛ ਲੈਣਾ, ਪਰ ਉਹਦੇ ਸਿਰ ਤੇ ਕਰਜ਼ਾ ਹੀ ਇੰਨਾ ਹੋਵੇ ਚੜਿਆ ਤੇ ਉਹਦੀਆਂ ਕਿਸ਼ਤਾਂ ਨਾ ਲੈਂਦੇ ਤਾਂ ਪਹਿਲੇ ਮਾਲਕ ਤੋਂ ਤੇ ਬੰਦਾ ਕਹਿਣਾ ਵੀ ਯਾਰ ਮੈਂ ਵੀ ਨੀ ਲੈਣਾ, ਇਹ ਤਾਂ ਇੰਨਾ ਕਰਜ਼ੇ ਥੱਲੇ ਆ ਕਿ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜਿਆ ਹੋਵੇ ਤਾਂ ਇਹ ਆਪਣੀ ਹਿੱਤਾਂ ਦੀ ਖਾਤਰ ਫਿਰ ਵੀ ਚੋਣਾਂ ਲੜ ਕੇ ਕਰੋੜਾਂ ਅਰਬਾਂ ਰੁਪਏ ਲਾ ਕੇ ਕਹਿੰਦੇ ਕਿ ਸਾਡੇ ਹੱਥ ਦੇ ਵਿੱਚ ਪੱਤਾ ਆ ਜਾਏ, ਇਹ ਇੱਕ ਬਹੁਤ ਵੱਡਾ ਸਵਾਲ ਆ। ਸੋ ਹੈਰਾਨੀ ਇਸ ਗੱਲ ਦੀ ਜਿਹਦੇ ਨਾਲ 2 ਵੱਟਾਂ ਬੰਦ ਕਰਨ ਦਾ 2000 ਬਣ ਜਾਂਦੀਆਂ, ਜਿਹਦਾ 1 ਵੋਟਰ ਹੁੰਦਾ ਉਹਦੇ 15 ਬਣ ਜਾਂਦੇ ਆ, ਜਿਹਦੇ ਕੋਲ 1 ਲੱਖ ਰੁਪਇਆ ਹੁੰਦਾ ਉਹ 1 ਅਰਬ ਰੁਪਇਆ ਕਰ ਲੈਂਦਾ ਉਹਦਾ ਇਕੱਠਾ, ਤੇ ਪੰਜਾਬ ਦੇ ਸਿਰ ਕਰਜ਼ਾ ਵਧੀ ਜਾਂਦਾ।
ਬਿਲਕੁਲ ਬਿਲਕੁਲ, ਸੋ ਇਹ ਪੰਜਾਬ ਦੇ ਕਰਜ਼ੇ ਦੀ ਪੰਡ ਦੇਖਦੇ ਆ ਕਿੱਥੇ ਜਾ ਕੇ ਰੁਕਦੀ ਹੈ, ਤੇ ਪਰ ਉਧਰ ਲੋਕਾਂ ਦੇ ਉੱਤੇ ਜਿਹੜਾ ਬਲੋੜਾ ਭਾਰ ਵਧਿਆ ਹੈ, ਡੀਜ਼ਲ ਪੈਟਰੋਲ ਦੇ ਰੇਟ ਜਿਹੜੇ ਵੱਧਦੇ ਨੇ, ਉਹਦੇ ਵਿੱਚੋਂ ਵੀ ਪੰਜਾਬ ਨੂੰ ਵੱਡਾ ਹਿੱਸਾ ਰੈਵਨਿਊ ਦਾ ਆਉਂਦਾ, ਤੇ ਮੇਰਾ ਖਿਆਲ ਹੈ ਘਟਣਾ ਚਾਹੀਦਾ ਸੀ, ਪਰ ਜਿਸ ਸਪੀਡ ਨਾਲ ਇਹ ਵੱਧ ਰਿਹਾ ਸੋ ਦੇਖਦੇ ਹਾਂ ਕਿੱਥੇ ਜਾ ਕੇ ਰੁਕਦਾ। ਤੇ 8 ਤਰੀਕ ਦੇ ਬਜਟ ਸੈਸ਼ਨ ਬਜਟ ਦੇ ਉੱਤੇ ਵੀ ਨਜ਼ਰਾਂ ਬਣੀਆਂ ਰਹਿਣਗੀਆਂ। ਸੋ ਡੈਣਾ ਸਾਹਿਬ ਅੱਜ ਤੁਸੀਂ ਜੁੜੇ ਔਰ ਅਹਿਮ ਖ਼ਬਰਾਂ ਦੇ ਉੱਤੇ ਹੋਈ ਹੈ ਚਰਚਾ, ਮੇਰੇ ਵੱਲੋਂ ਅਦਾਰਾ ਚੰਨ ਪਰਦੇਸੀ ਵੱਲੋਂ ਔਰ ਦੁਨੀਆਂ ਭਰ ਵਿੱਚ ਵੱਸਦੇ ਰੇਡੀਓ ਚੰਨ ਪਰਦੇਸੀ ਦੇ ਸਰੋਤਿਆਂ ਵੱਲੋਂ। ਸਵਰਨ ਡੈਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਰੋਤੇ ਸਨ ਸਵਰਨ ਡੈਣਾ ਸਾਹਿਬ ਜਿਹੜੇ ਕਿ ਜਲੰਧਰ ਤੋਂ ਸਾਡੇ ਨਾਲ ਜੁੜੇ ਸੀ। ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹਦੇ ਵਾਸਤੇ ਦਰਸ਼ਨ ਬਸਰਾਓ ਜੀ ਨਾਲ 8155555799 ਸਰਵਨ ਟਵਾਣਾ ਜੀ ਨਾਲ 219-670-4579 ਤੇ ਜਾਂ ਇਨਫੋ ਐਟ ਚੰਨ ਪਰਦੇਸੀ ਤੇ ਆਪਣੀ ਰਾਏ ਜ਼ਰੂਰ ਰੱਖਿਓ। ਸੋ ਹੁਣ ਤੁਸੀਂ ਕਿਤੇ ਨੀ ਜਾਣਾ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਸਿੱਧਾ ਚੱਲਦੇ ਹਾਂ ਵਿਨੀਫੈਕ ਸਟੂਡੀਓ ਉੱਗੇ ਸੰਗੀਤਕਾਰ ਤੇ ਸਾਡੇ ਟੀਮ ਮੈਂਬਰ ਜੀਤ ਕੱਦੋਂ ਵਾਲਾ ਜੀ ਬੋਲ ਪੰਜਾਬੀ ਢੋਲ ਪੰਜਾਬੀ ਪ੍ਰੋਗਰਾਮ ਲੈ ਕੇ ਬਿਲਕੁਲ ਤਿਆਰ ਬੈਠੇ ਨੇ। ਸੋ ਇੱਕ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਸਿੱਧਾ ਵਿਨੀਫੈਕ ਸਟੂਡੀਓ। ਸੋ ਮੈਨੂੰ ਗੁਰਪ੍ਰੀਤ ਸਿੰਘ ਚਾਹਲੋ ਤੇ ਸੰਦੀਪ ਸਿੰਘ ਨੂੰ ਅੱਜ ਦਾ ਪੰਜਾਬੀ ਸੱਸ ਇੱਥੇ ਸਮਾਪਤ ਕਰਨ ਦੀ ਦਿਓ ਇਜਾਜ਼ਤ। ਸਾਡੇ ਦੋਨਾਂ ਭਰਾਵਾਂ ਵੱਲੋਂ ਸਾਰੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।